ਸਵੇਰ ਦੀ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ। ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਸੁਣ ਰਹੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ। ਆਪ ਜੀ ਦੀ ਖਿਦਮਤ ਚ ਪ੍ਰੋਗਰਾਮ ਲਹਿਰਾਂ ਲੈ ਕੇ ਹਾਜ਼ਰ ਹਾਂ ਇਸ ਵੇਲੇ ਮੈਂ ਮੈਲਬਨ ਸਟੂਡੀਓ ਤੋਂ ਤੇ ਪ੍ਰੋਗਰਾਮ ਦੇ ਵਿਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਤੇ ਉਮੀਦ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੇ ਅਰਦਾਸ ਉਸ ਪਰਮਾਤਮਾ ਦੇ ਅੱਗੇ, ਪਰਵਰਦਿਗਾਰ ਦੇ ਅੱਗੇ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ। ਤੇ ਦੋਸਤੋ, ਦਿਨ ਦੀ ਗੱਲ ਕਰੀਏ ਤਾਂ ਦਿਨ ਅੱਜ ਮੰਗਲਵਾਰ ਦਾ, ਸਾਲ 2020 ਦੇ ਸਤੰਬਰ ਮਹੀਨੇ ਦੀ ਅੱਜ 29 ਤਰੀਕ ਹੋ ਚੁੱਕੀ ਹੈ। ਉਧਰ ਨਾਨਕ ਸ਼ਾਹੀ ਸੰਬਤ 552 ਦੇ ਅੱਸੂ ਮਹੀਨੇ ਦੀ 14 ਤਰੀਕ ਹੋਈ ਹੈ। ਘੜੀਆਂ ਵੱਲ ਨਜ਼ਰ ਮਾਰੀਏ ਤਾਂ ਘੜੀਆਂ ਕਹਿੰਦੀਆਂ ਜੀ ਕਿ ਇਸ ਵੇਲੇ ਮੈਲਬਨ, ਸਿਡਨੀ, ਕੈਨਬਰਾ ਤੇ ਬ੍ਰਿਸਬੇਨ ਦੇ ਵਿਚ ਸਮਾਂ 8:04 ਦਾ ਹੋਇਆ, ਜਦਕਿ ਅਜੇ ਐਡੀਲੇਡ ਦੇ ਵਿਚ ਸਮਾਂ ਜਿਹੜਾ 7:34 ਦਾ ਹੋਇਆ ਤੇ ਉਧਰ ਪਰਥ ਦੇ ਵਿਚ ਅਜੇ 6:04 ਦਾ ਸਮਾਂ ਹੋਇਆ। ਤੇ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ, ਉਥੇ ਸਮਾਂ ਸਾਡੇ ਤੋਂ ਵੀ 2 ਘੰਟੇ ਅੱਗੇ 10:04 ਦਾ ਸਮਾਂ ਜਿਹੜਾ ਉਥੇ ਹੋ ਚੁੱਕਿਆ। ਤੇ ਇਹਦੇ ਨਾਲ ਹੀ ਉਹਨਾਂ ਮੁਲਕਾਂ ਵੱਲ ਚਲਦੇ ਹਾਂ ਜਿੱਥੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਔਰ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ, ਮੰਗਲਵਾਰ ਚੜ ਚੁੱਕਿਆ ਜੀ। ਹਾਂਗਕਾਂਗ ਦੇ ਵਿਚ ਵੀ, ਹਾਂਗਕਾਂਗ ਦੇ ਵਿਚ ਇਸ ਵੇਲੇ 6:04 ਦਾ ਸਮਾਂ ਜਿਹੜਾ ਉਹ ਹੋਇਆ। ਤੇ ਇਸੇ ਤਰ੍ਹਾਂ ਮੰਗਲਵਾਰ ਜਿਹੜਾ ਆ ਉਹ ਚੜ ਚੁੱਕਿਆ ਜੀ ਭਾਰਤ ਦੇ ਵਿਚ ਵੀ, ਔਰ ਭਾਰਤ ਦੇ ਵਿਚ ਇਸ ਵੇਲੇ ਬੜਾ ਵੱਡਾ ਤੜਕਾ। ਜੇ ਪੰਜਾਬ ਦੀ ਗੱਲ ਕਰੀਏ ਤਾਂ ਇਸ ਵੇਲੇ ਸਮਾਂ ਉਥੇ 3:35 ਦਾ ਹੋਇਆ। ਤੇ ਇਸੇ ਤਰ੍ਹਾਂ ਦੁਬਈ ਦੇ ਵਿਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ ਪਰ ਉਥੇ ਵੀ ਵੱਡਾ ਤੜਕਾ ਜਾਂ ਅੱਧੀ ਰਾਤ ਦਾ ਸਮਾਂ ਅਸੀਂ ਕਹਿ ਸਕਦੇ ਹਾਂ 2:05 ਮੰਗਲਵਾਰ ਦੇ ਉਥੇ ਹੋ ਚੁੱਕੇ ਆ। ਪਰ ਬਹੁਤ ਸਾਰੇ ਮੁਲਕਾਂ ਚ ਅਜੇ ਵੀ ਸੋਮਵਾਰ ਦਾ ਦਿਨ ਚੱਲ ਰਿਹਾ ਔਰ ਜਿੱਥੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਉਥੇ ਸੋਮਵਾਰ ਦਾ ਵੱਖੋ ਵੱਖਰਾ ਸਮਾਂ ਚੱਲ ਰਿਹਾ। ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ ਇਸ ਵੇਲੇ ਸੋਮਵਾਰ ਦੀ ਸ਼ਾਮ ਪੈ ਚੁੱਕੀ ਹੈ, 6:05 ਹੋ ਚੁੱਕੇ ਨੇ। ਤੇ ਉਧਰ ਵੈਨਕੂਵਰ ਦੇ ਵਿਚ ਬਾਅਦ ਦੁਪਹਿਰ ਚੱਲ ਰਹੀ ਹੈ, 3:05 ਦਾ ਸਮਾਂ ਉਥੇ ਹੋ ਚੁੱਕਿਆ। ਤੇ ਵਿਨੀਪੈਗ ਦੇ ਵਿਚ ਵੀ ਸ਼ਾਮ ਪੈ ਚੁੱਕੀ ਹੈ, 5:05 ਦਾ ਸਮਾਂ ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿਚ ਹੋਇਆ। ਤੇ ਇਸੇ ਤਰ੍ਹਾਂ ਲਾਸ ਏਂਜਲਸ ਦੇ ਵਿਚ, ਜੇ ਅਸੀਂ USA ਦੀ ਗੱਲ ਕਰੀਏ ਤਾਂ ਲਾਸ ਏਂਜਲਸ ਦੇ ਵਿਚ 3:05 ਦਾ ਸਮਾਂ ਜਿਹੜਾ ਉਹ ਹੋਇਆ ਸੋਮਵਾਰ ਦੀ ਬਾਅਦ ਦੁਪਹਿਰ ਦਾ। ਤੇ ਇਸੇ ਤਰ੍ਹਾਂ ਨਿਊਯਾਰਕ ਦੇ ਵਿਚ 6:05 ਹੋਏ ਨੇ, ਯਾਨੀ ਕਿ ਸ਼ਾਮ ਪੈ ਚੁੱਕੀ ਹੈ ਸੋਮਵਾਰ ਦੀ USA ਦੇ ਨਿਊਯਾਰਕ ਸ਼ਹਿਰ ਦੇ ਵਿਚ। ਤੇ ਇਸੇ ਤਰ੍ਹਾਂ ਜੀ ਜੇ ਅਸੀਂ ਲੰਡਨ ਦੀ ਗੱਲ ਕਰੀਏ ਤਾਂ ਲੰਡਨ ਦੇ ਵਿਚ ਸੋਮਵਾਰ ਦੀ ਰਾਤ ਚੱਲ ਰਹੀ ਹੈ, 11:06 ਦਾ ਸਮਾਂ ਜਿਹੜਾ ਉਹ ਇਸ ਵੇਲੇ ਹੋਇਆ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਸਾਂਝ ਬਣਾਉਂਦੇ ਹੋ, ਪ੍ਰੋਗਰਾਮ ਦੇ ਵਿਚ ਸ਼ਾਮਲ ਹੁੰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਇੱਕ ਵਾਰ ਫੇਰ ਤੋਂ ਖੁਸ਼ਾਮਦੀਦ ਸਵਾਗਤ। ਤੇ ਅੱਜ ਦੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਉਹਦੇ ਬਾਰੇ ਵੀ ਜ਼ਰੂਰ ਗੱਲ ਕਰ ਲੈਣੇ। ਅੱਜ ਦੇ ਪ੍ਰੋਗਰਾਮ ਚ ਹਮੇਸ਼ਾ ਵਾਂਗ ਮੌਸਮ ਤੇ ਮਾਰਾਂਗੇ ਝਾਤ ਤੇ ਇਸ ਦੇ ਨਾਲ ਹੀ ਦੇਸ਼ ਵਿਦੇਸ਼ ਦੀਆਂ ਖਬਰਾਂ ਜਿਹੜੀਆਂ ਉਹ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਕੁਝ ਅਹਿਮ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਔਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਇਕ ਸੰਪਾਦਕੀ ਵੀ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਹੈ, ਪਰ ਇਕ ਖਾਸ ਮੁਲਾਕਾਤ ਦੇ ਸਿਲਸਿਲੇ ਚ ਅੱਜ ਇਕ ਅਹਿਮ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਬਰੂ ਕਰਾਂਗੇ। ਉਹ ਅਹਿਮ ਸ਼ਖਸੀਅਤ ਕੌਣ ਨੇ ਉਨ੍ਹਾਂ ਬਾਰੇ ਮੈਂ ਥੋੜਾ ਜਿਹਾ ਜ਼ਰੂਰ ਤੁਹਾਨੂੰ ਇਕ ਸੰਕੇਤ ਦੇ ਦਿੰਨੀ ਆ। ਪਿਛਲੇ ਕੱਲ ਪੰਜਾਬ ਦੇ ਵੀ ਬਹੁਤ ਸਾਰੇ ਹਿੱਸਿਆਂ ਦੇ ਵਿਚ ਤੇ ਦੁਨੀਆਂ ਦੇ ਵੀ ਬਹੁਤ ਸਾਰੇ ਹਿੱਸਿਆਂ ਦੇ ਵਿਚ ਜਿੱਥੇ ਵੀ ਪੰਜਾਬੀ ਵੱਸਦੇ ਨੇ ਉਥੇ ਸ਼ਹੀਦ ਏ ਆਜ਼ਮ ਭਗਤ ਸਿੰਘ ਹੋਰਾਂ ਦਾ 113ਵਾਂ ਜਨਮ ਦਿਨ ਜਿਹੜਾ ਉਹ ਮਨਾਇਆ ਗਿਆ। ਸੋ ਉਹਨਾਂ ਹੀ ਉਹਨਾਂ ਦੀ ਜ਼ਿੰਦਗੀ ਦੇ ਨਾਲ ਹੀ ਜੁੜੇ ਕੁਛ ਖਾਸ ਪਲ ਜਾਂ ਫਿਰ ਉਹਨਾਂ ਦੀ ਜ਼ਿੰਦਗੀ ਦੇ ਫਲਸਫੇ ਨੂੰ ਨੇੜਿਓਂ ਜਾਣਨ ਵਾਲੇ ਉਹਨਾਂ ਦੇ ਹੀ ਪਰਿਵਾਰ ਦੇ ਇੱਕ ਮੈਂਬਰ ਨਾਲ ਗੱਲਬਾਤ ਜਿਹੜੀ ਅਸੀਂ ਕਰਨੀ ਆ। ਮੇਰੀ ਮੁਰਾਦ ਉਹਨਾਂ ਦੇ ਭਾਣਜੇ ਤੋਂ ਪ੍ਰੋਫੈਸਰ ਜਗਮੋਹਨ ਸਿੰਘ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜੁੜਨਗੇ। ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣ ਦੀ ਔਰ ਇਸ ਕੋਸ਼ਿਸ਼ ਦੇ ਵਿੱਚ ਸਮਾਂ ਦੱਸੇਗਾ ਕਿ ਕਿੰਨੇ ਅਸੀਂ ਕਾਮਯਾਬ ਹੁੰਦੇ ਹਾਂ, ਪਰ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਅਸੀਂ ਅੱਜ ਜ਼ਰੂਰ ਕਰਾਂਗੇ। ਭਗਤ ਸਿੰਘ ਹੋਰਾਂ ਦੀ ਸੋਚ ਦੇ ਉੱਤੇ, ਉਹਨਾਂ ਦੇ ਫਲਸਫੇ ਦੇ ਉੱਤੇ ਔਰ ਨਾਲ ਹੀ ਨਾਲ ਪੰਜਾਬ ਦੇ ਇੱਕ ਸਿੱਖ ਪਰਿਵਾਰ ਦੇ ਨਾਲ ਉਹਨਾਂ ਦਾ ਜਿਹੜਾ ਸੰਬੰਧ ਤੇ ਉਹਨਾਂ ਦੇ ਯੋਗਦਾਨ ਨੂੰ ਦੇਖਿਆ ਕਿਵੇਂ ਜਾਂਦਾ ਪੰਜਾਬ ਦੇ ਵਿੱਚ ਪੰਜਾਬੀਆਂ ਵੱਲੋਂ ਜਾਂ ਫਿਰ ਬਾਹਰ ਵਸਦੇ ਸਿੱਖਾਂ ਵੱਲੋਂ, ਇਸ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਆ ਅੱਜ ਉਹਨਾਂ ਦੇ ਨਾਲ ਵੀ ਜ਼ਰੂਰ ਕਰਾਂਗੇ। ਤੁਹਾਡੇ ਵੀ ਕੋਈ ਜਜ਼ਬਾਤ ਹੋਏ, ਤੁਹਾਡੇ ਵੀ ਕੋਈ ਸਵਾਲ ਹੋਏ ਤਾਂ ਤੁਸੀਂ ਉਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਅਸੀਂ ਚੱਲਦਾ ਰੱਖਾਂਗੇ। ਤੁਹਾਡੀ ਫਰਮਾਇਸ਼ ਦੇ ਗੀਤ ਜੇਕਰ ਸਾਡੇ ਕੋਲ ਪਹੁੰਚੇ ਤਾਂ ਅਸੀਂ ਸ਼ਾਮਲ ਕਰਾਂਗੇ, ਪਰ ਫਿਲਹਾਲ ਕੁਝ ਗੀਤ ਜਿਹੜੇ ਮੈਂ ਤੁਹਾਡੇ ਲਈ ਚੁਣੇ ਨੇ ਉਹ ਅਸੀਂ ਜ਼ਰੂਰ ਤੁਹਾਡੇ ਲਈ ਚਲਾਉਂਦੇ ਰਹਾਂਗੇ, ਕਿਉਂਕਿ ਗੀਤ ਸੰਗੀਤ ਤੋਂ ਬਿਨਾਂ ਵੀ ਪ੍ਰੋਗਰਾਮ ਜਿਹੜਾ ਉਹ ਅਧੂਰਾ ਹੁੰਦਾ। ਤੇ ਇਸ ਤੋਂ ਇਲਾਵਾ ਸਭ ਤੋਂ ਅਹਿਮ ਹੁੰਦੇ ਨੇ ਜੀ ਤੁਹਾਡੇ ਸੁਨੇਹੇ, ਤੁਸੀਂ ਜਾਣਦੇ ਹੋ, ਕਿਉਂਕਿ ਅਸੀਂ ਜੇ ਇੱਥੇ ਬੋਲਦੇ ਹਾਂ, ਜੇ ਅਸੀਂ ਇੱਥੇ ਬੈਠੇ ਹਾਂ ਤਾਂ ਇਹ ਸਿਰਫ ਤੁਹਾਡੀ ਬਦੌਲਤ ਹੈ, ਕਿਉਂਕਿ ਤੁਸੀਂ ਹੁੰਗਾਰਾ ਭਰਦੇ ਹੋ, ਹਨਾ। ਸੋ ਤੁਹਾਡੇ ਹੁੰਗਾਰੇ ਦੀ ਸਾਨੂੰ ਹਮੇਸ਼ਾ ਲੋੜ ਵੀ ਹੁੰਦੀ ਹੈ, ਉਡੀਕ ਵੀ ਹੁੰਦੀ ਹੈ। ਸੋ ਅੱਜ ਵੀ ਪ੍ਰੋਗਰਾਮ ਦੌਰਾਨ ਤੁਹਾਡੇ ਹੁੰਗਾਰੇ ਦੀ ਉਡੀਕ ਰਹੇਗੀ, ਤੁਹਾਡੇ ਹੁੰਗਾਰੇ ਦੀ ਲੋੜ ਵੀ ਰਹੇਗੀ। ਸੋ ਤੁਸੀਂ ਹੁੰਗਾਰਾ ਭਰਨਾ ਈਮੇਲ ਦੇ ਜ਼ਰੀਏ ਜਾਂ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ ਵੀ ਤੁਸੀਂ ਹੁੰਗਾਰਾ ਭਰ ਸਕਦੇ ਹੋ। ਟੈਲੀਗ੍ਰਾਮ ਐਪ ਤੁਹਾਡੇ ਫੋਨ ਚ ਹੋਣੀ ਹੈ, ਜੇਕਰ ਹਰਮਨ ਰੇਡੀਓ ਦੀ ਐਪ ਰਾਹੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਤਾਂ ਹਰਮਨ ਰੇਡੀਓ ਦੀ ਐਪ ਦੇ ਵਿੱਚ ਹੀ ਲਿੰਕ ਦਿੱਤੇ ਹੋਏ ਨੇ ਸਾਡੇ ਨਾਲ ਕੰਟੈਕਟ ਕਰਨ ਦੇ। ਉਹਨਾਂ ਲਿੰਕਸ ਤੇ ਜਾ ਕੇ ਚਾਹੇ ਤੁਸੀਂ ਟੈਲੀਗ੍ਰਾਮ ਦਾ ਲਿੰਕ ਕਲਿੱਕ ਕਰੋ, ਉੱਥੇ ਮੈਸੇਜ ਟਾਈਪ ਕਰੋ, ਚਾਹੇ ਤੁਸੀਂ ਈਮੇਲ ਦਾ ਲਿੰਕ ਟਾਈਪ ਕਰਕੇ ਕਲਿੱਕ ਕਰਕੇ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਤੇ ਲਓ ਜੀ, ਇਨ੍ਹਾਂ ਮਾਧਿਅਮਾਂ ਰਾਹੀਂ ਤੁਸੀਂ ਸਾਡੇ ਨਾਲ ਜੁੜਨਾ ਤੇ ਅਸੀਂ ਕਰਾਂਗੇ ਤੁਹਾਡੀ ਉਡੀਕ। ਕੁਛ ਦੋਸਤ ਇਸ ਵੇਲੇ ਪ੍ਰੋਗਰਾਮ ਚ ਸ਼ਾਮਲ ਵੀ ਹੋਣ ਜਾ ਰਹੇ ਨੇ, ਮੈਂ ਉਹਨਾਂ ਨੂੰ ਬਹੁਤ ਜਲਦ ਪ੍ਰੋਗਰਾਮ ਦੇ ਪਹਿਲੇ ਗੀਤ ਤੋਂ ਬਾਅਦ ਸ਼ਾਮਲ ਕਰਾਂਗੀ ਉਹਨਾਂ ਦੇ ਸੁਨੇਹਿਆਂ ਨੂੰ ਵੀ। ਪਰ ਉਸ ਤੋਂ ਪਹਿਲਾਂ ਕੁਛ ਕੁ ਸਤਰਾਂ ਤੁਹਾਡੀ ਨਜ਼ਰ। ਤੂੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨਾ ਕਰ, ਤੂੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨਾ ਕਰ, ਆਪਣੇ ਹੀ ਕੰਢੇ ਖੋਰ ਕੇ ਉਹ ਗੰਧਲਿਆ ਨਾ ਕਰ। ਕੁਦਰਤ ਵੀ ਕਾਇਮ ਰੱਖਦੀ ਏ ਸਮਤੋਲ ਸੋਹਣਿਆ, ਕੁਦਰਤ ਵੀ ਕਾਇਮ ਰੱਖਦੀ ਏ ਸਮਤੋਲ ਸੋਹਣਿਆ, ਰਾਤ ਦਿਨਾਂ ਦੇ ਗੇੜ ਨੂੰ ਤੂੰ ਰੋਕਿਆ ਨਾ ਕਰ। ਦੁਨੀਆਂ ਨੇ ਵਸਦੀ ਰਹਿਣਾ ਏ ਸਾਡੇ ਬਗੈਰ ਵੀ, ਦੁਨੀਆਂ ਨੇ ਵਸਦੀ ਰਹਿਣਾ ਏ ਸਾਡੇ ਬਗੈਰ ਵੀ, ਤੂੰ ਐਵੇਂ ਤਪਿਆ ਤੜਪਿਆ ਤੇ ਉਲਝਿਆ ਨਾ ਕਰ, ਤੂੰ ਐਵੇਂ ਤਪਿਆ ਤੜਪਿਆ ਤੇ ਉਲਝਿਆ ਨਾ ਕਰ। ਜੇ ਸੋਚਣਾ ਤਾਂ ਸੋਚ ਇਉਂ ਕਿ ਖੁਦ ਤੋਂ ਪਾਰ ਹੋ, ਜੇ ਸੋਚਣਾ ਤਾਂ ਸੋਚ ਇਉਂ ਕਿ ਖੁਦ ਤੋਂ ਪਾਰ ਹੋ, ਆਪਣੇ ਹੀ ਦਿਲ ਵਿਚਕਾਰ ਐਵੇਂ ਰੜਕਿਆ ਨਾ ਕਰ, ਆਪਣੇ ਹੀ ਦਿਲ ਵਿਚਕਾਰ ਐਵੇਂ ਰੜਕਿਆ ਨਾ ਕਰ। ਤੇ ਲਓ ਜੀ, ਪ੍ਰੋਗਰਾਮ ਦਾ ਪਹਿਲਾ ਗੀਤ ਵੀ ਕੁਝ ਇਹੋ ਜਿਹੇ ਜਜ਼ਬਾਤਾਂ ਨੂੰ ਪੇਸ਼ ਕਰਦਾ।
ਜਿਨੇ ਇਸ ਜਹਾਨ ਨੂੰ ਸਿਰਜਿਆ ਓਹਨੂੰ ਪਤਾ ਦੁੱਖਾਂ ਪਰੇਸ਼ਾਨੀਆਂ ਦਾ, ਓਹਨੂੰ ਖਬਰ ਹੈ ਤੇਰੇ ਮੁਨਾਫਿਆਂ ਦੀ, ਓਹਨੂੰ ਫਿਕਰ ਹੈ ਤੇਰੀਆਂ ਹਾਨੀਆਂ ਦਾ। ਜਦੋਂ ਵਕਤ ਗਾਇਆ ਓਹਨੇ ਬਖਸ਼ ਦੇਣਾ, ਉਹ ਤਾਂ ਬਾਦਸ਼ਾਹ ਦੁਨੀ ਦੇ ਦਾਨੀਆਂ ਦਾ। ਸਰਤਾਜ ਰਮਜ਼ ਜੇ ਸਮਝਿਆ ਗਈ, ਫਿਰ ਅੰਤ ਨੀ ਰਹਿਣਾ ਹੈਰਾਨੀਆਂ ਦਾ। ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ। ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ। ਛੱਡ ਮਾਲਕ ਤੇ ਡੋਰਾ ਸੌਖਾ ਵਕਤ ਗੁਜ਼ਰ ਹੀ ਜਾਂਦਾ ਏ ਦੋ ਵੇਲੇ ਤਾਂ ਰੋਟੀ ਹਰ ਕੋਈ ਖਾਂਦਾ ਏ ਔਖਾ ਸੌਖਾ ਵਕਤ ਗੁਜ਼ਰ ਹੀ ਜਾਂਦਾ ਏ ਦੋ ਵੇਲੇ ਤਾਂ ਰੋਟੀ ਹਰ ਕੋਈ ਖਾਂਦਾ ਅਰਜ਼ ਕਰੀ ਕੇ ਬਿਲਕੁਲ ਹੱਟੀ ਪੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਰੱਬ ਜੇਕਰ ਖੁਸ਼ ਹੋ ਕੇ ਝੋਲੀ ਭਰ ਦੇਵੇ ਤੈਨੂੰ ਜੇਕਰ ਸ਼ੀਸ਼ੇ ਵਾਲਾ ਕਰ ਦੇਵੇ ਰੱਬ ਜੇਕਰ ਖੁਸ਼ ਹੋ ਕੇ ਝੋਲੀ ਭਰ ਦੇਵੇ ਤੈਨੂੰ ਜੇਕਰ ਸ਼ੀਸ਼ੇ ਵਾਲਾ ਕਰ ਦੇਵੇ ਉੱਪਰ ਨੂੰ ਸੁੱਟ ਸੁੱਟ ਕੇ ਪੱਥਰ ਪੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਘਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ ਇਸ ਦੁਨੀਆਂ ਵਿੱਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ ਕੁਝ ਨੀ ਘਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ ਇਸ ਦੁਨੀਆਂ ਵਿੱਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ ਦੇਖੀ ਤੂੰ ਜਜ਼ਬਾਤ ਕਿਸੇ ਦੇ ਨੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ
ਛੱਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਬਹੁਤਾ ਲੋਚੀ ਨਾ ਵਾਕਈ ਬਾਰ ਬਾਰ ਵੈਸੇ ਅਸੀਂ ਇਹ ਗੱਲ ਜਿਹੜੀ ਹੈ ਯਾਦ ਤਾਂ ਕਰਦੇ ਹਾਂ, ਪਰ ਅਮਲ ਦੇ ਵਿੱਚ ਕਿੰਨਾ ਕੁ ਲਿਆਉਂਦੇ ਹਾਂ ਇਹ ਸਾਡੇ ਖੁਦ ਤੇ ਹੀ ਨਿਰਭਰ ਕਰਦਾ, ਸਾਡੇ ਆਪੇ ਤੇ ਨਿਰਭਰ ਕਰਦਾ, ਹੈ ਨਾ? ਕਿਉਂਕਿ ਜਦੋਂ ਅਸੀਂ ਗੱਲ ਨਜ਼ਰੀਏ ਦੀ ਕਰਦੇ ਹਾਂ ਤਾਂ ਫਿਰ ਉਸ ਨਜ਼ਰੀਏ ਦੇ ਵਿੱਚ ਇਹ ਸਭ ਕੁਛ ਸ਼ਾਮਲ ਹੋਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ। ਜ਼ਿੰਦਗੀ ਵਿੱਚ ਜਿਉਂਦਿਆਂ ਉਤਰਾਅ ਚੜਾਅ ਆਉਂਦੇ ਆ, ਪਰ ਉਤਰਾਅ ਚੜਾਅ ਨੂੰ ਵੇਖਣ ਦਾ, ਉਹਦਾ ਸਾਹਮਣਾ ਕਰਨ ਦਾ ਸਾਡਾ ਆਪਣਾ ਨਜ਼ਰੀਆ ਕੀ ਹੈ, ਇਹ ਸਾਡੇ ਆਪਣੇ ਆਪ ਤੇ ਹੀ ਨਿਰਭਰ ਕਰਦਾ। ਚਲੋ ਜੀ, ਪ੍ਰੋਗਰਾਮ ਦੇ ਵਿੱਚ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ। ਤੇ ਪ੍ਰੋਗਰਾਮ ਚ ਜਿਹੜੇ ਸੱਜਣ ਜੁੜ ਚੁੱਕੇ ਨੇ ਉਹਨਾਂ ਨੂੰ ਵੀ, ਜਿਹਾ ਨੂੰ ਕਹਿੰਦੇ ਹਾਂ ਸਾਡੇ ਨਾਲ ਜੁੜ ਚੁੱਕੇ ਨੇ, ਸੁਖਵਿੰਦਰ ਸੌਂਦ ਹੁਰੀ। ਸੁਖਵਿੰਦਰ ਸੌਂਦ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਤੇ ਹਮੇਸ਼ਾ ਵਾਂਗ ਆਪਣੇ ਅੰਦਾਜ਼ ਵਿਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੌਂਦ ਸਾਹਿਬ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ। ਤੇ ਇਸੇ ਤਰ੍ਹਾਂ ਸਾਡੇ ਨਾਲ ਅਗਲੀ ਸਾਂਝ ਜਿਹੜੀ ਆ ਨਰਿੰਦਰ ਠੌਰ ਹੋਰਾਂ ਨੇ ਵੀ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਸਾਰੀ ਹਰਮਨ ਟੀਮ ਨੂੰ ਪਿਆਰ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਾਡੇ ਵੱਲੋਂ ਤੁਹਾਨੂੰ ਔਰ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਜੀ ਆਇਆਂ ਨੂੰ, ਔਰ ਹਰਮਨ ਟੀਮ ਨੂੰ ਤੁਸੀਂ ਪਿਆਰ ਭੇਜ ਰਹੇ ਹੋ, ਸਾਡੇ ਵੱਲੋਂ ਤੁਹਾਨੂੰ ਵੀ ਮੁਹੱਬਤਾਂ ਪਿਆਰ। ਔਰ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਬਹੁਤ ਬਹੁਤ ਸ਼ੁਕਰਾਨੇ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਜੁੜੇ ਨੇ ਜੀ ਭਾਗ ਸਿੰਘ, ਨਹੀਂ ਰਾਜ ਕਰੇਵਾਲ ਸ਼ਾਇਦ ਜੁੜੇ ਨੇ, ਔਰ ਇਨ੍ਹਾਂ ਨੇ ਆਪਣੀ ਆਈਡੀ ਤੋਂ ਸਾਨੂੰ ਭੇਜਿਆ ਜਿਹੜਾ ਸੁਨੇਹਾ, ਉਹਦੇ ਵਿਚ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਨੇ। ਕਹਿੰਦੇ ਪਲੀਜ਼ ਪਲੇ ਦਿਸ ਸੌਂਗ, ਮਾਫੀ ਚਾਹਾਂਗੀ, ਮੈਨੂੰ ਲੱਗਦਾ ਕਿ ਇਨ੍ਹਾਂ ਨੇ ਜਿਹੜਾ ਗੀਤ ਰਾਜ ਗਰੇਵਾਲ ਦੀ ਆਵਾਜ਼ ਚ ਸੁਣਨਾ ਚਾਹਿਆ, ਭਾਗ ਕਰੋਨਾ ਭਾਗ, ਮਾਫੀ ਚਾਹਾਂਗੀ। ਤੁਸੀਂ ਆਪਣਾ ਨਾਮ ਨਹੀਂ ਦੱਸਿਆ, ਤੁਸੀਂ ਆਪਣਾ ਨਾਮ ਜ਼ਰੂਰ ਦੱਸਿਆ ਕਰੋ ਜੀ ਆਇਆਂ ਨੂੰ ਪਹਿਲਾਂ ਤਾਂ ਪ੍ਰੋਗਰਾਮ ਦੇ ਵਿਚ। ਤੇ ਕੋਸ਼ਿਸ਼ ਕਰਦੀ ਹਾਂ ਜੀ, ਜੇ ਇਹ ਗੀਤ ਸਾਡੇ ਡਾਟਾਬੇਸ ਚ ਹੋਇਆ ਤਾਂ ਮੈਂ ਜ਼ਰੂਰ ਸੁਣਾਉਂਗੀ, ਪਰ ਵਾਅਦਾ ਨਹੀਂ ਕਰਦੀ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਗੀਤ ਜਿਹੜਾ ਕਈ ਵਾਰ ਡਾਟਾਬੇਸ ਦੇ ਵਿਚ ਮਿਲਦਾ ਨਹੀਂ ਆ। ਸੋ ਮੈਂ ਕੋਸ਼ਿਸ਼ ਕਰਦੀ ਹਾਂ ਕਿ ਰਾਜ ਗਰੇਵਾਲ ਦੀ ਆਵਾਜ਼ ਦੇ ਵਿਚ ਜੇ ਗੀਤ ਹੋਇਆ ਤਾਂ ਮੈਂ ਜ਼ਰੂਰ ਸੁਣਾਉਂਗੀ, ਪ੍ਰੋਗਰਾਮ ਚ ਸ਼ਾਮਲ ਕਰੂੰਗੀ। ਪਰ ਇਸ ਵੇਲੇ ਤੁਹਾਡੇ ਨਾਲ ਜੁੜਨਾ ਹੋਇਆ ਸਾਡਾ, ਔਰ ਤੁਹਾਡਾ ਸਾਡੇ ਨਾਲ ਜੁੜਨਾ ਹੋਇਆ, ਇਹਦੇ ਲਈ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ, ਧੰਨਵਾਦ ਵੀ ਕਰਦੇ ਹਾਂ ਪ੍ਰੋਗਰਾਮ ਦੇ ਵਿਚ। ਤੇ ਪ੍ਰੋਗਰਾਮ ਚ ਇਸੇ ਤਰ੍ਹਾਂ ਤੁਸੀਂ ਸਾਰੇ ਸਾਡੇ ਨਾਲ ਬਣੇ ਰਹੋ, ਕਿਉਂਕਿ ਪ੍ਰੋਗਰਾਮ ਦੇ ਵਿਚ ਅਸੀਂ ਅਗਲੇ ਸਿਲਸਿਲਿਆਂ ਵੱਲ ਵਧਣਾ ਹੈ, ਪਰ ਤੁਹਾਡੇ ਸਾਥ ਦੇ ਨਾਲ। ਤੇ ਹੁਣ ਇਸ ਵੇਲੇ ਪ੍ਰੋਗਰਾਮ ਦੇ ਵਿਚ ਸਿਲਸਿਲਾ ਜੀ ਉਹ ਮੌਸਮ ਦੇ ਉੱਤੇ ਝਾਤ ਮਾਰਨ ਦਾ ਵੀ ਹੋ ਗਿਆ, ਤੇ ਆਸਟ੍ਰੇਲੀਆ ਦਾ ਮੌਸਮ ਕੀ ਕਹਿ ਰਿਹਾ ਹੈ ਉਹ ਅਸੀਂ ਦੱਸਦੇ ਹਾਂ, ਪਰ ਤੁਹਾਡੇ ਆਪਣੇ ਮੁਲਕਾਂ ਦੇ ਵਿਚ ਤੁਹਾਡੇ ਆਪਣੇ ਸ਼ਹਿਰਾਂ ਦਾ ਮੌਸਮ ਜਿਹੜਾ ਉਹ ਕੀ ਕਹਿ ਰਿਹਾ, ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ, ਤੁਸੀਂ ਸਾਡੇ ਨਾਲ ਜ਼ਰੂਰ ਸਾਂਝ ਪਾਇਓ, ਤੁਸੀਂ ਆਪਣਾ ਹਾਲ ਜ਼ਰੂਰ ਦੱਸਿਓ। ਤੇ ਲਓ ਜੀ, ਮੈਲਬਨ ਤੋਂ ਮੈਂ ਤੁਹਾਡੇ ਲਈ ਪ੍ਰੋਗਰਾਮ ਜਿਹੜਾ ਲੈ ਕੇ ਹਾਜ਼ਰ ਹੋਈ ਹਾਂ, ਔਰ ਮੈਲਬਨ ਦੇ ਵਿਚ ਇਸ ਵੇਲੇ ਘੱਟ ਤੋਂ ਘੱਟ ਤਾਪਮਾਨ ਜਿਹੜਾ 4 ਡਿਗਰੀ ਦੱਸਿਆ ਗਿਆ, ਪਰ ਦਿਨ ਵੇਲੇ ਬਹੁਤ ਸੋਹਣਾ ਮੌਸਮ ਹੋ ਜਾਣਾ ਹੈ, 21 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਤੇ ਅੱਜ ਸਾਰਾ ਦਿਨ ਧੁੱਪ ਖਿੜੀ ਰਹਿਣੀ ਹੈ। ਸਿਡਨੀ ਦੇ ਵਿਚ ਅੱਜ 11 ਡਿਗਰੀ ਘੱਟ ਤੋਂ ਘੱਟ ਤਾਪਮਾਨ ਦੱਸਿਆ ਗਿਆ, ਤੇ 20 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਜਾਣ ਦੀ ਉਮੀਦ ਹੈ, ਔਰ ਇੱਥੇ ਵੀ ਦਿਨ ਜਿਹੜਾ ਉਹ ਖਿੜਿਆ ਰਹਿਣਾ ਹੈ, ਕਿਤੇ ਕਿਤੇ ਅਸਮਾਨ ਚ ਬਦਲਬਾਈ ਜਿਹੜੀ ਆ ਉਹ ਨਜ਼ਰ ਆ ਸਕਦੀ ਹੈ। ਬ੍ਰਿਸਬੇਨ ਦੇ ਵਿਚ 13 ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਜਾਣ ਦੀ ਸੰਭਾਵਨਾ ਦੱਸੀ ਗਈ ਹੈ। ਬ੍ਰਿਸਬੇਨ ਦੇ ਵਿਚ ਵੀ ਅੱਜ ਧੁੱਪ ਬਣੀ ਰਹਿਣੀ ਹੈ, ਖਿੜੀ ਰਹਿਣੀ ਹੈ, ਤੇ ਕਿਤੇ ਕਿਤਾਈ ਜਿਹੜੀ ਬਦਲਬਾਈ ਆ ਉਹ ਦਿਖਾਈ ਦੇ ਸਕਦੀ ਹੈ ਅਸਮਾਨ ਚ, ਪਰ ਮੌਸਮ ਜਿਹੜਾ ਉਹ ਗਰਮ ਹੈ। ਪਰਥ ਦੇ ਵਿਚ 12 ਡਿਗਰੀ ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ, ਪਰ ਇੱਥੇ ਮੀਂਹ ਪੈਣ ਦੀ ਜਿਹੜੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ, ਔਰ ਸੂਰਜ ਦੇਵਤਾ ਜਿਹੜੇ ਆ ਉਹ ਵੈਸੇ ਤਾਂ ਅਸਮਾਨ ਦੇ ਵਿਚ ਛਾਏ ਰਹਿਣਗੇ, ਪਰ ਕਿਤੇ ਕਿਤੇ ਬੱਦਲਬਾਈ ਜਿਹੜੀ ਆ ਜਾਂ ਫਿਰ ਜਿਹੜਾ ਮੀਂਹ ਆ ਉਹ ਜ਼ਰੂਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ। ਐਡੀਲੇਡ ਦੇ ਵਿਚ 13 ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ, ਇੱਥੇ ਬਾਅਦ ਦੁਪਹਿਰ ਮੀਂਹ ਦੱਸਿਆ ਗਿਆ, ਮੀਂਹ ਦੇ ਚਰਾਟੇ ਦੱਸੇ ਗਏ ਆ। ਸੋ ਐਡੀਲੇਡ ਦੇ ਵਿਚ ਵੈਸੇ ਮੌਸਮ ਬਹੁਤ ਸੋਹਣਾ, ਪਰ ਦੁਪਹਿਰੋਂ ਬਾਅਦ ਮੀਂਹ ਦੀ ਸੰਭਾਵਨਾ ਜਿਹੜੀ ਆ ਉਹ ਦੱਸੀ ਜਾ ਰਹੀ ਹੈ। ਕੈਨਬਰਾ ਦੇ ਵਿਚ 3 ਡਿਗਰੀ ਤੋਂ ਲੈ ਕੇ 18 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ, ਧੁੱਪ ਇੱਥੇ ਵੀ ਸੋਹਣੀ ਖਿੜ ਜਾਣੀ ਹੈ ਦਿਨ ਵੇਲੇ, ਪਰ ਸਵੇਰ ਵੇਲੇ ਬੱਦਲਬਾਈ ਜਿਹੜੀ ਅਸਮਾਨ ਚ ਦਿਖਾਈ ਦੇ ਸਕਦੀ ਹੈ। ਹੋਬਾਰਟ ਚ 5 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਅੱਜ ਦੱਸਿਆ ਗਿਆ, ਇੱਥੇ ਵੀ ਧੁੱਪ ਬਹੁਤ ਸੋਹਣੀ ਹੈ ਜੀ, ਔਰ ਖਿੜੀ ਰਹਿਣੀ ਹੈ, ਸੋਹਣਾ ਮੌਸਮ ਹੈ ਅੱਜ ਹੋਬਾਰਟ ਚ। ਤੇ ਡਾਰਵਿਨ ਚ ਹਮੇਸ਼ਾ ਵਾਂਗ ਇੱਕੋ ਜਿਹਾ ਮੌਸਮ ਰਹਿੰਦਾ, 25 ਤੋਂ 34 ਡਿਗਰੀ ਅੱਜ ਤਾਪਮਾਨ ਹੈ, ਤੇ ਬੱਦਲਬਾਈ ਅੱਜ ਇੱਥੇ ਵੈਸੇ ਦੱਸੀ ਗਈ ਹੈ। ਤੇ ਉਧਰ ਕੇਨਸ ਦੇ ਵਿਚ ਅੱਜ 22 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਹੈ, ਤੇ 19 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਚਲੇ ਜਾਣਾ, ਯਾਨੀ ਕਿ ਇੱਥੇ ਵੀ ਥੋੜਾ ਜਿਹਾ ਗਰਮੀ ਵਾਲਾ ਜਿਹੜਾ ਦਿਨ ਹੈ ਅੱਜ, ਔਰ ਪਰ ਕੇਨਸ ਦੇ ਵਿਚ ਇੰਨਾ ਵੀ ਮੌਸਮ ਇੱਦਾਂ ਦਾ ਵੀ ਹੋਵੇ ਤੇ ਬਹੁਤ ਸੋਹਣਾ ਹੁੰਦਾ, ਸੋਹਣਾ ਮੰਨਿਆ ਜਾਂਦਾ, ਤੇ ਕਿਤੇ ਕਿਤੇ ਬੱਦਲਬਾਈ ਅਸਮਾਨ ਦੇ ਵਿਚ ਦਿਖਾਈ ਦੇ ਸਕਦੀ ਹੈ। ਚਲੋ ਜੀ, ਇਹ ਤਾਂ ਸੀ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ, ਕਸਬਿਆਂ ਦਾ ਮੌਸਮ। ਪਰ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਪਾਇਓ ਕਿ ਤੁਹਾਡੇ ਮੁਲਕਾਂ ਦੇ ਵਿੱਚ ਜਾਂ ਤੁਹਾਡੇ ਸ਼ਹਿਰਾਂ ਦੇ ਵਿੱਚ ਜਿਹੜਾ ਮੌਸਮ ਆ ਉਹ ਕਿਹੋ ਜਿਹਾ ਚੱਲ ਰਿਹਾ ਇਸ ਵੇਲੇ। ਤੇ ਆਪਾਂ ਹੁਣ ਪ੍ਰੋਗਰਾਮ ਦਾ ਵੀ ਮੌਸਮ ਬਦਲਣਾ, ਕਿਉਂਕਿ ਪ੍ਰੋਗਰਾਮ ਦਾ ਜਿਹੜਾ ਅਗਲਾ ਗੀਤ ਹੈ ਨਾ ਉਹ ਮੈਂ ਤੁਹਾਡੀ ਨਜ਼ਰ ਕਰਨਾ, ਔਰ ਉਸ ਗੀਤ ਤੋਂ ਪਹਿਲਾਂ ਦੋ ਲਫ਼ਜ਼ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗੀ ਕਿ ਜਗਣਾ ਮਿਸਾਲ ਬਣ ਕੇ ਜਿਉਣਾ ਮਿਸਾਲ ਬਣ ਕੇ, ਜਗਣਾ ਮਿਸਾਲ ਬਣ ਕੇ ਜਿਉਣਾ ਮਿਸਾਲ ਬਣ ਕੇ, ਛੁਪਣਾ ਨਾ ਓਹਲਿਆਂ ਵਿਚ ਧੜਿਆਂ ਜਾਂ ਟੋਲਿਆਂ ਵਿਚ, ਛੁਪੜਾ ਨਾ ਓਹਲਿਆਂ ਵਿਚ ਧੜਿਆਂ ਜਾਂ ਟੋਲਿਆਂ ਵਿਚ, ਜੀਵਨ ਦੇ ਪਲ ਨਾ ਡਰਨਾ ਸਾਡੀ ਤਰ੍ਹਾਂ ਨਾ ਕਰਨਾ, ਘੁੱਟ ਘੁੱਟ ਨਾ ਐਵੇਂ ਮਰਨਾ, ਐਲਾਨ ਹੋ ਕੇ ਜਿਉਣਾ, ਜਗਣਾ ਮਿਸਾਲ ਬਣ ਕੇ ਜਿਉਣਾ ਮਿਸਾਲ ਬਣ ਕੇ, ਛੁਪਣਾ ਨਾ ਓਹਲਿਆਂ ਵਿਚ ਧੜਿਆਂ ਜਾਂ ਟੋਲਿਆਂ ਵਿਚ। ਬਾਕੀ ਜੇ ਜ਼ਿੰਦਗੀ ਮਿਲੀ ਹੈ ਤੇ ਇੰਨੀ ਕੁ ਜਿਹੜੀ ਬਰਕਤ ਹੈ ਇਸ ਜ਼ਿੰਦਗੀ ਦੇ ਵਿਚ ਪਰਮਾਤਮਾ ਨੇ ਕੁਦਰਤ ਨੇ ਸਾਨੂੰ ਦਿੱਤੀ ਹੋਈ ਹੈ, ਔਰ ਉਸ ਕੁਦਰਤ ਦੀ ਦਿੱਤੀ ਹੋਈ ਬਰਕਤ ਨੂੰ ਮਾਨਣਾ ਹੰਡਾਉਣਾ ਸਾਡੇ ਆਪਣੇ ਹੱਥ ਹੈ, ਹਨਾ। ਸੋ ਉਸ ਜੀਵਨ ਨੂੰ ਦੂਜਿਆਂ ਦੇ ਹਵਾਲੇ ਕਿਵੇਂ ਕਰਨਾ, ਦੂਜਿਆਂ ਦੇ ਲਈ ਵੀ ਕਿਵੇਂ ਜੀਣਾ, ਇਹ ਸਾਨੂੰ ਖੁਦ ਨੂੰ ਤੈਅ ਕਰਨਾ ਪੈਣਾ, ਔਰ ਇਹਦੇ ਲਈ ਸਾਨੂੰ ਖੁਦ ਨੂੰ ਤਿਆਰ ਰਹਿਣਾ ਪੈਣਾ। ਸੋ ਇਸੇ ਕਰਕੇ ਅਸੀਂ ਦੂਜਿਆਂ ਦੇ ਲਈ ਮਿਸਾਲ ਬਣ ਸਕਾਂਗੇ। ਚਲੋ ਜੀ, ਕੁਝ ਇਹੋ ਜਿਹੀ ਭਾਵ ਪ੍ਰੋਗਰਾਮ ਦੇ ਅਗਲੇ ਗੀਤ ਦੇ ਵਿੱਚ ਵੀ ਹੈ। ਉਮੀਦ ਕਰਦੀ ਹਾਂ ਪਸੰਦ ਕਰੋ।
किसी की मुस्कुराहटों पे हो निसार, किसी का दर्द मिल सके तो ले उधार, किसी के वास्ते हो तेरे दिल में प्यार, जीना इसी का नाम है। किसी की मुस्कुराहटों पे हो निसार, किसी का दर्द मिल सके तो ले उधार, किसी के वास्ते हो तेरे दिल में प्यार, जीना इसी का नाम है। माना अपनी जेब से फकीर है, फिर भी यारों के हम अमीर हैं। माना अपनी जेब से फकीर है, फिर भी यारो जी के हम अमीर हैं। मिटे जो प्यार के लिए वो जिंदगी, जले बहार के लिए वो जिंदगी, किसी को हो ना हो हमें तो ऐतबार, जीना इसी का नाम है। रिश्ता दिल से जी के ऐतबार का, जिंदा है हम ही से नाम प्यार का, रिश्ता दिल से दिल के ऐतबार का, जिंदा है हम ही से नाम प्यार का, के मर के भी किसी को याद आएंगे, किसी के आंसुओं में मुस्कुराएंगे, कहेगा फूल हर कली से बार बार, जीना इस किसी का नाम है, किसी की मुस्कुराहटों पे हो निसार, किसी का दर्द मिल सके तो ले उधार, किसी के वास्ते हो तेरे दिल में प्यार, जीना इसी का नाम है।
ਲੋ ਜੀ, ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਕਰਦਿਆਂ ਸਵਾਗਤ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਚ ਮੈਂ ਮੈਲਬਨ ਤੋਂ ਤੁਹਾਡੇ ਨਾਲ ਜੁੜੀ ਹੋਈ ਹਾਂ, ਤੁਸੀਂ ਜੁੜੇ ਹੋਏ ਹੋ ਮੇਰੇ ਨਾਲ ਦੁਨੀਆਂ ਦੇ ਵੱਖ ਵੱਖ ਮੁਲਕਾਂ ਤੋਂ। ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਕਰਦਿਆਂ ਸਵਾਗਤ ਤੇ ਪ੍ਰੋਗਰਾਮ ਦੇ ਵਿਚ ਅਗਲਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਨਾਲ ਜਿਹੜੇ ਦੋਸਤ ਜੁੜੇ ਹੋਏ ਨੇ ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਸਾਡੇ ਨਾਲ ਗੁਰਿੰਦਰ ਸਿੰਘ ਹੋਰੀ ਵਰਜੀਨੀਆ ਤੋਂ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਿੰਦਰ ਸਿੰਘ ਜੀ, ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਵੀ ਸਾਡੇ ਨਾਲ ਤੁਸੀਂ ਜੁੜਨਾ ਕੀਤਾ, ਬਹੁਤ ਬਹੁਤ ਧੰਨਵਾਦ ਵੀ। ਤੇ ਕਹਿ ਰਹੇ ਨੇ, ਕਹਿੰਦੇ ਬਹੁਤ ਵਧੀਆ ਸ਼ੁਰੂਆਤ ਹੈ ਜੀ, ਬਸ ਉਸ ਮਾਲਕ ਨੇ ਜਿਸ ਨੂੰ ਜਿੰਨਾ ਦੇਣਾ ਬਸ ਉਸ ਨੂੰ ਸਭ ਪਤਾ, ਪਰ ਆਪਾਂ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿਚ ਲੱਗੇ ਹੋਏ ਆ। ਬਿਲਕੁਲ ਜੀ, ਤੇ ਕਹਿੰਦੇ ਬਾਕੀ ਸਭ ਠੀਕ ਠਾਕ ਹੈ, ਆਪਣਾ ਸੁਣਾਓ। ਬਿਲਕੁਲ ਜੀ, ਆਪਾਂ ਵੀ ਬਿਲਕੁਲ ਠੀਕ ਠਾਕ ਹੈ, ਔਰ ਪਰਮਾਤਮਾ ਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਬਰਕਤਾਂ ਹੈ ਉਨ੍ਹਾਂ ਦਾ ਆਨੰਦ ਲੈ ਰਹੇ ਹਾਂ। ਸੋ ਤੁਹਾਡਾ ਬਿਲਕੁਲ ਕਹਿਣਾ ਠੀਕ ਹੈ ਕਿ ਅਸੀਂ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਜਿਹੜੀ ਹੈ ਨਾ, ਉਹਦੇ ਵਿਚ ਹੀ ਆਪਣਾ ਆਪ ਜਿਹੜਾ ਉਹ ਖਪਾ ਰਹੇ ਹਾਂ ਇਸ ਵੇਲੇ, ਹਨਾ। ਪਰ ਅਸਲ ਦੇ ਵਿਚ ਸਮਝਣ ਦੀ ਲੋੜ ਕੁਛ ਹੋਰ ਹੈ, ਪਰ ਆਪਾਂ ਸਮਝ ਕੁਛ ਹੋਰ ਰਹੇ ਹਾਂ, ਤੇ ਇਸੇ ਕਾਰਨ ਬੇਚੈਨੀ ਜਿਹੜੀ ਆ ਉਹ ਜ਼ਿੰਦਗੀ ਦੇ ਵਿਚ ਵੱਧਦੀ ਜਾ ਰਹੀ ਹੈ। ਪਰ ਖੈਰ, ਅਸੀਂ ਇਨ੍ਹਾਂ ਗੱਲਾਂ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਦੇ ਹਾਂ ਔਰ ਇਨ੍ਹਾਂ ਦੇ ਉੱਤੇ ਚਰਚਾ ਵੀ ਅਕਸਰ ਕਰਦੇ ਰਹਿੰਦੇ ਹਾਂ, ਤਾਂ ਕਿ ਅਸੀਂ ਇਕ ਦੂਜੇ ਤੋਂ ਸਿੱਖ ਸਕੀਏ, ਇਕ ਦੂਜੇ ਦੇ ਤਜ਼ਰਬਿਆਂ ਤੋਂ ਅਸੀਂ ਜਾਣ ਸਕੀਏ। ਔਰ ਜਿਹੜਾ ਨਿਚੋੜ ਹੈ ਉਹ ਗੱਲਾਂ ਦਾ ਹਮੇਸ਼ਾ ਇਹੀ ਨਿਕਲਦਾ ਕਿ ਇਹ ਜਿਹੜੀ ਦੌੜ ਹੈ ਅਸੀਂ ਇਕ ਦੂਜੇ ਤੋਂ ਅੱਗੇ ਨਿਕਲਣ ਦੇ ਲਈ ਹਮੇਸ਼ਾ ਲਗਾਉਂਦੇ ਰਹੇ ਹਾਂ, ਇਸ ਦੌੜ ਦੇ ਵਿਚ ਕਦੇ ਵੀ ਕੋਈ ਜਿੱਤਦਾ ਨਹੀਂ ਹੈ, ਹਨਾ। ਔਰ ਇਹ ਦੌੜ ਜਿਹੜੀ ਹੈ ਇਹ ਸਾਡੀ ਬੇਚੈਨੀ ਦੇ ਵਿਚ ਸਗੋਂ ਹੋਰ ਜ਼ਿਆਦਾ ਵਾਧਾ ਕਰਦੀ। ਕੁਛ ਇਹੋ ਜਿਹੀਆਂ ਹੀ ਸਤਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ ਕਿ ਨਿੱਕੀਆਂ ਨੇ ਗੱਲਾਂ ਪਰ ਚਿੰਤਾਵਾਂ ਬਾਹਲੀਆਂ, ਨਿੱਕੀਆਂ ਨੇ ਗੱਲਾਂ ਪਰ ਚਿੰਤਾਵਾਂ ਬਾਹਲੀਆਂ, ਕਾਰਾਂ ਵਿਚ ਬੰਦੇ ਤੇ ਬੰਦਿਆਂ ਚ ਕਾਲੀਆਂ, ਕੈਦੀਆਂ ਦੇ ਵਾਂਗ ਲੋਕੀ ਘਰੇ ਘਰੇ ਰਹਿੰਦੇ ਨੇ, ਕੈਦੀਆਂ ਦੇ ਵਾਂਗ ਲੋਕੀ ਘਰੇ ਘਰੇ ਰਹਿੰਦੇ ਨੇ, ਆਂਢੀਆਂ ਗੁਆਂਢੀਆਂ ਤੋਂ ਪਰੇ ਪਰੇ ਰਹਿੰਦੇ ਨੇ, ਹਰ ਵੇਲੇ ਮਨ ਵਿਚ ਡਰੇ ਡਰੇ ਰਹਿੰਦੇ ਨੇ, ਨਿੱਘੀਆਂ ਰਜਾਈਆਂ ਚ ਵੀ ਠਰੇ ਠਰੇ ਰਹਿੰਦੇ ਨੇ, ਸਭ ਕੁਝ ਹੁੰਦਿਆਂ ਵੀ ਖਪੇ ਖਪੇ ਰਹਿੰਦੇ ਨੇ, ਏਸੀ ਵਿਚ ਬੈਠ ਕੇ ਵੀ ਤਪੇ ਤਪੇ ਰਹਿੰਦੇ ਨੇ। ਸੁੱਖ ਕਿਵੇਂ ਦੇਣ ਸਾਨੂੰ ਸਾਇੰਸ ਦੀਆਂ ਲੱਭਤਾਂ, ਅੰਨਿਆਂ ਮਨੁੱਖਾਂ ਦੀਆਂ ਅੰਨੀਆਂ ਮੁਹੱਬਤਾਂ, ਸਾਰਾ ਕੁਝ ਗਿਆ ਇੱਥੇ ਬਦਲ ਅਚਾਨਕ ਹੈ, ਸੱਭਿਅਤਾ ਤੇ ਸਮੇਂ ਦੀ ਇਹ ਟੱਕਰ ਭਿਆਨਕ ਹੈ, ਰਿਸ਼ਤਾ ਪਿਆਰ ਦਾ ਵੀ ਹੋ ਗਿਆ ਹਲਾਕ ਹੈ, ਅੱਜ ਜੇ ਵਿਆਹ ਹੈ ਤਾਂ ਕੱਲ ਨੂੰ ਤਲਾਕ ਹੈ, ਸੱਜਣ ਸਵਾਰਥੀ ਤੇ ਨਫ਼ਰਤਾਂ ਚ ਰੰਗੇ ਨੇ, ਵੀਰ ਅੱਜ ਮਾੜੇ ਨੇ ਤੇ ਵੈਰੀ ਅੱਜ ਚੰਗੇ ਨੇ, ਲਾਲਚਾਂ ਦਾ ਇਹੋ ਜਿਹਾ ਲੱਗ ਗਿਆ ਕੋੜ ਹੈ, ਬੰਦੇ ਨਾਲੋਂ ਵੱਧ ਉਹਦੇ ਪੈਸਿਆਂ ਦੀ ਲੋੜ ਹੈ, ਬੰਦੇ ਨਾਲੋਂ ਵੱਧ ਉਹਦੇ ਪੈਸਿਆਂ ਦੀ ਲੋੜ ਹੈ। ਲਾਲਚਾਂ ਨੇ ਦੱਸੋ ਕਿਸੇ ਦਾ ਕੀ ਸਵਾਰਿਆ, ਬੱਚਿਆਂ ਦਾ ਬਚਪਨ ਫਿਕਰਾਂ ਚ ਮਾਰਿਆ, ਹਾਲ ਕੋਈ ਇੱਥੇ ਨਹੀਂ ਪੁੱਛਦਾ ਬਜ਼ੁਰਗ ਦਾ, ਮਰ ਜੇ ਤੇ ਦੱਸਦੇ ਨੇ ਵਾਸੀ ਬਾਪੂ ਸੁਰਗ ਦਾ, ਸਹੀ ਗੱਲ ਆ ਇੱਥੇ ਤਾਂ ਨਰਕ ਚ ਹੀ ਰਹਿੰਦਾ ਸੀ, ਕਿਹੜਾ ਕੋਈ ਦੋ ਘੜੀ ਉਹਦੇ ਕੋਲ ਬਹਿੰਦਾ ਸੀ, ਕਾਗਜ਼ਾਂ ਨੇ ਸਾਰੇ ਧੀਆਂ ਪੁੱਤਰ ਖਰੀਦ ਲਏ, ਸੋਹਣੇ ਸੋਹਣੇ ਚਿਹਰਿਆਂ ਦੇ ਬਣ ਜੋ ਮਰੀਦ ਗਏ, ਬਾਪੂ ਨੇ ਤਾਂ ਮੁੱਲ ਹੁਣ ਮਰ ਕੇ ਪਵਾਇਆ ਏ, ਖੀਰਾਂ ਤੇ ਜਲੇਬੀਆਂ ਨਾਲ ਵਾਹ ਵਾਹ ਰੰਗ ਲਾਇਆ ਏ, ਪਤਾ ਲੈਣ ਵਾਲਿਆਂ ਦਾ ਪਤਾ ਅੱਜ ਲੱਗਾ ਏ, ਦਿਲਾਂ ਦਿਆਂ ਕਾਲਿਆਂ ਦਾ ਪਤਾ ਅੱਜ ਲੱਗਾ ਏ, ਯੁੱਗ ਹੈ ਮਸ਼ੀਨਾਂ ਦਾ ਤੇ ਬੰਦਾ ਵੀ ਮਸ਼ੀਨ ਹੈ, ਘਰ ਚ ਹੀ ਦਿਸਦਾ ਕਾਰਖਾਨੇ ਵਾਲਾ ਸੀਨ ਹੈ, ਬੰਦੇ ਵੀ ਮਸ਼ੀਨਾਂ ਨਾਲ ਬੈਲਾਂ ਵਾਂਗ ਜਿਉਂਦੇ ਨੇ, ਟਾਈਮ ਨਾਲ ਹੱਸਦੇ ਤੇ ਟਾਈਮ ਨਾਲ ਰੋਂਦੇ ਨੇ। ਸੋ ਜ਼ਿੰਦਗੀ ਜਿਹੜੀ ਹੈ ਉਹ ਮੈਨੂੰ ਲੱਗਦਾ ਗੁਰਿੰਦਰ ਸਿੰਘ ਜੀ ਕਿਤੇ ਨਾ ਕਿਤੇ ਬਿਲਕੁਲ ਇਸੇ ਤਰ੍ਹਾਂ ਦੀ ਇੱਕ ਤਸਵੀਰ ਬਣ ਗਈ ਹੈ ਹਨਾ। ਔਰ ਉਸ ਤਸਵੀਰ ਦੇ ਵਿੱਚ ਹਰ ਤਰ੍ਹਾਂ ਦੇ ਅਸੀਂ ਹਾਵ ਭਾਵ ਜਿਹੜੇ ਆ ਉਹ ਵੇਖ ਸਕਦੇ ਹਾਂ, ਪਰ ਇੱਕ ਜਿਹੜੀ ਰੂਹ ਹੈ ਜਾਂ ਫਿਰ ਰੂਹ ਦਾ ਸਕੂਨ ਹੈ ਹਨਾ, ਉਹ ਬਹੁਤ ਮੁਸ਼ਕਲ ਦੇ ਨਾਲ ਲੱਭਦਾ। ਪਰ ਇਹ ਬਹੁਤ ਜ਼ਰੂਰੀ ਹੈ ਕਿ ਇਸ ਬੇਚੈਨੀ ਨੂੰ, ਇਸ ਖੱਪ ਖਪਾਈ ਨੂੰ ਦੂਰ ਕਰਕੇ ਆਪਣੀ ਰੂਹ ਦਾ ਜਿਹੜਾ ਸਕੂਨ ਹੈ ਉਹ ਅਸੀਂ ਲੱਭੀਏ। ਔਰ ਉਹ ਜਿਹੜਾ ਸਕੂਨ ਹੈ ਉਹ ਕਿਤੇ ਬਾਹਰੋਂ ਨਹੀਂ ਲੱਭਦਾ, ਉਹ ਹਮੇਸ਼ਾ ਆਪਣੇ ਅੰਦਰੋਂ ਹੀ ਲੱਭਣਾ ਪੈਂਦਾ। ਸੋ ਇਹਦੇ ਲਈ ਸਾਨੂੰ ਝਾਤੀ ਆਪਣੇ ਅੰਦਰ ਹੀ ਮਾਰਨ ਦੀ ਲੋੜ ਹੈ। ਲੋੜਾਂ ਜਿਹੜੀਆਂ ਉਹ ਜਿੰਨੀਆਂ ਅਸੀਂ ਵਧਾਈਆਂ ਹੋਈਆਂ ਉਹਦੇ ਨਾਲ ਹੀ ਸਾਡੀਆਂ ਪਰੇਸ਼ਾਨੀਆਂ, ਸਾਡੀਆਂ ਚਿੰਤਾਵਾਂ, ਸਾਡੀਆਂ ਬੇਚੈਨੀਆਂ ਜਿਹੜੀਆਂ ਉਹ ਵੀ ਓਨੀ ਜ਼ਿਆਦਾ ਵਧੀਆਂ ਹੋਈਆਂ ਇਸ ਵੇਲੇ। ਖੈਰ ਇਹ ਜਿਹੜੀਆਂ ਗੱਲਾਂ ਬਾਤਾਂ ਇਹ ਅਸੀਂ ਪ੍ਰੋਗਰਾਮ ਦੌਰਾਨ ਕਰਦੇ ਰਹਾਂਗੇ, ਪਰ ਫਿਲਹਾਲ ਜਿਹੜਾ ਅਗਲਾ ਸਿਲਸਿਲਾ ਉਹ ਅਸੀਂ ਖਬਰਾਂ ਦਾ ਵੀ ਤੁਹਾਡੇ ਨਾਲ ਸਾਂਝਾ ਕਰਨਾ। ਤੇ ਇਸ ਵੇਲੇ ਕੁਝ ਦੋਸਤ ਹੋਰ ਵੀ ਸਾਡੇ ਨਾਲ ਬਣ ਰਹੇ ਨੇ, ਜੁੜ ਰਹੇ ਨੇ ਪ੍ਰੋਗਰਾਮ ਚ। ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਪਹੁੰਚ ਚੁੱਕੇ ਨੇ, ਬਹੁਤ ਬਹੁਤ ਸਵਾਗਤ ਕਰਦੇ ਆ ਰਾਜਨਦੀਪ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਤੇ ਇਸੇ ਤਰ੍ਹਾਂ ਗੁਰਿੰਦਰ ਸਿੰਘ ਹੋਰੀ ਸਾਡੇ ਨਾਲ ਦੁਬਾਰਾ ਜੁੜੇ ਨੇ, ਕਹਿੰਦੇ ਵਾਹ ਵਾਹ ਕਿਆ ਬਾਤ ਹੈ, ਧੰਨਵਾਦ ਜੀ ਧੰਨਵਾਦ। ਔਰ ਵਾਹ ਵਾਹ ਕਿਆ ਬਾਤ ਹੈ ਮੈਂ ਵੀ ਕਹਿੰਦੀ ਹਾਂ, ਕਿਉਂਕਿ ਤੁਸੀਂ ਜਿਹੜੀ ਤਸਵੀਰ ਭੇਜੀ ਹੈ ਨਾ, ਅੱਗੇ ਹਿਰਨਾਂ ਦੀ ਡਾਰ ਹੁੰਦੀ ਹੈ, ਅੱਜ ਇੱਕ ਹਿਰਨ ਹੀ ਹੈ ਨਾ ਮੇਰੇ ਖਿਆਲ ਦੇ ਵਿੱਚ, ਮੈਨੂੰ ਸਹੀ ਕਰ ਦਿਓ ਜੇ ਮੈਂ ਦਰੁਸਤ ਨਾ ਹੋਵਾਂ ਤਾਂ, ਦਰੁਸਤ ਕਰਿਓ ਜ਼ਰੂਰ। ਔਰ ਮੈਨੂੰ ਲੱਗਦਾ ਵੀ ਘਾਹ ਆਪਣਾ ਉਹ ਖਾ ਰਿਹਾ, ਯਾਨੀ ਕਿ ਉਹ ਆਪਣਾ ਖਾਣਾ ਜਿਹੜਾ ਇਸ ਵੇਲੇ ਖਾ ਰਿਹਾ। ਔਰ ਤੁਹਾਡੇ ਸ਼ਾਮ ਦਾ ਵਕਤ ਹੋਣਾ, ਤੁਸੀਂ ਚਾਹ ਦੀਆਂ ਚੁਸਕੀਆਂ ਲੈ ਰਹੇ ਹੋਵੋਗੇ, ਅਸੀਂ ਉਮੀਦ ਕਰਦੇ ਹਾਂ। ਤੇ ਆਪਣੇ ਘਰ ਦੇ ਉਸ ਫਾਰਮ ਹਾਊਸ ਦੇ ਪਿੱਛੇ ਜਿਹੜੇ ਉਹ ਹਰੇ ਭਰੇ ਦਰਖਤ ਹੈ, ਔਰ ਉਹ ਦਰਖਤ ਜਿਹੜੇ ਏਦਾਂ ਲੱਗਦਾ ਜਿਵੇਂ ਅਸਮਾਨ ਨੂੰ ਹੀ ਛੂ ਰਹੇ ਆ, ਔਰ ਜਿਹੜੀ ਜ਼ਮੀਨ ਦੇ ਉੱਤੇ ਹਰਿਆਲੀ ਔਰ ਜਿਹੜੀ ਉਹ ਆਲੇ ਦੁਆਲੇ ਹਰਿਆਲੀ ਹੈ ਹਨਾ, ਉਹ ਆਪਣੇ ਦਿਲ ਨੂੰ ਹੀ ਇੱਕ ਅਜੀਬ ਤਰ੍ਹਾਂ ਦਾ ਜਿਹੜਾ ਸਕੂਨ ਹੈ ਉਹ ਦੇ ਰਹੀ ਆ। ਸੋ ਤੁਸੀਂ ਤਾਂ ਖੁਦ ਉਸ ਸਕੂਨ ਨੂੰ ਹਾਸਲ ਕਰ ਚੁੱਕੇ ਹੋ, ਕਿਉਂਕਿ ਕੁਦਰਤ ਦੀ ਇੰਨੀ ਨੇੜਤਾ ਤੁਸੀਂ ਜਿਹੜੀ ਹੈ ਉਹ ਹੰਡਾ ਰਹੇ ਹੋ, ਮਾਣ ਰਹੇ ਹੋ। ਤੇ ਬਹੁਤ ਬਹੁਤ ਇਸ ਗੱਲ ਦੇ ਲਈ ਤੁਹਾਨੂੰ ਵਧਾਈ ਵੀ ਹੈ। ਔਰ ਗੁਰਿੰਦਰ ਸਿੰਘ ਜੀ, ਤੁਸੀਂ ਇਸ ਮਾਮਲੇ ਦੇ ਵਿੱਚ ਜਦੋਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਤਾਂ ਬੜਾ ਸਾਨੂੰ ਨੇੜਿਓਂ ਜਾਣਨ ਦਾ ਜਿਹੜਾ ਮੌਕਾ ਆ ਇਹ ਮਿਲਦਾ ਆ ਕਿ ਇਸ ਮਾਮਲੇ ਚ ਬੜੀ ਸੰਜੀਦਗੀ ਜਿਹੜੀ ਹੈ ਉਹ ਵੀ ਜ਼ਿੰਦਗੀ ਦੇ ਵਿੱਚ ਰੱਖਦੇ ਹੋ। ਖੈਰ ਇਹ ਸੰਜੀਦਗੀ ਜਿਹੜੀ ਹੈ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਆਵੇ ਇਹ ਉਮੀਦ ਕਰਦੇ ਹਾਂ। ਤੇ ਲਓ ਜੀ, ਹੁਣ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਇੱਥੇ ਰੋਕਦੇ ਹਾਂ, ਕਿਉਂਕਿ ਅਗਲਾ ਜਿਹੜਾ ਸਿਲਸਿਲਾ ਉਹ ਹੈ ਸਾਡਾ ਖਬਰਾਂ ਦਾ। ਤੇ ਆਪਾਂ ਫਿਰ ਵੱਧਦੇ ਹਾਂ ਹੁਣ ਪ੍ਰੋਗਰਾਮ ਦੇ ਵਿੱਚ ਅਗਲੇ ਸਿਲਸਿਲੇ ਵੱਲ। ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਸੁਨੇਹਾ, ਤੇ ਸੁਨੇਹੇ ਤੋਂ ਬਾਅਦ ਅਗਲਾ ਸਿਲਸਿਲਾ ਖਬਰਾਂ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕਲਾਕਾਰ ਹੋ ਕੀ ਤੁਸੀਂ? ਅਦਾਕਾਰ ਹੋ ਕੀ ਤੁਸੀਂ? ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਖਬਰਾਂ ਦੇ ਸਿਲਸਿਲੇ ਚ ਸਵਾਗਤ। ਪਹਿਲਾਂ ਹਾਜ਼ਰ ਨੇ ਚੋਣਵੀਆਂ ਖਬਰਾਂ। ਪੰਜਾਬ ਤੇ ਹਰਿਆਣਾ ਸਮੇਤ ਦੇਸ਼ ਦੇ ਬਾਕੀ ਹਿੱਸਿਆਂ ਚ ਭੜਕੀ ਕਿਸਾਨ ਅੰਦੋਲਨ ਦੀ ਚਿੰਗਾੜੀ। ਦਿੱਲੀ, ਉੱਤਰ ਪ੍ਰਦੇਸ਼ ਤੇ ਕਰਨਾਟਕ ਸਮੇਤ ਦੇਸ਼ ਦੇ ਕਈ ਸੂਬਿਆਂ ਚ ਕਿਸਾਨ ਸੜਕਾਂ ਤੇ ਉਤਰੇ। ਸੋਨੀਆ ਗਾਂਧੀ ਦਾ ਕਾਂਗਰਸੀ ਮੁੱਖ ਮੰਤਰੀਆਂ ਨੂੰ ਆਦੇਸ਼, ਸੰਵਿਧਾਨ ਦੇ ਆਰਟੀਕਲ 254(2) ਨੂੰ ਵਰਤ ਕੇ ਅਸੈਂਬਲੀਆਂ ਵਿਚ ਉਹ ਕਾਨੂੰਨ ਪਾਸ ਕਰੋ ਜਿਨ੍ਹਾਂ ਨਾਲ ਕੇਂਦਰ ਦਾ ਖੇਤੀ ਕਾਨੂੰਨ ਬੇਅਸਰ ਹੋ ਜਾਏ। ਭਾਰਤ ਚ ਕੋਰੋਨਾ ਪੀੜਤਾਂ ਦਾ ਅੰਕੜਾ 60 ਲੱਖ ਤੋਂ ਪਾਰ, 95,000 ਹੋਰ ਲੋਕਾਂ ਦੀ ਗਈ ਜਾਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਐਲਾਨ ਕਿ ਕਿਸਾਨ ਨੂੰ ਤਬਾਹ ਹੋਣੋਂ ਬਚਾਉਣ ਲਈ ਸੁਪਰੀਮ ਕੋਰਟ ਜਾਣ ਸਮੇਤ ਹਰ ਕਦਮ ਚੁੱਕਾਂਗੇ। ਮੁਲਤਾਨੀ ਦੇ ਨਾਲ ਨਾਲ ਬਰਗਾੜੀ ਦੀ ਨਵੀਂ ਪਰੇਸ਼ਾਨੀ ਤਿਆਰ ਹੈ ਸੁਮੇਧ ਸੈਣੀ ਵਾਸਤੇ। ਖੇਤੀ ਬਿੱਲਾਂ ਤੋਂ ਨਿਕਲਣ ਦਾ ਯਤਨ ਕਰਨ ਵਾਲੇ ਅਕਾਲੀ ਦਲ ਲਈ ਵੱਧ ਸਕਦੀਆਂ ਨੇ ਮੁਸ਼ਕਲਾਂ। ਬਹਿਬਲ ਗੋਲੀਕਾਂਡ ਚ ਸੁਮੇਧ ਸੈਣੀ ਤੇ ਪਰਮਰਾਜ ਸਿੰਘ ਉਮਰਾ ਨੰਗਲ ਬਤੌਰ ਮੁਲਜ਼ਮ ਨਾਮਜ਼ਦ, ਸਿੱਟ ਵੱਲੋਂ ਬਰੀਕੀ ਨਾਲ ਕੀਤੀ ਜਾ ਰਹੀ ਹੈ ਜਾਂਚ। ਪੰਜਾਬ ਚ ਕੋਰੋਨਾ ਨਾਲ 46 ਹੋਰ ਮੌਤਾਂ, ਪਿਛਲੇ 24 ਘੰਟਿਆਂ ਚ 1271 ਨਵੇਂ ਕੋਰੋਨਾ ਪ੍ਰਭਾਵਿਤ ਕੇਸ ਆਏ ਸਾਹਮਣੇ। ਸ਼੍ਰੋਮਣੀ ਕਮੇਟੀ ਨੇ 9,81,94,80,500 ਰੁਪਏ ਦਾ ਬਜਟ ਕੀਤਾ ਪਾਸ। ਬੀਤੇ ਕੱਲ ਬਜਟ ਇਜਲਾਸ ਵਿਚ ਵੱਖ ਵੱਖ ਫੰਡਾਂ ਲਈ ਇਸ ਦੀ ਕੀਤੀ ਗਈ ਵੰਡ। ਤੇ ਹੁਣ ਕੁਝ ਖਬਰਾਂ ਆਸਟ੍ਰੇਲੀਆ ਤੋਂ। ਪਿਛਲੇ ਕੱਲ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਚ 5 ਕੋਰੋਨਾ ਪ੍ਰਭਾਵਿਤ ਕੇਸ, ਸੂਬੇ ਵਿਚ ਪਿਛਲੇ 3 ਮਹੀਨਿਆਂ ਚ ਇਹ ਸਭ ਤੋਂ ਘੱਟ ਗਿਣਤੀ ਵਾਲਾ ਅੰਕੜਾ, 3 ਮੌਤਾਂ ਦੀ ਖਬਰ ਵੀ। ਵਿਕਟੋਰੀਆ ਵਿਚ ਕੋਰੋਨਾ ਪਾਬੰਦੀਆਂ ਚ ਨਵੀਆਂ ਰਿਆਇਤਾਂ ਦੇਣ ਦਾ ਐਲਾਨ ਕੀਤਾ ਗਿਆ ਸੂਬੇ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਵੱਲੋਂ ਐਤਵਾਰ ਨੂੰ। ਹੋਟਲ ਕੁਆਰੰਟੀਨ ਚ ਵਰਤੀ ਗਈ ਅਣਗਹਿਲੀ ਕਾਰਨ ਸੂਬੇ ਵਿਚ 768 ਮੌਤਾਂ ਜਿਹੜੀਆਂ ਉਹ ਦਰਜ ਕੀਤੀਆਂ ਗਈਆਂ। ਕਿਹਾ ਗਿਆ ਕਿ ਵਿਕਟੋਰੀਅਨ ਹੋਟਲ ਕੁਆਰੰਟੀਨ ਪ੍ਰੋਗਰਾਮ ਫੇਲ ਹੋਣ ਕਾਰਨ ਸੂਬੇ ਵਿਚ ਹੋਈਆਂ ਇੰਨੀਆਂ ਮੌਤਾਂ। ਮੈਲਬਰਨ ਵਿਚ ਬੀਤੀ 25 ਅਗਸਤ ਨੂੰ ਇਕ ਅਣਜਾਣ ਵਿਅਕਤੀ ਵੱਲੋਂ ਇਕ ਬੱਸ ਡਰਾਈਵਰ ਉਤੇ ਥੁੱਕਣ ਅਤੇ ਸਰੀਰਕ ਹਮਲਾ ਕਰਨ ਦੀ ਖ਼ਬਰ, ਅਤੇ ਬੀਤੇ ਹਫ਼ਤੇ ਦੇ ਅਖੀਰੀ ਦਿਨਾਂ ਚ ਕੀਤੇ ਗਏ ਐਲਾਨ ਦੇ ਵਿਚ ਜਿਨ੍ਹਾਂ ਨੇ ਪਾਬੰਦੀਆਂ ਤੋੜੀਆਂ ਉਨ੍ਹਾਂ 100 ਲੋਕਾਂ ਨੂੰ ਜੁਰਮਾਨਾ ਕੀਤਾ ਗਿਆ ਤੇ ਨਵੇਂ ਜੁਰਮਾਨੇ ਦੇ ਵਿਚ ਹੁਣ $4,957 ਸ਼ਾਮਲ। ਮੈਲਬਰਨ ਦੇ ਨਾਰਥ ਏਰੀਆ ਦੇ ਡਾਲਾਸ ਸਬਰਬ ਦੇ ਵਿਚ ਇਕ ਵਿਅਕਤੀ ਦੇ ਗੋਲੀ ਲੱਗਣ ਦੀ ਖ਼ਬਰ, ਤੇ ਉਧਰ ਨਿਊਜ਼ੀਲੈਂਡ ਚ ਵਪਾਰ ਕਰਨ ਵਿਚ ਰੁਚਿਤ ਲੋਕਾਂ ਦੀਆਂ ਕਤਾਰਾਂ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਪੰਜਾਬ ਤੇ ਹਰਿਆਣਾ ਸਮੇਤ ਦੇਸ਼ ਦੇ ਬਾਕੀ ਹਿੱਸਿਆਂ ਚ ਭੜਕੀ ਕਿਸਾਨ ਅੰਦੋਲਨ ਦੀ ਚਿੰਗਾੜੀ। ਦਿੱਲੀ, ਉੱਤਰ ਪ੍ਰਦੇਸ਼ ਤੇ ਕਰਨਾਟਕ ਸਮੇਤ ਦੇਸ਼ ਦੇ ਕਈ ਸੂਬਿਆਂ ਚ ਕਿਸਾਨ ਸੜਕਾਂ ਤੇ ਉਤਰੇ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਮਾਰੂ ਖੇਤੀ ਕਾਨੂੰਨਾਂ ਵਿਰੁੱਧ ਯੂਥ ਕਾਂਗਰਸ ਪੰਜਾਬ ਨੇ ਕੱਲ ਦਿੱਲੀ ਚ ਇੰਡੀਆ ਗੇਟ ਦੇ ਸਾਹਮਣੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਤੇ ਕੇਂਦਰ ਵੱਲੋਂ ਜਾਰੀ ਨਵੇਂ ਖੇਤੀ ਬਿੱਲਾਂ ਵਿਰੁੱਧ ਦੇਸ਼ ਵਿਚ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ। ਦੱਖਣੀ ਭਾਰਤ ਚ ਕਿਸਾਨ ਸੜਕਾਂ ਤੇ ਉਤਰ ਆਏ ਨੇ। ਭਾਜਪਾ ਸ਼ਾਸਿਤ ਰਾਜ ਹੋਣ ਦੇ ਬਾਵਜੂਦ ਕਿਸਾਨਾਂ ਨੇ ਰਾਜ ਵਿਚ ਖੇਤੀਬਾੜੀ ਬਿੱਲ ਦੇ ਨਾਲ ਨਾਲ ਕਰਨਾਟਕ ਦੇ ਭੂਮੀ ਸੁਧਾਰ ਬਿੱਲ ਵਿਰੁੱਧ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ। ਔਰ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਕਰਨਾਟਕ, ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਇਲਾਕਿਆਂ ਵਿਚ ਵੀ ਕਿਸਾਨ ਸੜਕਾਂ ਤੇ ਉਤਰ ਆਏ ਨੇ। ਕਿਸਾਨਾਂ ਦੇ ਇਕ ਵੀ ਸਵਾਲ ਦਾ ਜਵਾਬ ਨਾ ਦੇ ਸਕਿਆ ਭਾਜਪਾ ਵਿਧਾਇਕ। ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸੁਧਾਰਾਂ ਦੇ ਨਾਂ ਉਤੇ ਲਿਆਂਦੇ ਗਏ ਨਵੇਂ ਕਾਨੂੰਨਾਂ ਵਿਰੁੱਧ ਦੇਸ਼ ਦੇ ਕਈ ਹਿੱਸਿਆਂ ਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਹਰਿਆਣਾ ਦੇ ਕਿਸਾਨਾਂ ਦੇ ਵਿਰੋਧ ਦਾ ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਇਆ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਇੰਦਰੀ ਤੋਂ ਭਾਜਪਾ ਵਿਧਾਇਕ ਰਾਮ ਕੁਮਾਰ ਕਸ਼ਯਪ ਨੂੰ ਘੇਰ ਲਿਆ ਤੇ ਉਹ ਵਿਧਾਇਕ ਨੂੰ ਖੇਤੀ ਬਿੱਲ ਨਾਲ ਜੁੜੇ ਸਵਾਲ ਪੁੱਛ ਰਹੇ ਸਨ, ਪਰ ਵਿਧਾਇਕ ਉਨ੍ਹਾਂ ਦੇ ਸਵਾਲ ਦੇਣ ਤੋਂ ਜਵਾਬ ਦੇਣ ਤੋਂ ਅਸਮਰਥ ਸੀ। ਇੱਥੋਂ ਤੱਕ ਕਿ ਭਾਜਪਾ ਵਿਧਾਇਕ ਨੂੰ ਉਥੋਂ ਭੱਜਣਾ ਵੀ ਪਿਆ ਔਰ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦਾ ਜਿਹੜਾ ਉਲਟਾ ਅਸਰ ਹੈ ਉਹ ਦੇਖਣ ਨੂੰ ਵੀ ਮਿਲ ਰਿਹਾ। ਖੇਤੀ ਕਾਨੂੰਨਾਂ ਵਿਰੁੱਧ ਰੋਸ ਮੁਜ਼ਾਹਰਾ ਕਰ ਰਹੇ ਪੰਜਾਬ ਯੂਥ ਕਾਂਗਰਸ ਦੇ 5 ਨੌਜਵਾਨਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਵੀ ਕੀਤਾ। ਇਸ ਸੰਬੰਧ ਚ ਦਿੱਲੀ ਵਿਖੇ ਮੌਜੂਦ ਅੰਗਦ ਦੱਤਾ ਨੇ ਦਸਿਆ ਕਿ ਦਿੱਲੀ ਪੁਲਿਸ ਨੇ ਮਨਜੋਤ ਸਿੰਘ, ਰਮਨਦੀਪ ਸਿੰਘ, ਰਾਹੁਲ ਸਾਹਿਬ ਅਤੇ ਸੁਮਿਤ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਸੋਨੀਆ ਗਾਂਧੀ ਦਾ ਕਾਂਗਰਸੀ ਮੁੱਖ ਮੰਤਰੀਆਂ ਨੂੰ ਆਦੇਸ਼ ਕਿ ਸੰਵਿਧਾਨ ਦੇ ਆਰਟੀਕਲ 254(2) ਨੂੰ ਵਰਤ ਕੇ ਅਸੈਂਬਲੀਆਂ ਵਿਚ ਉਹ ਕਾਨੂੰਨ ਪਾਸ ਕਰੋ ਜਿਨ੍ਹਾਂ ਨਾਲ ਕੇਂਦਰ ਦਾ ਖੇਤੀ ਕਾਨੂੰਨ ਬੇਅਸਰ ਹੋ ਜਾਏ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਖੇਤੀਬਾੜੀ ਸਬੰਧੀ ਕਾਨੂੰਨਾਂ ਨੂੰ ਲੈ ਕੇ ਕੱਲ ਕਾਂਗਰਸੀ ਮੁੱਖ ਮੰਤਰੀਆਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਸੰਵਿਧਾਨ ਦੇ ਆਰਟੀਕਲ 254(2) ਅਧੀਨ ਅਜਿਹੇ ਕਾਨੂੰਨ ਬਣਾਉਣ ਬਾਰੇ ਸੋਚਣ ਜੋ ਕੇਂਦਰੀ ਖੇਤੀ ਕਾਨੂੰਨ ਨੂੰ ਬੇਅਸਰ ਕਰ ਸਕਦੇ ਨੇ। ਯਾਦ ਰਹੇ ਜਦ ਬੀਜੇਪੀ ਵਿਰੋਧੀ ਧਿਰ ਵਿਚ ਬੈਠੀ ਸੀ ਤਾਂ ਕਾਂਗਰਸ ਨੇ ਵੀ ਹੁਣ ਦੇ ਖੇਤੀ ਬਿੱਲ ਵਰਗਾ ਕਾਨੂੰਨ ਬਣਾਉਣਾ ਚਾਹਿਆ ਸੀ ਤਾਂ ਉਦੋਂ ਸਾਬਕਾ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਵੀ ਬੀਜੇਪੀ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਇਹੀ ਸਲਾਹ ਦਿੱਤੀ ਸੀ। ਹੁਣ ਉਸੇ ਜੇਤਲੀ ਫਾਰਮੂਲੇ ਦਾ ਪ੍ਰਯੋਗ ਸੋਨੀਆ ਗਾਂਧੀ ਨੇ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਵਾਜ਼ ਸੰਸਦ ਤੇ ਬਾਹਰ ਦੋਹਾਂ ਥਾਵਾਂ ਤੇ ਦਬਾਈ ਜਾ ਰਹੀ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਸੰਸਦ ਦਾ ਅਰਥ ਹੀ ਇਹ ਹੁੰਦਾ ਕਿ ਉਹ ਆਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਕਾਨੂੰਨ ਬਣਾਵੇ, ਪਰ ਇਸ ਵਾਰ ਅਜਿਹਾ ਨਹੀਂ ਹੋਇਆ ਕਿਉਂਕਿ ਨਾ ਤਾਂ ਲੋਕ ਨੁਮਾਇੰਦਿਆਂ ਦੀ ਗੱਲ ਸੁਣੀ ਗਈ ਤੇ ਨਾ ਹੀ ਹੁਣ ਕਿਸਾਨਾਂ ਦੀ ਆਵਾਜ਼ ਸੁਣੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਘੱਟੋ ਘੱਟ ਕਿਸਾਨਾਂ ਦੀ ਆਵਾਜ਼ ਤਾਂ ਸੁਣ ਲੈਣੀ ਚਾਹੀਦੀ ਹੈ ਜਿਹੜੇ ਸੜਕਾਂ ਤੇ ਉਤਰ ਕੇ ਆਪਣੇ ਭਵਿੱਖ ਨੂੰ ਬਚਾਉਣ ਲਈ ਚਾਰਾਜੋਈ ਕਰ ਰਹੇ ਨੇ। ਉਧਰ ਭਾਰਤ ਚ ਕੋਰੋਨਾ ਪੀੜਤਾਂ ਦਾ ਅੰਕੜਾ ਜਿਹੜਾ ਉਹ 60 ਲੱਖ ਤੋਂ ਪਾਰ ਹੋ ਗਿਆ ਤੇ ਇਸ ਸਾਰੇ ਸਮੇਂ ਦੌਰਾਨ 95,000 ਲੋਕਾਂ ਦੀ ਜਿਹੜੀ ਜਾਨ ਹੈ ਹੁਣ ਤੱਕ ਜਾ ਚੁੱਕੀ ਹੈ। ਭਾਰਤ ਚ ਕੋਰੋਨਾ ਪੀੜਤਾਂ ਦੇ 82,170 ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦਾ ਅੰਕੜਾ 60 ਲੱਖ ਤੋਂ ਪਾਰ ਹੋ ਗਿਆ, ਜਦੋਂ ਕਿ 74,893 ਪੀੜਤਾਂ ਦੇ ਸਿਹਤਯਾਬ ਹੋਣ ਨਾਲ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 50.1 ਲੱਖ ਹੋ ਗਈ ਹੈ। ਮਹਿਕਮੇ ਦੇ ਅੰਕੜਿਆਂ ਅਨੁਸਾਰ ਦੇਸ਼ ਚ ਕੋਰੋਨਾ ਮਹਾਮਾਰੀ ਨਾਲ 1,039 ਪੀੜਤਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਜਿਹੜਾ ਅੰਕੜਾ ਉਹ ਵੀ ਹੁਣ 95,542 ਹੋ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਐਲਾਨ ਕਿ ਕਿਸਾਨਾਂ ਨੂੰ ਤਬਾਹ ਹੋਣੋਂ ਬਚਾਉਣ ਲਈ ਸੁਪਰੀਮ ਕੋਰਟ ਜਾਣ ਸਮੇਤ ਹਰ ਕਦਮ ਚੁੱਕਾਂਗੇ। ਕਿਸਾਨਾਂ ਨੂੰ ਰੋਟੀਓਂ ਆਵਾਜ਼ਦਾਰ ਬਣਾ ਦਿੱਤਾ ਤਾਂ ਪਾਕਿਸਤਾਨ ਮੌਕੇ ਦਾ ਲਾਭ ਜ਼ਰੂਰ ਉਠਾਏਗਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਖੇਤੀ ਫਸਲਾਂ ਦੇ 3 ਬਿੱਲ ਕੇਂਦਰ ਸਰਕਾਰ ਨੇ ਜਾਰੀ ਕਰਨ ਮਗਰੋਂ ਸੰਸਦ ਵੱਲੋਂ ਬਿਨਾਂ ਬਹਿਸ ਬਿੱਲ ਪਾਸ ਕਰਨ ਤੇ ਹੁਣ ਰਾਸ਼ਟਰਪਤੀ ਵੱਲੋਂ ਦਸਤਖਤ ਕਰਨ ਉਪਰੰਤ ਖੇਤੀ ਐਕਟ ਲਾਗੂ ਕਰਨ ਦੇ ਵਿਰੋਧ ਵਿਚ ਪੰਜਾਬ ਦੇ ਕਿਸਾਨਾਂ, ਆਮ ਲੋਕਾਂ ਅਤੇ ਸੱਤਾਧਾਰੀ ਕਾਂਗਰਸ ਪਾਰਟੀ ਤੇ ਹੋਰ ਵਿਰੋਧੀ ਧਿਰਾਂ ਵੱਲੋਂ ਛੇੜਿਆ ਸੰਘਰਸ਼ ਤੇ ਅੰਦੋਲਨ ਕੱਲ ਖਟਕੜ ਕਲਾਂ ਦੀ ਭਰਵੀਂ ਮੀਟਿੰਗ ਨਾਲ ਹੋਰ ਤੇਜ਼ ਹੋ ਗਿਆ, ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਹਰੀਸ਼ ਰਾਵਤ ਨੇ ਕੇਂਦਰ ਨੂੰ ਸਖ਼ਤ ਤਾੜਨਾ ਕੀਤੀ ਹੈ ਕਿ ਇਸ ਸਰਹੱਦੀ ਸੂਬੇ ਚ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੋ। ਬਾਅਦ ਦੁਪਹਿਰ ਇੱਥੇ ਕਾਂਗਰਸ ਭਵਨ ਚ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅੰਕੜੇ ਤੇ ਵੇਰਵੇ ਦਿੰਦਿਆਂ ਦਸਿਆ ਕਿ ਇਸ ਕਾਲੇ ਕਾਨੂੰਨ ਦੇ ਲਾਗੂ ਹੋਣ ਨਾਲ ਮੰਡੀ ਬੋਰਡ ਨੂੰ 4,000 ਕਰੋੜ ਦੀ ਫੀਸ, ਦੇਹਾਤੀ ਵਿਕਾਸ ਫੰਡ ਦਾ ਨੁਕਸਾਨ ਵੀ ਹੋਵੇਗਾ ਤੇ ਪੰਜਾਬ ਦਾ ਅਰਥਚਾਰਾ ਤਬਾਹ ਹੋ ਜਾਵੇਗਾ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਮੁਲਕ ਵਿਚ ਸਭ ਤੋਂ ਵੱਧ ਅੰਨ ਪੈਦਾ ਕਰਨ ਵਾਲੇ ਕਿਸਾਨ, ਪੰਜਾਬ ਦੇ 15 ਲੱਖ ਕਿਸਾਨਾਂ ਨੂੰ ਪੁੱਛਿਆ ਹੀ ਨਹੀਂ ਗਿਆ ਤੇ ਸਰਕਾਰ ਦੇ ਨੁਮਾਇੰਦਿਆਂ ਦੀ ਸਲਾਹ ਨਹੀਂ ਲਈ ਗਈ। ਕਿਸਾਨ ਵਿਰੋਧੀ ਐਕਟ ਥੋਪ ਦਿੱਤਾ ਗਿਆ ਜਿਸ ਨਾਲ ਪੰਜਾਬੀ ਭੜਕ ਗਏ ਤੇ ਇਨ੍ਹਾਂ ਭੜਕਦੀਆਂ ਭਾਵਨਾਵਾਂ ਦਾ ਫਾਇਦਾ ਗੁਆਂਢੀ ਮੁਲਕ ਪਾਕਿਸਤਾਨ ਦੀ ਏਜੰਸੀ ਜਿਹੜੀ ਹੈ ਉਹ ਉਠਾਉਣ ਦੀ ਕੋਸ਼ਿਸ਼ ਕਰੇਗੀ। ਅਗਲੀ ਖ਼ਬਰ ਹੈ ਜੀ ਕਿ ਮੁਲਤਾਨੀ ਦੇ ਨਾਲ ਨਾਲ ਬਰਗਾੜੀ ਦੀ ਨਵੀਂ ਪਰੇਸ਼ਾਨੀ ਤਿਆਰ ਹੈ। ਸੁਮੇਧ ਸੈਣੀ ਵਾਸਤੇ ਖੇਤੀ ਬਿੱਲਾਂ ਤੋਂ ਨਿਕਲਣ ਦਾ ਯਤਨ ਕਰਨ ਵਾਲੇ ਅਕਾਲੀ ਦਲ ਲਈ ਵੀ ਹੁਣ ਵੱਧ ਸਕਦੀਆਂ ਨੇ ਮੁਸ਼ਕਲਾਂ। 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿਚ ਮੋਹਾਲੀ ਦੇ ਮਟੋਰ ਥਾਣੇ ਵਿਚ ਸੋਮਵਾਰ ਨੂੰ ਪੇਸ਼ ਹੋਏ ਸਾਬਕਾ DGP ਸੁਮੇਧ ਸੈਣੀ ਦੀਆਂ ਮੁਸ਼ਕਲਾਂ ਹੋਰ ਵਧਣ ਦੀ ਤਿਆਰੀ ਚ ਨੇ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਚ ਬਣੀ SIT ਯਾਨੀ ਸਿੱਟ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪਿਛਲੇ ਦਿਨੀ ਅਦਾਲਤ ਵਿਚ ਸੈਣੀ ਨੂੰ ਇਸ ਦਾ ਮੁੱਖ ਸਾਜ਼ਿਸ਼ ਕਰਤਾ ਦੱਸਿਆ ਸੀ। ਇਸ ਦੇ ਨਾਲ ਹੀ ਅਕਾਲੀ ਦਲ ਬਾਦਲ ਵਾਸਤੇ ਵੀ ਇਸ ਮਸਲੇ ਨਾਲ ਮੁਸ਼ਕਲਾਂ ਹੋਰ ਵਧਣਗੀਆਂ ਕਿਉਂਕਿ 2012 ਵਿਚ ਅਕਾਲੀ ਦਲ ਨੇ ਹੀ ਸੈਣੀ ਨੂੰ ਪੁਲਿਸ ਦੇ ਸਰਵਉੱਚ ਅਹੁਦੇ ਨਾਲ ਨਿਵਾਜਿਆ ਸੀ ਤੇ 12 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਹੋਈ ਬੇਅਦਬੀ ਤੋਂ 2 ਦਿਨ ਬਾਅਦ ਬਰਗਾੜੀ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ ਨੂੰ ਪੁਲਿਸ ਦੀ ਗੋਲੀ ਚਲਾ ਕੇ ਮਾਰ ਦਿੱਤਾ ਸੀ। ਇਹ ਮਸਲਾ ਇੰਨਾ ਭਖਿਆ ਅਤੇ ਅਕਾਲੀ ਦਲ ਇਸ ਵਿਚ ਇੰਨਾ ਕੁ ਘਿਰਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਸੀ। ਪੰਜਾਬ ਚ ਕੋਰੋਨਾ ਕਾਰਨ 46 ਹੋਰ ਮੌਤਾਂ, ਪਿਛਲੇ 24 ਘੰਟਿਆਂ ਚ 1271 ਨਵੇਂ ਕੋਰੋਨਾ ਪ੍ਰਭਾਵਿਤ ਕੇਸ ਆਏ। ਸੋ ਪੰਜਾਬ ਵਿਚ ਵੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬ ਚ ਕੋਰੋਨਾ ਕਾਰਨ 46 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਨੇ ਤੇ ਇਹਦੇ ਨਾਲ ਹੀ 24 ਘੰਟਿਆਂ ਦੌਰਾਨ ਨਵੇਂ ਕੋਰੋਨਾ ਪ੍ਰਭਾਵਿਤ ਕੇਸ ਜਿਹੜੇ ਆ 1271 ਸਾਹਮਣੇ ਆਉਣ ਦੀ ਖ਼ਬਰ ਹੈ। ਸੋਮਵਾਰ ਨੂੰ ਸੂਬੇ ਚ 23,129 ਸੈਂਪਲ ਲਏ ਗਏ ਜਿਨ੍ਹਾਂ ਚ 1271 ਟੈਸਟ ਜਿਹੜੇ ਉਹ ਪਾਜ਼ੇਟਿਵ ਪਾਏ ਗਏ ਹੈ। ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਜਿਹੜੀ ਗਿਣਤੀ ਹੈ ਉਹ ਲਗਾਤਾਰ ਵੱਧ ਰਹੀ ਹੈ, ਪਰ ਇਸ ਦੇ ਨਾਲ ਹੀ ਰਾਹਤ ਭਰੀ ਗੱਲ ਇਹ ਹੈ ਕਿ ਕੋਰੋਨਾ ਤੋਂ ਬਾਅਦ ਸਿਹਤਯਾਬ ਹੋਣ ਵਾਲੇ ਜਿਹੜੇ ਲੋਕ ਹੈ ਉਨ੍ਹਾਂ ਦੀ ਗਿਣਤੀ ਵੀ ਜਿਹੜੀ ਹੈ ਕਾਫ਼ੀ ਜ਼ਿਆਦਾ। ਅਗਲੀ ਖ਼ਬਰ ਵੱਲ ਵਧਦਿਆਂ ਜੀ, ਸ਼੍ਰੋਮਣੀ ਕਮੇਟੀ ਨੇ 9,81,94,80,500 ਰੁਪਏ ਦਾ ਜਿਹੜਾ ਬਜਟ ਹੈ ਕੱਲ ਪਾਸ ਕੀਤਾ। ਬੀਤੇ ਕੱਲ ਬਜਟ ਇਜਲਾਸ ਵਿਚ ਵੱਖ ਵੱਖ ਫੰਡਾਂ ਲਈ ਇਸ ਬਜਟ ਦੀ ਜਿਹੜੀ ਵੰਡ ਹੈ ਉਹ ਕੀਤੀ ਗਈ ਹੈ। ਸੋ ਸ਼੍ਰੋਮਣੀ ਕਮੇਟੀ ਦਾ ਜਿਹੜਾ ਬਜਟ ਇਜਲਾਸ ਸੀ ਉਹ ਪਹਿਲਾਂ ਨਾਲੋਂ ਭਾਵੇਂ ਲੇਟ ਹੋ ਗਿਆ, ਕੋਰੋਨਾ ਕਾਰਨ ਮੁਲਤਵੀ ਕੀਤਾ ਗਿਆ ਸੀ, ਪਰ ਬੀਤੇ ਕੱਲ ਇਹ ਜਿਹੜਾ ਇਜਲਾਸ ਹੈ ਉਹ ਪਾਸ ਹੋਇਆ ਔਰ 2020-21 ਦਾ ਜਿਹੜਾ 9,81,94,80,500 ਰੁਪਏ ਦਾ ਜਿਹੜਾ ਸਾਲਾਨਾ ਬਜਟ ਹੈ ਭਾਰੀ ਸ਼ੋਰ ਸ਼ਰਾਬੇ ਦੇ ਵਿਚ ਪਾਸ ਹੋਇਆ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਹਾਜ਼ਰ ਮੈਂਬਰਾਂ ਨੇ ਪ੍ਰਵਾਨਗੀ ਦਿੱਤੀ। ਸਾਰਾ ਸਮਾਗਮ ਰੌਲੇ ਰੱਪੇ ਤੇ ਇਲਜ਼ਾਮਬਾਜ਼ੀ ਦਾ ਅਖਾੜਾ ਬਣਿਆ ਰਿਹਾ ਤੇ ਬਦਅਮਨੀ ਦਾ ਨਵਾਂ ਰਿਕਾਰਡ ਵੀ ਕਾਇਮ ਕਰ ਗਿਆ। ਮੈਂਬਰ 328 ਸਰੂਪਾਂ ਬਾਰੇ ਜਾਣਨ ਲਈ ਉਤਸੁਕ ਸਨ ਜਾਂ ਫਿਰ ਲੌਂਗੋਵਾਲ ਸਾਹਿਬ ਦੇ ਅਸਤੀਫੇ ਦੀ ਮੰਗ ਵੀ ਕਰ ਰਹੇ ਸਨ। ਉਨ੍ਹਾਂ ਦਾ ਦੋਸ਼ ਸੀ ਕਿ ਜਿੰਨਾ ਭ੍ਰਿਸ਼ਟਾਚਾਰ ਇਸ ਵੇਲੇ ਸ਼੍ਰੋਮਣੀ ਕਮੇਟੀ ਚ ਚੱਲ ਰਿਹਾ ਇੰਨਾ ਕਿਧਰੇ ਵੀ ਨਹੀਂ ਹੋਵੇਗਾ। ਉਧਰ ਬਜਟ ਵਿਚ ਜਨਰਲ ਬੋਰਡ ਫੰਡ ਲਈ 57 ਕਰੋੜ ਰੁਪਏ, ਟਰੱਸਟ ਫੰਡ ਲਈ 37 ਕਰੋੜ ਤੇ 65 ਲੱਖ, ਵਿਦਿਆ ਫੰਡ ਜਿਹੜਾ ਜੀ ਉਹ 28 ਕਰੋੜ 44 ਲੱਖ ਰੁਪਏ, ਧਰਮ ਪ੍ਰਚਾਰ ਕਮੇਟੀ ਦੇ ਲਈ 58 ਕਰੋੜ, ਪ੍ਰਿੰਟਿੰਗ ਪ੍ਰੈਸਾਂ ਦੇ ਲਈ 8 ਕਰੋੜ 2 ਲੱਖ ਰੁਪਏ, ਵਿਦਿਅਕ ਅਦਾਰਿਆਂ ਲਈ 2,15 ਕਰੋੜ ਰੁਪਏ ਤੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਲਈ 87,80,500 ਰੁਪਏ, ਗੁਰਦੁਆਰਾ ਸਾਹਿਬਾਨ ਸੈਕਸ਼ਨ 85 ਲਈ 5,77 ਕਰੋੜ ਰੁਪਏ ਜਿਹੜੇ ਆ ਉਹ ਰੱਖੇ ਗਏ ਆ। ਕੋਰੋਨਾ ਮਹਾਮਾਰੀ ਦੇ ਪ੍ਰਭਾਵ ਕਾਰਨ ਸ਼੍ਰੋਮਣੀ ਕਮੇਟੀ ਦਾ ਇਸ ਵਾਰ ਦਾ ਜਿਹੜਾ ਬਜਟ ਹੈ ਪਿਛਲੇ ਸਾਲ ਨਾਲੋਂ ਚਾਹੇ ਕਿ 18.5% ਘੱਟ ਰਿਹਾ, ਪਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਲੌਂਗੋਵਾਲ ਨੇ ਬਜਟ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬੇਸ਼ੱਕ ਬਜਟ ਕੋਰੋਨਾ ਕਾਰਨ ਪ੍ਰਭਾਵਿਤ ਹੋਇਆ ਪਰੰਤੂ ਫਿਰ ਵੀ ਬਜਟ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਤੇ ਇਸ ਵਿਚ ਹਰ ਪੱਖ ਨੂੰ ਤਵੱਜੋ ਦਿੱਤੀ ਗਈ ਹੈ। ਹੁਣ ਕੁਝ ਖ਼ਬਰਾਂ ਆਸਟ੍ਰੇਲੀਆ ਤੋਂ। ਪਿਛਲੇ ਕੱਲ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਚ 5 ਕੋਰੋਨਾ ਪ੍ਰਭਾਵਿਤ ਕੇਸ ਦਰਜ ਕੀਤੇ ਗਏ। ਮਹਿਜ਼ 5 ਕੇਸ ਜਿਹੜੇ ਆ ਸੂਬੇ ਵਿਚ ਪਿਛਲੇ 3 ਮਹੀਨਿਆਂ ਤੋਂ ਸਭ ਤੋਂ ਘੱਟ ਗਿਣਤੀ ਵਾਲਾ ਅੰਕੜਾ ਔਰ 3 ਮੌਤਾਂ ਦੀ ਜਿਹੜੀ ਪੁਸ਼ਟੀ ਆ ਉਹ ਕੱਲ ਕੀਤੀ ਗਈ ਹੈ। ਕੋਰੋਨਾ ਪਾਬੰਦੀਆਂ ਦੇ ਵਿਚ ਵੀ ਹੁਣ ਨਵੀਆਂ ਜਿਹੜੀਆਂ ਰਿਆਇਤਾਂ ਆ ਉਹ ਐਲਾਨੀਆਂ ਜਾ ਚੁੱਕੀਆਂ ਨੇ। ਹੋਟਲ ਕੁਆਰੰਟੀਨ ਚ ਵਰਤੀ ਗਈ ਅਣਗਹਿਲੀ ਕਾਰਨ ਦੱਸਿਆ ਜਾ ਰਿਹਾ ਕਿ ਸੂਬੇ ਵਿਚ 768 ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਵਿਕਟੋਰੀਅਨ ਹੋਟਲ ਕੁਆਰੰਟੀਨ ਪ੍ਰੋਗਰਾਮ ਫੇਲ ਜਾਂ ਅਸਫਲ ਹੋਣ ਕਾਰਨ ਹੀ ਸੂਬੇ ਵਿਚ ਮੁੜ ਕੋਰੋਨਾ ਦਾ ਜਿਹੜਾ ਫੈਲਾਅ ਆ ਉਹ ਵਧਿਆ ਤੇ ਮੌਤਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਰਿਹਾ। ਯਾਦ ਰਹੇ ਕਿ ਇਸ ਸੰਬੰਧ ਚ ਪਹਿਲਾਂ ਹੀ ਸਿਹਤ ਮੰਤਰੀ ਜੈਨੀ ਮਿਕਾਕੋਸ ਜਿਹੜੀ ਹੈ ਉਹ ਅਸਤੀਫ਼ਾ ਦੇ ਚੁੱਕੀ ਹੈ। ਉਧਰ ਮੈਲਬਰਨ ਵਿਚ ਬੀਤੀ 25 ਅਗਸਤ ਨੂੰ ਇਕ ਅਣਜਾਣ ਵਿਅਕਤੀ ਵੱਲੋਂ ਬੱਸ ਡਰਾਈਵਰ ਉਤੇ ਥੁੱਕਣ ਤੇ ਉਤੇ ਸਰੀਰਕ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ। ਅਜੇ ਤੱਕ ਉਸ ਦੀ ਜਿਹੜੀ ਭਾਲ ਹੈ ਉਹ ਜਾਰੀ ਹੈ ਤੇ ਪਿਛਲੇ ਹਫਤੇ ਦੇ ਅਖੀਰ ਦੇ ਵਿਚ 100 ਲੋਕਾਂ ਨੂੰ ਜਿਹੜਾ ਜੁਰਮਾਨਾ ਆ ਉਹ ਕੀਤਾ ਗਿਆ। ਜੁਰਮਾਨਾ ਕੋਰੋਨਾ ਪਾਬੰਦੀਆਂ ਦੀ ਉਲੰਘਣਾ ਕਾਰਨ ਕੀਤਾ ਗਿਆ ਕਿਉਂਕਿ ਇਹ ਲੋਕ ਗੈਰ ਕਾਨੂੰਨੀ ਪਾਰਟੀਆਂ ਦੇ ਵਿਚ ਸ਼ਾਮਲ ਸਨ ਤੇ ਇਹਦੇ ਨਾਲ ਹੀ ਇਹ ਵੀ ਦੱਸਿਆ ਜਾਂਦਾ ਕਿ ਨਵੀਆਂ ਜਿਹੜੀਆਂ ਰਿਆਇਤਾਂ ਦਿੱਤੀਆਂ ਗਈਆਂ ਕੋਰੋਨਾ ਪਾਬੰਦੀਆਂ ਦੇ ਵਿਚ ਉਹਨਾਂ ਪਾਬੰਦੀਆਂ ਦੇ ਦੌਰਾਨ ਉਹਨਾਂ ਦੀ ਉਲੰਘਣਾ ਕਰਨ ਵਾਲੇ ਜਿਹੜੇ ਲੋਕ ਹੈ ਉਹਨਾਂ ਨੂੰ ਹੁਣ ਜਿਹੜਾ ਜੁਰਮਾਨਾ ਹੈ ਉਹ $4,957 ਦੇਣਾ ਪਵੇਗਾ। ਤੇ ਉਧਰ ਮੈਲਬਰਨ ਦੇ ਨਾਰਥ ਏਰੀਏ ਦੇ ਡਾਲਾ ਸਬਰਬ ਦੇ ਵਿਚ ਇਕ ਵਿਅਕਤੀ ਦੇ ਗੋਲੀ ਲੱਗਣ ਦੀ ਖ਼ਬਰ ਮਿਲੀ ਹੈ। ਗੋਲੀ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ। ਗੋਲੀ ਦਾ ਸ਼ਿਕਾਰ ਵਿਅਕਤੀ ਉਸ ਦੀ ਹਾਲਤ ਜਿਹੜੀ ਆ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਤੇ ਉਧਰ ਨਿਊਜ਼ੀਲੈਂਡ ਚ ਵਪਾਰ ਕਰਨ ਵਿਚ ਰੁਚਿਤ ਲੋਕਾਂ ਦੀਆਂ ਜਿਹੜੀਆਂ ਕਤਾਰਾਂ ਹੈ ਦੱਸਿਆ ਜਾ ਰਿਹਾ ਕਿ ਇਸ ਵੇਲੇ ਕਾਫ਼ੀ ਲੰਮੀਆਂ ਨੇ ਕਿਉਂਕਿ ਨਿਊਜ਼ੀਲੈਂਡ ਦੇ ਵਿਚ ਸਭ ਤੋਂ ਪਹਿਲਾਂ ਜਿਹੜਾ ਕੋਰੋਨਾ ਆ ਉਹਦੇ ਉੱਤੇ ਕਾਬੂ ਵੀ ਪਾਇਆ ਗਿਆ। ਔਰ ਅਜੇ ਜੇ ਅਸੀਂ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੇ ਦਰਵਾਜ਼ੇ ਜਿਹੜੇ ਆ 19 ਮਾਰਚ 2020 ਤੋਂ ਕੋਰੋਨਾ ਵਾਇਰਸ ਦੇ ਚਲਦਿਆਂ ਗੈਰ ਨਿਊਜ਼ੀਲੈਂਡ ਦੇ ਲਈ ਬੰਦ ਹਨ। ਹੁਣ ਤੱਕ ਦੇਸ਼ ਵਿਚ ਪੁਸ਼ਟੀ ਕੀਤੇ ਕੇਸਾਂ ਦੀ ਜਿਹੜੀ ਗਿਣਤੀ ਹੈ ਉਹ 1477 ਹੈ ਜੋ ਕਿ ਬਾਕੀ ਮੁਲਕਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ। ਇਸ ਕਰਕੇ ਦੂਜੇ ਮੁਲਕਾਂ ਦੇ ਲੋਕ ਇੱਥੇ ਆ ਕੇ ਹੁਣ ਵਸਣਾ ਚਾਹੁੰਦੇ ਨੇ ਤੇ ਆਪਣਾ ਵਪਾਰ ਕਰਨਾ ਚਾਹੁੰਦੇ ਨੇ। ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਨਿਵੇਸ਼ਕ ਸ਼੍ਰੇਣੀ ਨੰਬਰ 1 ਤੇ ਸ਼੍ਰੇਣੀ ਨੰਬਰ 2 ਅਧੀਨ ਆਉਣ ਵਾਲੇ ਨਿਵੇਸ਼ਕਾਂ ਦੀ ਇੱਥੇ ਕਤਾਰ ਲੱਗੀ ਪਈ ਹੈ। $3 ਮਿਲੀਅਨ ਤੋਂ ਲੈ ਕੇ $10 ਮਿਲੀਅਨ ਤੱਕ ਨਿਵੇਸ਼ਕ ਲੋਕ ਜਿਹੜੇ ਆ ਉਹ ਇੱਥੇ ਆ ਕੇ ਕੋਈ ਨਾ ਕੋਈ ਵਪਾਰ ਸਥਾਪਿਤ ਕਰਨਾ ਚਾਹੁੰਦੇ ਆ ਤੇ ਨਿਵੇਸ਼ਕ ਚਾਹੁੰਦੇ ਆ ਕਿ ਦੇਸ਼ ਬਾਰਡਰ ਨੂੰ ਖੋਲੇ ਤੇ ਉਹ ਇੱਥੇ ਆ ਕੇ ਵਪਾਰ ਖੋਲਣ। ਚਲੋ ਦੋਸਤੋ, ਖ਼ਬਰਾਂ ਜਿਹੜੀਆਂ ਉਹ ਇੰਨੀਆਂ ਹੀ, ਪਰ ਜਿਹੜੀਆਂ ਕੋਰੋਨਾ ਪਾਬੰਦੀਆਂ ਦੇ ਵਿਚ ਸੂਬੇ ਦੇ ਵਿਚ ਕੀ ਰਾਹਤ ਦਿੱਤੀ ਗਈ ਹੈ ਇਹਦੇ ਬਾਰੇ ਥੋੜੀ ਜਿਹੀ ਗੱਲਬਾਤ ਜ਼ਰੂਰ ਕਰ ਲੈਂਦੇ ਹਾਂ ਕਿਉਂਕਿ ਪਿਛਲੇ ਐਤਵਾਰ ਸੂਬੇ ਦੇ ਪ੍ਰੀਮੀਅਰ ਡੇਨੀਅਲ ਐਂਡਰਿਜ਼, ਯਾਨੀ ਵਿਕਟੋਰੀਆ ਸੂਬੇ ਦੀ ਮੈਂ ਗੱਲ ਕਰ ਰਹੀ ਹਾਂ, ਡੇਨੀਅਲ ਐਂਡਰਿਜ਼ ਵੱਲੋਂ ਕੁਝ ਰਿਆਇਤਾਂ ਜਿਹੜੀਆਂ ਆ ਉਹ ਦਿੱਤੀਆਂ ਗਈਆਂ ਆ। ਔਰ ਇਨ੍ਹਾਂ ਰਿਆਇਤਾਂ ਦੇ ਵਿਚ ਖਾਸ ਤੌਰ ਦੇ ਉੱਤੇ ਜਿਹੜਾ ਕਰਫਿਊ ਆ ਉਹ ਹਟਾ ਦਿੱਤਾ ਗਿਆ ਆ। ਕਰਫਿਊ ਹਟਾਉਣ ਦੇ ਬਾਵਜੂਦ 5 ਕਿਲੋਮੀਟਰ ਦੀ ਜਿਹੜੀ ਪਾਬੰਦੀ ਆ ਉਹ ਜਾਰੀ ਰਹਿਣੀ ਆ। ਔਰ ਇਸ ਪਾਬੰਦੀ ਤੋਂ ਇਲਾਵਾ ਆਪਣੀਆਂ ਜ਼ਰੂਰੀ ਵਸਤਾਂ ਦੇ ਲਈ ਘਰ ਤੋਂ ਬਾਹਰ ਨਿਕਲਣ ਦੀ ਜਿਹੜੀ ਪਾਬੰਦੀ ਸੀ ਸਿਰਫ ਇੱਕ ਵਿਅਕਤੀ ਦੇ ਨਿਕਲਣ ਦੀ ਪਹਿਲਾਂ ਲਗਾਈ ਗਈ ਸੀ, ਹੁਣ ਤੁਸੀਂ ਆਪਣੇ ਪਰਿਵਾਰ ਸਮੇਤ ਵੀ ਆਪਣੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਦੇ ਲਈ ਬਾਹਰ ਨਿਕਲ ਸਕਦੇ ਹੋ। ਤੇ ਇਸ ਤੋਂ ਇਲਾਵਾ ਹੁਣ ਪਾਰਕਾਂ ਦੇ ਵਿਚ ਤੁਸੀਂ ਆਮ ਮਿਲਣੀ ਦੇ ਲਈ 5 ਲੋਕ ਜਿਹੜੇ ਆ ਉਹ ਇੱਕ ਸਮੇਂ ਇਕੱਠੇ ਹੋ ਸਕਦੇ ਆ, ਜਿਹੜੇ ਕਿ 2 ਅਲੱਗ-ਅਲੱਗ ਘਰਾਂ ਚੋਂ ਵੀ ਹੋ ਸਕਦੇ ਆ। ਪਰ ਵਿਕਟੋਰੀਆ ਸੂਬੇ ਦੇ ਵਿਚ ਮਾਸਕ ਪਹਿਨਣਾ ਜਿਹੜਾ ਆ ਉਹ ਲਾਜ਼ਮੀ ਹੋਏਗਾ। ਔਰ ਇਹਦੇ ਨਾਲ ਇਹ ਬਹੁਤ ਲਾਜ਼ਮੀ ਹੈ, ਇਹ ਬਹੁਤ ਜ਼ਰੂਰੀ ਹੈ ਤੇ ਧਿਆਨ ਦੇਣ ਯੋਗ ਹੈ ਕਿ ਜਿਹੜਾ ਇਹ ਮਾਸਕ ਹੈ ਇਹ ਕੋਈ ਕੱਪੜਾ ਜਾਂ ਫਿਰ ਕੋਈ ਸ਼ੀਲਡ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ, ਫੇਸ ਸ਼ੀਲਡ ਜਾਂ ਕੱਪੜਾ ਨਹੀਂ ਹੋਣਾ ਚਾਹੀਦਾ, ਇਹ ਬਕਾਇਦਾ ਮਾਸਕ ਹੀ ਹੋਣਾ ਚਾਹੀਦਾ। ਜੇਕਰ ਕੋਈ ਕੱਪੜੇ ਦੇ ਨਾਲ ਜਾਂ ਫਿਰ ਕਿਸੇ ਫੇਸ ਸ਼ੀਲਡ ਦੇ ਨਾਲ ਮੂੰਹ ਢੱਕਦਾ ਤਾਂ ਉਹਨੂੰ ਜੁਰਮਾਨਾ ਵੀ ਕੀਤਾ ਜਾ ਸਕਦਾ। ਤੇ ਇਸੇ ਨਾਲ ਫਿਟਨੈਸ ਜਿਹੜੀਆਂ ਐਕਟੀਵਿਟੀਜ਼ ਆ ਉਹਦੇ ਲਈ ਪੂਲਸ ਜਿਹੜੇ ਆਊਟਡੋਰ ਪੂਲਸ ਜਿਹੜੇ ਆ ਉਹ ਖੋਲ ਦਿੱਤੇ ਗਏ ਆ, ਪਰ ਉੱਥੇ ਵੀ ਲਿਮਿਟਸ ਜਿਹੜੀਆਂ ਆ ਪਾਬੰਦੀਆਂ ਜਿਹੜੀਆਂ ਆ ਉਹ ਜਾਰੀ ਰਹਿਣਗੀਆਂ। ਗਿਣਤੀ ਦੇ ਵਿਚ ਕਿੰਨੇ ਲੋਕ ਘੱਟ ਤੋਂ ਘੱਟ ਉੱਥੇ ਹੋ ਸਕਦੇ ਆ। ਤੇ ਬਾਕੀ ਜਿਹੜੀ ਆ ਕਿ ਹੁਣ 5 ਕਿਲੋਮੀਟਰ ਵਾਲੀ ਜਿਹੜੀ ਅਜੇ ਤੱਕ ਪਾਬੰਦੀ ਸੀ ਉਹ ਅਜੇ ਵੀ ਜਾਰੀ ਰਹਿਣੀ ਹੈ। ਆਉਣ ਵਾਲੇ ਦਿਨਾਂ ਦੇ ਵਿਚ ਹੋਰ ਨਵੇਂ ਜਿਹੜੇ ਐਲਾਨ ਆ ਉਹ ਕੀਤੇ ਜਾ ਸਕਦੇ ਆ। ਪਰ ਇੱਕ ਹੋਰ ਖਾਸ ਗੱਲ ਇਹ ਹੈ ਕਿ ਧਾਰਮਿਕ ਜਗ੍ਹਾ ਦੇ ਉੱਤੇ ਹੁਣ ਆਊਟਡੋਰ ਜੇਕਰ ਤੁਸੀਂ ਉੱਥੇ ਸਜਦਾ ਕਰਨਾ ਚਾਹੁੰਦੇ ਹੋ ਤਾਂ 5 ਲੋਕ ਜਿਹੜੇ ਆ ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਆ। ਪਰ ਇਹ ਜ਼ਿਆਦਾਤਰ ਉਹਨਾਂ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਉੱਤੇ ਨਿਰਭਰ ਕਰੇਗਾ ਕਿ ਇਹ ਕਿਸ ਤਰ੍ਹਾਂ ਉਸ ਨੂੰ
ਆਰਗੇਨਾਈਜ ਕਰਦੇ ਆ, ਉਸ ਦਾ ਜਿਹੜਾ ਪ੍ਰਬੰਧ ਹੈ ਉਹ ਉੱਥੇ ਕਰਦੇ ਆ। ਤੇ ਇਹਦੇ ਨਾਲ ਹੀ ਪੰਜ ਲੋਕ ਜਿਹੜੇ ਆ ਉਹ ਵਿਆਹ ਦੇ ਲਈ ਵੀ ਹੁਣ ਇਕੱਠੇ ਹੋ ਸਕਦੇ ਆ। ਤੇ ਬਾਕੀ ਇੱਕ ਹੋਰ ਜਿਹੜੀ ਚੀਜ਼ ਧਿਆਨ ਦੇਣ ਯੋਗ ਹੈ ਕਿ ਸਕੂਲ ਜਿਹੜੇ ਆ ਉਹ ਹੁਣ ਆਉਣ ਵਾਲੇ ਮਹੀਨੇ ਦੇ ਵਿੱਚ ਲਗਭਗ ਸਾਰੇ ਵਿਦਿਆਰਥੀਆਂ ਦੇ ਲਈ ਖੋਲ ਦਿੱਤੇ ਜਾਣੇ ਆ। ਪ੍ਰਾਇਮਰੀ ਤੋਂ ਲੈ ਕੇ ਸੈਕੰਡਰੀ ਤੱਕ ਦੇ ਜਿਹੜੇ ਵਿਦਿਆਰਥੀ ਆ ਉਹ ਸਕੂਲਾਂ ਦੇ ਵਿੱਚ ਹੁਣ ਵਾਪਸੀ ਕਰਨਗੇ। ਸੋ ਆਸਟ੍ਰੇਲੀਆ ਭਰ ਦੀਆਂ ਇਨ੍ਹਾਂ ਖਬਰਾਂ ਦੇ ਨਾਲ ਹੁਣ ਇਹ ਖਬਰਾਂ ਦਾ ਜਿਹੜਾ ਸਿਲਸਿਲਾ ਹੈ ਆਪਾਂ ਇੱਥੇ ਰੋਕਦੇ ਹਾਂ। ਖਬਰਾਂ ਦੇ ਸਿਲਸਿਲੇ ਚੋਂ ਮੈਨੂੰ ਦਿਓ ਇਜਾਜ਼ਤ। ਚਲੋ ਜੀ ਦੋਸਤੋ, ਖਬਰਾਂ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਇਸ ਵੇਲੇ ਸਾਡੇ ਨਾਲ ਕੁਝ ਹੋਰ ਦੋਸਤ ਵੀ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਸਾਡੇ ਨਾਲ ਜੁੜੇ ਨੇ। ਜਗਤਾਰ ਜੌਹਲ ਹੁਰੀ, ਜਗਤਾਰ ਜੌਹਲ ਸਾਹਿਬ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਮਰਦੀਪ ਭੈਣ ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੌਹਲ ਸਾਹਿਬ, ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ, ਬਹੁਤ ਬਹੁਤ ਜੀ ਆਇਆਂ ਨੂੰ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਤੇ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਸਮਾਂ ਜਿਹੜਾ ਉਹ ਇੱਕ ਬ੍ਰੇਕ ਦਾ ਵੀ ਹੋ ਚੁੱਕਿਆ। ਇੱਕ ਬ੍ਰੇਕ ਲੈਣੇ ਆ ਇਸ ਵਪਾਰਕ ਵਕਫੇ ਚ। ਸਾਡੇ ਜਿਹੜੇ ਸਪੌਂਸਰਸ ਨੇ, ਸਾਡੇ ਜਿਹੜੇ ਸਹਿਯੋਗੀ ਨੇ, ਉਹਨਾਂ ਦੇ ਇਸ਼ਤਿਹਾਰ ਜਿਹੜੇ ਆ ਉਹ ਅਸੀਂ ਪ੍ਰਸਾਰਿਤ ਕਰਦੇ ਹਾਂ। ਇੱਕ ਵਾਰ ਅਸੀਂ ਉਹਨਾਂ ਸਾਰਿਆਂ ਸਪੌਂਸਰਸ ਤੇ ਸਹਿਯੋਗੀਆਂ ਦਾ ਧੰਨਵਾਦ ਵੀ ਕਰਦੇ ਹਾਂ ਜਿਹੜੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਵਿੱਚ ਮਦਦ ਕਰਦੇ ਨੇ। ਤੇ ਲਓ ਜੀ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ, ਬਣੇ ਰਹੋ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਇਹ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9198-152-93-297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। ਚੌਵੀ ਘੰਟੇ
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਸਾਡਾ ਮਾਰਨਿੰਗ ਸ਼ੋ, ਜਿਸ ਨੂੰ ਤੁਸੀਂ ਹਰ ਰੋਜ਼ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ। ਸੋ ਲਹਿਰਾਂ ਪ੍ਰੋਗਰਾਮ ਜਿਹੜਾ ਹੈ ਉਹ ਵੱਖ ਵੱਖ ਸ਼ਹਿਰਾਂ ਤੋਂ ਵੱਖ ਵੱਖ ਸੂਬਿਆਂ ਤੋਂ ਪ੍ਰਸਾਰਿਤ ਕੀਤਾ ਜਾਂਦਾ ਹੈ ਹਰ ਦਿਨ। ਸੋ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਤੁਹਾਡੀ ਖਿਦਮਤ ਚ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਮੈਲਬਨ ਤੋਂ, ਤੇ ਇਸ ਵੇਲੇ ਜਿਹੜਾ ਪ੍ਰੋਗਰਾਮ ਹੈ ਉਸ ਵਿਚ ਅਗਲਾ ਜਿਹੜਾ ਸਿਲਸਿਲਾ ਉਹ ਤੁਹਾਡੀ ਨਜ਼ਰ ਕਰ ਰਹੇ ਹਾਂ, ਪਰ ਉਸ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਗੀਤ ਜ਼ਰੂਰ ਤੁਹਾਡੀ ਨਜ਼ਰ ਕਰਦੇ ਹਾਂ ਹਰਫ ਚੀਮਾ ਦੀ ਆਵਾਜ਼ ਤੇ, ਉਸ ਤੋਂ ਬਾਅਦ ਇੱਕ ਸੰਪਾਦਕੀ ਮੈਂ ਤੁਹਾਡੇ ਨਾਲ ਸਾਂਝੀ ਕਰ।
ਪਾ ਕੇ ਵੋਟਾਂ ਗਲਤੀ ਕੀਤੀ, ਲਾਗੂ ਕਰ ਗਏ ਮਾਰੂ ਨੀਤੀ, ਉਧੜਿਆ ਮੰਜਾ ਸੁੱਕੀ ਰੋਟੀ, ਵਿਕ ਗਈ ਕਿਸੇ ਮੀਣੀ ਝੋਟੀ, ਚਿੱਟੀ ਦਾੜੀ ਕਿਰਦੇ ਰੇਤੇ, ਦੁੱਖ ਜੱਟਾਂ ਦੇ ਕਿਹਨੂੰ ਚੇਤੇ, ਕੌਣ ਚੱਕੂਗਾ ਗਿੱਲੀ ਜੀਰੀ, ਗੱਲਾਂ ਕਰਦੇ ਜੱਟ ਤੇ ਸੀਰੀ, ਗੱਲਾਂ ਕਰਦੇ ਜੱਟ ਤੇ ਸੀਰੀ।
ਤੇਰਾ ਬਾਪਿਆ ਤੈਨੂੰ ਦੱਸਾਂਗੇ,
ਹੱਕਾਂ ਤੇ ਵੀ ਜ਼ੋਰ ਦੇ ਲਈਏ, ਬੜਾ ਹੈ ਦੇ ਲਿਆ ਬੜਕਾਂ ਤੇ, ਰੋਜ਼ ਰੋਜ਼ ਨੀ ਉੱਠਦੀਆਂ ਲਹਿਰਾਂ, ਸੜਕਾਂ ਤੇ ਟਿੱਟ ਪਰਦੇ ਨਹੀਂ ਜਵਾਕਾਂ ਦੇ, ਤੇਰੇ ਰੋਜ਼ ਰੋਜ਼ ਦੇ ਲਾਰੇ ਨੀ ਤੇਰਾ ਬਾਪਿਆ ਕੀ ਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ, ਤੇਰਾ ਬਾਪਿਆ ਕੀ ਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ ਵੋਟਾਂ ਬੂਟਾਂ ਲੈ ਲੂ ਪੰਜ ਸਾਲ ਲੱਭਦੇ ਆਗੂ ਨੇ, ਜਿੰਨੀਆਂ ਵੀ ਮਾਰੂ ਨੀਤੀਆਂ ਨੇ ਸੈਂਟਰ ਤੋਂ ਹੁੰਦੀਆਂ ਲਾਗੂ ਨੇ, ਜਿਹੜੇ ਰਾਤ ਨੂੰ ਦੇਖੇ ਹੋਣੇ ਨੇ ਹੁਣ ਦਿਨੇ ਦਿਸਣਗੇ ਤਾਰੇ ਨੀ ਸਾਲੇ ਨੌਕਰ ਸਮਝੀ ਬੈਠੇ ਨੇ ਇਹ ਕਿਉਂ ਖੇਤਾਂ ਦੇ ਆ ਰਾਜਿਆਂ ਨੂੰ, ਪਿਛਲੇ ਵੀ ਜ਼ਖਮ ਨੇ ਹਰੇ ਹਾਲੇ, ਰੋਈਏ ਕਿ ਬਹਿ ਕੇ ਤਾਜਿਆਂ ਨੂੰ, ਤੇਰਾ ਸਭ ਦਾ ਤੈਨੂੰ ਹਿਸਾਬ ਪਊ, ਜਿਹੜੇ ਅੱਖ ਖਾੜ ਖੂ ਮਾਰੇ ਨੀ ਜ਼ਮੀਰ ਸਾਡੇ, ਜਿਹੜਾ ਆ ਕੇਲੋਂ ਖਰੀਦ ਤੁਸੀਂ, ਸਾਡੇ ਤਾਂ ਭਗਤ ਸਰਾਬਿਆਂ ਨੂੰ ਕਦੇ ਮੰਨਿਆ ਨਹੀਂ ਸ਼ਹੀਦ ਤੁਸੀਂ, ਜਿਹੜਾ ਖੰਘਿਆ ਉਹਨੂੰ ਟੰਗਿਆ ਕਦੇ ਪੜ ਲਈ ਸਾਡੇ ਬਾਰੇ ਨੀ
ਜੀ ਦੋਸਤੋ। ਗੀਤ ਤੁਸੀਂ ਸੁਣਿਆ ਹਰਫ ਚੀਮਾ ਦੀ ਆਵਾਜ਼ ਦੇ ਵਿਚ, ਤੇ ਬਿਲਕੁਲ ਜੋ ਇਸ ਵੇਲੇ ਪੰਜਾਬ ਦੇ ਹਾਲਾਤ ਨੇ ਔਰ ਉਹਨਾਂ ਸਥਿਤੀਆਂ ਨੂੰ ਵੇਖਿਆ ਜਾਵੇ ਤਾਂ ਜਿਹੜੀ ਚਿੰਤਾ ਆ ਉਹ ਸਾਨੂੰ ਇੱਥੇ ਬੈਠਿਆਂ ਵੀ ਹੁੰਦੀ ਹੈ, ਔਰ ਉਥੋਂ ਦੇ ਲੋਕ ਜਿਹੜੇ ਆ ਉਹ ਬੜੇ ਸੁਚੇਤ ਹੋ ਕੇ ਜਾਗਰੂਕ ਹੋ ਕੇ ਆਪਣੇ ਨਾਲ ਹੋ ਰਹੇ ਉਸ ਧੱਕੇ ਦੇ ਜਵਾਬ ਵਿਚ ਇਕ ਮੁੱਠ ਹੁਣ ਹੋਏ ਆ, ਔਰ ਇਹ ਜਿਹੜੀ ਇਕ ਮੁੱਠਤਾ ਇਹ ਜਿਹੜੀ ਏਕਤਾ ਇਹ ਹੈ ਵੀ ਬਹੁਤ ਜ਼ਰੂਰੀ, ਕਿਉਂਕਿ ਹੱਕਾਂ ਦੇ ਨਾਲ ਲਗਾਤਾਰ ਤੁਹਾਡੇ ਅਧਿਕਾਰਾਂ ਦੇ ਨਾਲ ਲਗਾਤਾਰ ਜਦੋਂ ਧੱਕਾ ਹੁੰਦਾ ਤਾਂ ਫਿਰ ਇਕ ਨਾ ਇਕ ਦਿਨ ਤੁਹਾਨੂੰ ਇਕ ਸਾਂਝੀ ਆਵਾਜ਼ ਤੇ ਇਕ ਸਾਂਝੇ ਮੋਰਚੇ ਦੇ ਨਾਲ ਉਸ ਧੱਕੇ ਨੂੰ ਰੋਕਣਾ ਪੈਂਦਾ। ਸੋ ਕੁਛ ਇਹੋ ਜਿਹੇ ਹੀ ਜਿਹੜੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ, ਕੁਛ ਆਸਾਰ ਜਿਹੜੇ ਚੰਗੇ ਵੀ ਨਜ਼ਰ ਆ ਰਹੇ ਆ, ਪਰ ਪਿਛਲੇ ਸਮੇਂ ਤੋਂ ਜੋ ਅਸੀਂ ਸਿੱਖਿਆ ਜਾਂ ਜੋ ਸਾਡੇ ਤਜਰਬੇ ਰਹੇ ਆ ਉਹ ਅਸੀਂ ਭਲੀ ਭਾਂਤ ਜਾਣਦੇ ਆ। ਇੱਕ ਸੰਪਾਦਕੀ ਜਿਹੜੀ ਆ ਉਹ ਇਸੇ ਹੀ ਤਰ੍ਹਾਂ ਦੀ ਇਹਨਾਂ ਹਾਲਾਤਾਂ ਦੇ ਉੱਤੇ ਹੀ ਤੁਹਾਡੇ ਨਾਲ ਸਾਂਝੀ ਕਰ ਰਹੀ ਆ। ਪੰਜਾਬ ਦੇ ਕਿਸਾਨ ਨਾਲ ਦਗਾ ਕਰਨ ਵਾਲੇ ਤਾਂ ਉਸਦੇ ਅੰਦਰ ਬੈਠੇ ਹਨ, ਬਾਹਰੋਂ ਵੀ ਕਿਸੇ ਨੇ ਸਾਥ ਨਹੀਂ ਦੇਣਾ ਆਪਣੇ ਹੀ ਦੇਸ਼ ਵਾਸੀਆਂ ਦਾ। ਜਿਸ ਤਰ੍ਹਾਂ ਪੰਜਾਬ ਦੇ ਕਿਸਾਨ ਦੀ ਹਮਾਇਤ ਵਿਚ ਹਰ ਵਰਗ ਸੜਕਾਂ ਤੇ ਉਤਰ ਰਿਹਾ ਸੀ, ਇਕ ਉਮੀਦ ਜ਼ਰੂਰ ਜਾਗੀ ਸੀ ਕਿ ਇਹ ਪੁਕਾਰ ਦਿੱਲੀ ਤੱਕ ਵੀ ਪਹੁੰਚ ਜਾਏਗੀ। ਪੰਜਾਬ ਬੰਦ ਦੀ ਸਫਲਤਾ ਅਜਿਹੀ ਸੀ ਕਿ ਕਿਸੇ ਦੁਕਾਨਦਾਰ ਨੂੰ ਇਸ ਵਾਰ ਆਪਣੀ ਦੁਕਾਨ ਬੰਦ ਕਰਨ ਵਾਸਤੇ ਨਹੀਂ ਸੀ ਆਖਣਾ ਪਿਆ, ਪਰ ਐਤਵਾਰ ਦੀ ਸ਼ਾਮ ਨੂੰ ਰਾਸ਼ਟਰਪਤੀ ਨੇ ਖੇਤੀ ਬਿੱਲ ਤੇ ਹਸਤਾਖਰ ਕਰਕੇ ਸਾਬਤ ਕਰ ਦਿੱਤਾ ਕਿ ਦਿੱਲੀ ਹੁਣ ਆਪਣੇ ਹੰਕਾਰ ਵਿਚ ਆਪਣੇ ਹੀ ਦੇਸ਼ ਵਾਸੀਆਂ ਪ੍ਰਤੀ ਬੇਫਿਕਰ ਤੇ ਬੇਪਰਵਾਹ ਹੋ ਚੁੱਕੀ ਹੈ। ਆਖਿਰ ਕਿਉਂ ਨਾ ਹੋਵੇ, ਜਦ ਕਸ਼ਮੀਰ ਚੋਂ ਧਾਰਾ 370 ਹਟਾ ਦਿੱਤੀ ਗਈ ਸੀ ਤਾਂ ਕੌਣ ਬੋਲਿਆ ਸੀ? ਦੇਸ਼ ਨੂੰ ਇਸ ਗੱਲ ਦੀ ਪਰਵਾਹ ਹੀ ਕੋਈ ਨਹੀਂ ਸੀ ਕਿ ਦੇਸ਼ ਦਾ ਨਕਸ਼ਾ ਬਦਲ ਦਿੱਤਾ ਗਿਆ ਸੀ, ਕਸ਼ਮੀਰੀਆਂ ਨਾਲ ਕੀਤਾ ਸੰਵਿਧਾਨਕ ਵਾਅਦਾ ਤੋੜ ਦਿੱਤਾ ਗਿਆ ਸੀ ਤੇ ਕਸ਼ਮੀਰ ਰਾਜ ਹੀ ਖਤਮ ਕਰ ਦਿੱਤਾ ਗਿਆ ਸੀ। ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸਾਲ ਤੋਂ ਵੱਧ ਸਮੇਂ ਤੋਂ ਹਿਰਾਸਤ ਵਿਚ ਹਨ, ਦੇਸ਼ ਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ। ਦਿੱਲੀ ਵਿਚ ਦੰਗੇ ਹੋਏ, ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਵੀ ਦੇਸ਼ ਚੁੱਪ ਸੀ। ਤਾਲਾਬੰਦੀ ਆਈ, ਲਗਭਗ ਕਰੋੜ ਮਜ਼ਦੂਰ ਸੜਕਾਂ ਤੇ ਪੈਦਲ ਚੱਲਣ ਲਈ ਮਜਬੂਰ ਹੋਏ, ਪਰ ਦੇਸ਼ ਦੀ ਚੁੱਪੀ ਨਾ ਟੁੱਟੀ। ਕੁਝ ਹਲਕਿਆਂ ਵਿਚ ਸ਼ੋਰ ਮਚਿਆ, ਪਰ ਅਜਿਹਾ ਨਹੀਂ ਜਿਸ ਦੇ ਅਸਰ ਹੇਠ ਸਰਕਾਰ ਨੂੰ ਆਪਣੀ ਨੀਤੀ ਵਿਚ ਤਬਦੀਲੀ ਲਿਆਉਣੀ ਪੈਂਦੀ। ਦਿੱਲੀ ਦੰਗਿਆਂ ਦੀ ਜਾਂਚ ਵਿਚ ਸਿਰਫ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਦੰਗੇ ਸ਼ੁਰੂ ਕਰਨ ਵਾਲੇ ਦੁੱਧ ਧੋਤੇ ਦੱਸੇ ਜਾਂਦੇ ਰਹੇ, ਦੇਸ਼ ਫਿਰ ਵੀ ਚੁੱਪ ਸੀ। ਸਰਕਾਰ ਨੂੰ ਇਸ ਚੁੱਪੀ ਵਿਚੋਂ ਹੀ ਆਪਣੀਆਂ ਨੀਤੀਆਂ ਲਈ ਹਮਾਇਤ ਨਜ਼ਰ ਆ ਜਾਂਦੀ ਰਹੀ। ਨਵੀਂ ਸਿੱਖਿਆ ਨੀਤੀ ਆਈ, ਮਾਂ ਬੋਲੀ ਦੀ ਪਰਿਭਾਸ਼ਾ ਬਦਲ ਗਈ, ਦੇਸ਼ ਚੁੱਪ ਰਿਹਾ। ਮਾਂ ਬੋਲੀ ਵਾਸਤੇ ਲੋੜੀਂਦਾ ਰੋਸ ਪੈਦਾ ਨਾ ਹੋਇਆ ਤਾਂ ਸਰਕਾਰ ਹੋਰ ਵੀ ਆਕੜ ਵਿਚ ਆ ਗਈ ਤੇ ਹੁਣ ਉਸਨੇ ਕਿਸਾਨਾਂ ਤੇ ਨਵਾਂ ਵਾਰ ਕਰ ਦਿੱਤਾ। ਵਾਰ ਕਰਨ ਸਮੇਂ ਸਰਕਾਰ ਨੇ ਤੇ ਸਿਆਸਤਦਾਨਾਂ ਨੂੰ ਚੰਗੀ ਤਰ੍ਹਾਂ ਜਾਂਚ ਪਰਖ ਲਿਆ ਸੀ ਕਿ ਇਹ ਚਾਰ ਚੀਕਾਂ ਤੇ ਚਾਰ ਫੂਕਾਂ ਮਾਰ ਕੇ ਅੰਤ ਕਿਸਾਨ ਨੂੰ ਦਗਾ ਦੇ ਜਾਣ ਵਾਲੇ ਲੋਕ ਹੀ ਹਨ, ਕਿਉਂਕਿ ਸਾਰੇ ਹੀ ਗੱਦੀ ਦੇ ਭੁੱਖੇ ਹਨ। ਅਕਾਲੀ ਦਲ ਦਾ ਦਿੱਲੀ ਵਿਚ ਵਜ਼ੀਰ ਆਰਡੀਨੈਂਸ ਜਾਰੀ ਕਰਨ ਲਈ ਪ੍ਰਵਾਨਗੀ ਦੇਣ ਵਾਲੇ ਵਜ਼ੀਰਾਂ ਵਿਚ ਸ਼ਾਮਲ ਸੀ। ਮਗਰੋਂ ਉਸ ਨੂੰ ਪ੍ਰਚਾਰ ਦਾ ਵੀ ਰਿਹਾ ਤੇ ਕਾਂਗਰਸ ਨੇ ਵੀ ਇਸ ਮਾਮਲੇ ਤੇ ਚੁੱਪ ਵੱਟੀ ਰੱਖੀ। ਜਿਨ੍ਹਾਂ ਕਿਸਾਨਾਂ ਨੂੰ MSP ਨਹੀਂ ਮਿਲਦੀ ਉਨ੍ਹਾਂ ਨੂੰ ਪਰਵਾਹ ਹੀ ਕੋਈ ਨਹੀਂ, ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਪਹਿਲਾਂ ਹੀ ਮੁਸ਼ਕਲਾਂ ਨਾਲ ਭਰੀ ਹੋਈ ਸੀ ਤੇ ਉਨ੍ਹਾਂ ਕੋਲ ਵਿਰੋਧ ਵਿਚ ਉੱਠਣ ਦੀ ਤਾਕਤ ਵੀ ਨਹੀਂ ਰਹਿ ਗਈ। ਸਗੋਂ ਉਨ੍ਹਾਂ ਚੋਂ ਕਈਆਂ ਨੂੰ ਲੱਗਦਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਹੁਣ ਜੇਕਰ ਗਰੀਬ ਹੋ ਗਏ ਤਾਂ 2-4 ਰੁਪਏ ਉਨ੍ਹਾਂ ਨੂੰ ਵੀ ਸ਼ਾਇਦ ਮਿਲ ਜਾਣ। ਪਹਿਲਾਂ ਉਹ ਹਰਿਆਣਾ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰੀ ਕਰਦੇ ਸਨ ਤੇ ਹੁਣ ਉਹ ਉਦਯੋਗਪਤੀਆਂ ਦੀ ਕਰ ਲੈਣਗੇ, ਸੋ ਜ਼ਿਆਦਾ ਰੋਸ ਇਨ੍ਹਾਂ ਦੋ ਸੂਬਿਆਂ ਵਿਚੋਂ ਹੀ ਆ ਰਿਹਾ ਹੈ। ਹਰਿਆਣਾ ਦੇ ਕਿਸਾਨ ਨੂੰ ਸਾਥੀਆਂ ਦੇ ਨਾਲ ਸੂਬੇ ਦੀ ਭਾਜਪਾ ਸਰਕਾਰ ਚੁੱਪ ਕਰਵਾ ਲਵੇਗੀ ਤੇ ਪੰਜਾਬ ਦੇ ਕਿਸਾਨ ਇਕੱਲੇ ਮੋਰਚਾ ਸੰਭਾਲਦੇ ਰਹਿ ਜਾਣਗੇ। ਕੇਂਦਰ ਨੇ ਉਨ੍ਹਾਂ ਅੰਦਰ ਵੀ ਆਪਣੇ ਬੰਦੇ ਲੀਡਰ ਬਣਾ ਕੇ ਬਿਠਾ ਦਿੱਤੇ ਹੋਏ ਨੇ, ਜਿਵੇਂ ਬਹਿਬਲ ਕਲਾਂ ਵਿਚ ਬਿਠਾਏ ਸਨ। ਇਕ ਪਾਸੇ ਜਿੱਥੇ ਕਿਸਾਨ ਰੋ ਰਿਹਾ ਹੈ, ਦੂਜੇ ਪਾਸੇ ਸ਼ੇਅਰ ਬਾਜ਼ਾਰ ਛਲਾਂਗਾ ਮਾਰ ਰਿਹਾ ਹੈ। ਉਨ੍ਹਾਂ ਦੇ ਮੂੰਹ ਵਿਚ ਮਜਬੂਰ ਕਿਸਾਨ ਦੇ ਖੂਨ ਦਾ ਸਵਾਦ ਆ ਰਿਹਾ ਹੈ ਜੋ ਉਨ੍ਹਾਂ ਦੀਆਂ ਤਿਜੋਰੀਆਂ ਭਰ ਦੇਵੇਗਾ। ਹੁਣ ਜ਼ਿੰਮੇਵਾਰੀ ਪੰਜਾਬ ਦੇ ਸਿਆਸਤਦਾਨਾਂ ਉੱਤੇ ਆ ਪਈ ਜਾਪਦੀ ਹੈ, ਪਰ ਅਸਲ ਵਿਚ ਇਹ ਪੰਜਾਬ ਦੇ ਆਮ ਇਨਸਾਨ ਤੇ ਆ ਪਈ ਹੈ। ਸਿਆਸਤਦਾਨ ਤਾਂ ਹੀ ਕੁਝ ਕਰੇਗਾ ਜੇ ਉਹ ਪਹਿਲਾਂ ਲੋਕਾਂ ਦੀ ਆਵਾਜ਼ ਸੁਣੇਗਾ। ਜੇ ਸਿਆਸਤਦਾਨਾਂ ਨੂੰ ਲੱਗਾ ਕਿ ਪੰਜਾਬ ਦੀ ਜਨਤਾ ਕਿਸਾਨਾਂ ਨਾਲ ਨਹੀਂ ਖੜੀ ਹੋਈ ਤਾਂ ਉਹ ਆਪਣੇ ਕਦਮ ਢਿੱਲੇ ਕਰ ਲੈਣਗੇ। ਪੰਜਾਬ ਦੇ ਸਿਆਸਤਦਾਨ ਆਪ ਵੀ ਉਦਯੋਗਪਤੀ ਬਣ ਚੁੱਕੇ ਨੇ ਤੇ ਇਨ੍ਹਾਂ ਵਿਚ ਕੋਈ ਇਕ ਵੀ ਛੋਟਾ ਕਿਸਾਨ ਨਹੀਂ ਹੋਵੇਗਾ ਜੋ ਇਸ ਕਾਨੂੰਨ ਹੇਠ ਪਿੱਸਿਆ ਜਾਣ ਵਾਲਾ ਹੋਵੇ। ਨੁਕਸਾਨ ਆਮ ਇਨਸਾਨ ਦਾ ਹੀ ਹੋਣਾ ਤੇ ਜੋ ਸ਼ੋਰ ਪੰਜਾਬ ਵਿਚ ਉੱਠੇਗਾ ਉਹ ਦੇਸ਼ ਨੂੰ ਆਪਣੇ ਅੰਨਦਾਤਾ ਪ੍ਰਤੀ ਜ਼ਿੰਮੇਵਾਰੀ ਮਹਿਸੂਸ ਕਰਨ ਲਈ ਜਗਾਏਗਾ। ਅੱਜ ਜੇ ਚੁੱਪ ਰਹਿ ਗਏ ਤਾਂ ਪੰਜਾਬ ਵਾਸਤੇ ਇਕ ਬਹੁਤ ਹੀ ਮਾੜਾ ਦੌਰ ਆ ਸਕਦਾ ਜਿੱਥੇ ਮੁੜ ਤੋਂ ਨੌਜਵਾਨ ਹਥਿਆਰ ਨਾ ਚੁੱਕ ਲਵੇ। ਇਸ ਆਵਾਜ਼ ਨੂੰ ਬੁਲੰਦ ਕਰਕੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੂੰ ਵੀ ਸੁਚੇਤ ਕਰਨ ਦੀ ਵੱਡੀ ਲੋੜ ਹੈ। ਇਸੇ ਜੀ ਅੱਜ ਦੀ ਸੰਪਾਦਕੀ ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਵਿਚ ਛਪੀ ਸੀ ਔਰ ਇਸ ਸੰਪਾਦਕੀ ਦੇ ਵਿਚ ਕਈ ਅਹਿਮ ਨੁਕਤੇ ਜਿਹੜੇ ਆ ਇਸ ਅੰਦੋਲਨ ਦੇ ਨਾਲ ਇਸ ਲਹਿਰ ਦੇ ਨਾਲ ਜੁੜੇ ਹੋਏ ਪ੍ਰਗਟ ਕੀਤੇ ਗਏ ਆ। ਸੋ ਰਾਜਸੀ ਸਰਗਰਮੀਆਂ ਜਿਹੜੀਆਂ ਆ ਉਹ ਕੀ ਚੱਲ ਰਹੀਆਂ, ਪਰ ਆਮ ਕਿਸਾਨਾਂ ਦਾ ਜਿਹੜਾ ਜੀਵਨ ਹੈ ਕਿਸ ਤਰ੍ਹਾਂ ਤਬਾਹੀ ਦੇ ਮੰਜ਼ਰ ਵੱਲ ਵੱਧ ਰਿਹਾ ਉਹਦੇ ਬਾਰੇ ਇਸ ਆਰਟੀਕਲ ਦੇ ਵਿੱਚ ਜਿਹੜੇ ਸ਼ੰਕੇ ਆ ਉਹ ਪ੍ਰਗਟ ਕੀਤੇ ਗਏ ਆ। ਪਰ ਇਹ ਲੜਾਈ ਜਿਹੜੀ ਹੈ ਇਹ ਸਭ ਦੀ ਸਾਂਝੀ ਲੜਾਈ ਆ, ਔਰ ਜਦੋਂ ਤੱਕ ਇੱਕ ਮੁੱਠਤਾ ਦੇ ਨਾਲ ਇਸ ਦੇ ਵਿੱਚ ਅਸੀਂ ਸਾਰੇ ਆਪਣੇ ਹੱਕਾਂ ਨੂੰ ਹਾਸਲ ਕਰਨ ਦੇ ਵਿੱਚ ਸਫਲ ਨਹੀਂ ਹੋ ਜਾਂਦੇ, ਉਦੋਂ ਤੱਕ ਇੱਕ ਜਿਹੜਾ ਖਤਰਾ ਆ ਉਹ ਹਮੇਸ਼ਾ ਹੀ ਕਿਸਾਨ ਦੇ ਉੱਤੇ ਜਾਂ ਆਮ ਲੋਕਾਂ ਦੇ ਉੱਤੇ ਬਣਿਆ ਰਹਿਣ ਵਾਲਾ ਹੈ। ਕਿਉਂਕਿ ਇੱਥੇ ਇੱਕ ਹੋਰ ਖਦਸ਼ਾ ਜਿਹੜਾ ਉਹ ਪ੍ਰਗਟ ਇਹ ਕੀਤਾ ਗਿਆ ਕਿ ਹਮੇਸ਼ਾ ਵਾਂਗ ਅਜਿਹੀਆਂ ਲਹਿਰਾਂ ਦੇ ਵਿੱਚ, ਅਜਿਹੇ ਅੰਦੋਲਨਾਂ ਦੇ ਵਿੱਚ ਕੁਝ ਰਾਜਸੀ ਲੋਕਾਂ ਨੂੰ ਰਲਾਉਣ ਦੀ ਜਿਹੜੀ ਪ੍ਰਕਿਰਿਆ ਆ ਉਹ ਸਿਆਸਤਦਾਨਾਂ ਵੱਲੋਂ ਕੀਤੀ ਜਾਂਦੀ ਰਹੀ ਹੈ, ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੀ ਜਾਂਦੀ ਰਹੀ ਹੈ ਕਿ ਕਿਤੇ ਇਹੀ ਖਦਸ਼ਾ ਜਿਹੜਾ ਉਹ ਸੱਚ ਨਾ ਹੋ ਨਿਬੜੇ। ਤਰਨ ਬਿਲਾਸਪੁਰ ਹੋਰਾਂ ਦੀ ਲਿਖੀ ਹੋਈ ਇੱਕ ਕਵਿਤਾ, ਇੱਕ ਨਜ਼ਮ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ। ਉਹਦੇ ਵਿੱਚ ਵੀ ਇੱਕ ਇਹੋ ਜਿਹਾ ਹੀ ਕਟਾਕਸ਼ ਜਿਹੜਾ ਉਹ ਕੀਤਾ ਗਿਆ। ਕਹਿੰਦੇ, ਲੜਾਈ ਕੀ ਹੁੰਦੀ ਹੈ, ਲੜਾਈ ਕੀ ਹੁੰਦੀ ਹੈ ਇਹ ਉਹੀ ਜਾਣਦੇ ਜੋ ਪਿੰਡੇ ਹੰਡਾਉਂਦੇ। ਅਸੀਂ ਤਾਂ ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨੂੰ ਲਾਵਾਂ ਡੱਕੇ ਖੇਡਣਾ ਜਾਣਦੇ ਹਾਂ। ਇਹ ਖੇਡ ਹੀ ਤਾਂ ਹੈ ਜੋ ਮਨੋਰੰਜਕ ਹੁੰਦੀ ਹੈ ਤੇ ਰੀਕ੍ਰੀਏਸ਼ਨਲ ਵੀ। ਸਾਡੀ ਇਸੇ ਖੇਡ ਨੂੰ ਉਹ ਓਲੰਪਿਕ ਬਣਾ ਦਿੰਦੇ ਨੇ, ਕੜਿਆਂ ਵਾਲੀ ਆਪਸ ਵਿੱਚ ਫਸੀ ਹੋਈ, ਜਿਸ ਦੇ ਅੱਗੇ ਅੱਗੇ ਮਸ਼ਾਲ ਲਈ ਸਟਾਰ ਦੌੜਾਕ ਭੱਜਦੇ ਨੇ, ਹੌਲੀ ਹੌਲੀ ਮੜਕ ਨਾਲ ਤਾੜੀਆਂ ਮਾਰਦੇ ਤੇ ਅਗਨ ਕੁੰਡ ਪੂਰਨ ਪ੍ਰਚੰਡ ਖੋਲਦਾ ਖੋਲਦਾ ਇਵੇਂ ਹੀ ਟਿਕਟਾਂ ਵਿੱਚ ਸਰਕਸ ਬਣ ਜਾਂਦਾ ਹੈ। ਸੋ ਤਰਨਦੀਪ ਹੋਰਾਂ ਦਾ ਇਹ ਬਹੁਤ ਡੂੰਘਾ ਕਟਾਕਸ਼ ਜਿਹੜਾ ਉਹ ਕੀਤਾ ਗਿਆ, ਮੈਂ ਇੱਕ ਥਾਂ ਇੱਕ ਫਿਲਮ ਦੇ ਵਿੱਚ ਵੀ ਵੇਖ ਰਹੀ ਸੀ ਕਿ ਉਹਦੇ ਵਿੱਚ ਇੱਕ ਇਹੋ ਜਿਹਾ ਵਿਅੰਗ ਇੱਕ ਡਾਇਲੌਗ ਦੇ ਵਿੱਚ ਕੀਤਾ ਗਿਆ ਕਿ ਹਮੇਸ਼ਾ ਜਿਹੜੇ ਜੋਸ਼ੀਲੇ ਲੋਕ ਹੁੰਦੇ ਆ, ਹਮੇਸ਼ਾ ਜਿਹੜੇ ਜਜ਼ਬਾਤੀ ਲੋਕ ਹੁੰਦੇ ਆ, ਉਹਨਾਂ ਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਵਰਤਿਆ ਜਾਂਦਾ ਹੈ। ਕਿਹਦੇ ਹਿੱਤਾਂ ਦੇ ਲਈ? ਉਹਨਾਂ ਸਿਆਸਤਦਾਨਾਂ ਦੇ ਹਿੱਤਾਂ ਦੇ ਲਈ ਜਾਂ ਫਿਰ ਦੇਸ਼ ਦੇ ਕੁਝ ਅਹਿਮ ਹਿੱਤਾਂ ਦੇ ਲਈ ਜਿਹੜੇ ਕਿ ਆਮ ਲੋਕਾਂ ਦੇ ਕਦੇ ਵੀ ਹਿੱਤ ਨਹੀਂ ਹੁੰਦੇ। ਸੋ ਇਸ ਤਰ੍ਹਾਂ ਦੇ ਹੀ ਹਾਲਾਤ ਜਿਹੜੇ ਆ ਉਹ ਆਏ ਦਿਨ ਭਾਰਤ ਦੇ ਵਿੱਚ ਬਣਦੇ ਰਹਿੰਦੇ ਆ, ਪਰ ਸੁਚੇਤ ਹੋ ਕੇ ਚੱਲਣਾ ਸਾਡੇ ਲਈ ਬਹੁਤ ਜ਼ਰੂਰੀ ਹੈ, ਬਹੁਤ ਅਹਿਮ ਹੈ। ਔਰ ਪਿਛਲੇ ਸਮਿਆਂ ਦੇ ਵਿੱਚ ਜੋ ਜੋ ਵੀ ਅਸੀਂ ਸਹਿਜੇ ਹੀ ਕਬੂਲ ਕਰਦੇ ਆਏ ਆ ਉਹਦਾ ਹੀ ਇਹ ਸਿੱਟਾ ਹੈ ਕਿ ਅੱਜ ਕਿਸਾਨਾਂ ਦੇ ਉੱਤੇ ਵੀ ਜਿਹੜੀ ਇਹ ਮਾਰ ਹੈ ਉਹ ਪਈ ਆ ਇਸ ਆਰਡੀਨੈਂਸ ਦੇ ਰੂਪ ਦੇ ਵਿੱਚ। ਖੈਰ, ਅਸੀਂ ਪ੍ਰੋਗਰਾਮ ਦੇ ਵਿੱਚ ਹੁਣ ਅੱਗੇ ਵਧਣਾ ਹੈ। ਇੱਕ ਗੀਤ ਕੁਝ ਇਹੋ ਜਿਹੇ ਹੀ ਭਾਵਾਂ ਨੂੰ ਪ੍ਰਗਟ ਕਰਦਾ, ਤੁਹਾਡੀ ਨਜ਼ਰ ਕਰਦੇ ਆ, ਤੇ ਉਸ ਤੋਂ ਬਾਅਦ ਅਗਲੇ ਸਿਲਸਿਲੇ ਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨੀ ਹੈ, ਕਿਉਂਕਿ ਪਿਛਲੇ ਕੱਲ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਜਨਮ ਦਿਹਾੜਾ ਵੀ ਪੰਜਾਬ ਦੇ ਵਿੱਚ ਜਾਂ ਫਿਰ ਪੰਜਾਬ ਤੋਂ ਬਾਹਰ ਹੋਰ ਸੂਬਿਆਂ ਜਾਂ ਦੇਸ਼ਾਂ ਦੇ ਵਿੱਚ ਮਨਾਇਆ ਗਿਆ, ਪਰ ਉਹਨਾਂ ਦੀ ਸੋਚ ਤੇ ਫਲਸਫਾ ਜਿਹੜਾ ਆ ਉਸ ਨੂੰ ਨੇੜਿਓਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਕਿੱਦਾਂ ਦੇਖਿਆ ਗਿਆ ਔਰ ਕਿਸ ਤਰ੍ਹਾਂ ਦੇ ਸ਼ੰਕੇ ਜਿਹੜੇ ਆ ਉਹ ਪੰਜਾਬ ਜਾਂ ਪੰਜਾਬ ਤੋਂ ਬਾਹਰ ਰਹਿੰਦੇ ਲੋਕਾਂ ਵੱਲੋਂ ਪ੍ਰਗਟ ਜਿਹੜੇ ਕੀਤੇ ਜਾਂਦੇ ਰਹੇ ਆ ਉਹਦੇ ਬਾਰੇ ਗੱਲਬਾਤ ਜਿਹੜੀ ਆ ਉਹ ਅਗਲੇ ਸਿਲਸਿਲੇ ਦੇ ਵਿੱਚ ਵੀ ਜ਼ਰੂਰ ਕਰਾਂਗੇ। ਪਰ ਉਸ ਸਿਲਸਿਲੇ ਤੋਂ ਵੀ ਪਹਿਲਾਂ ਕੁਝ ਅਹਿਮ ਜਾਣਕਾਰੀਆਂ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ। ਫਿਲਹਾਲ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਡੀ ਨਜ਼ਰ।
ਸਾਡੇ ਤਿੰਨਾਂ ਵੀਰਾਂ ਵੱਲੋਂ ਨਵੇਂ ਖਿੜਦੇ ਫੁੱਲਾਂ ਦੇ ਨਾਂ ਇੱਕ ਗੀਤ। ਮਰਦ ਡਲੇ
ਜਾਰੀ ਚੰਦ ਰੱਖਿਆ ਤੇ ਬਹੁਤ ਜ਼ਰੂਰੀ ਵੀ ਹੁੰਦਾ ਪਰ ਆਮ ਤੌਰ ਦੇ ਉੱਤੇ ਅਸੀਂ ਜਦੋਂ ਭਾਰਤ ਵਰਗੇ ਮੁਲਕ ਦੀ ਗੱਲ ਕਰਦੇ ਹਾਂ ਪਾਕਿਸਤਾਨ ਵਰਗੇ ਮੁਲਕ ਦੀ ਗੱਲ ਕਰਦੇ ਹਾਂ ਜਾਂ ਇਹ ਜਿਹੜੇ ਵਿਕਾਸਸ਼ੀਲ ਦੇਸ਼ ਨੇ ਇਹਨਾਂ ਦੀ ਗੱਲ ਕਰਦੇ ਹਾਂ ਤਾਂ ਇੱਥੇ ਸਹਿਜੇ ਹੀ ਲੋਕ ਆਵਾਜ਼ ਨੂੰ ਜਿਹੜਾ ਦਬਾ ਦਿੱਤਾ ਜਾਂਦਾ ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਘੱਟ ਗਿਣਤੀਆਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਅਧਿਕਾਰਾਂ ਨੂੰ ਮਸਲਣ ਦੇ ਵਿੱਚ ਜਿਹੜੀਆਂ ਸਰਕਾਰਾਂ ਆ ਉਹ ਹਮੇਸ਼ਾ ਹੀ ਰੁਚਿਤ ਰਹੀਆਂ ਨੇ ਜਾਂ ਫਿਰ ਕਾਰਜਸ਼ੀਲ ਰਹੀਆਂ ਨੇ ਸੋ ਇਹ ਇੱਕ ਤਰ੍ਹਾਂ ਦਾ ਦੁਖਾਂਤ ਆ ਇੱਕ ਤ੍ਰਾਸਦੀ ਆ ਕਿ ਇਨ੍ਹਾਂ ਦੇਸ਼ਾਂ ਦੇ ਵਿੱਚ ਘੱਟ ਗਿਣਤੀਆਂ ਦੇ ਹਿੱਤਾਂ ਦੇ ਨਾਲ ਹੱਕਾਂ ਦੇ ਨਾਲ ਹਮੇਸ਼ਾ ਹੀ ਧੱਕਾ ਹੁੰਦਾ ਆਇਆ ਖੈਰ ਇਸ ਧੱਕੇ ਦੇ ਖਿਲਾਫ ਜਿਹੜੇ ਲੋਕ ਆਵਾਜ਼ ਚੁੱਕਦੇ ਆ ਉਹ ਵੱਖਰੇ ਕੁਛ ਮੁਕਾਮ ਜਿਹੜੇ ਉਹ ਹਾਸਲ ਵੀ ਕਰਦੇ ਆ ਕੁਛ ਆਪਣੀ ਸਥਾਪਤੀ ਜਾਂ ਫਿਰ ਆਪਣੀ ਪਛਾਣ ਜਿਹੜੀ ਆ ਉਹ ਵੀ ਬਣਾਉਂਦੇ ਆ ਪਰ ਫਿਰ ਵੀ ਜਿਹੜੇ ਹੱਕ ਜਿਹੜੇ ਅਧਿਕਾਰ ਅਸੀਂ ਆਪ ਪ੍ਰਾਪਤ ਕਰਨੇ ਹੁੰਦੇ ਆ ਉਹਨਾਂ ਅਧਿਕਾਰਾਂ ਦੇ ਲਈ ਇੱਕ ਲੰਬੀ ਘਾਲਣਾ ਜਿਹੜੀ ਆ ਉਹ ਘਾਲਣੀ ਪੈਂਦੀ ਆ ਉਹ ਘਾਲਣਾ ਜਿਹੜੀ ਆ ਉਹ ਲੰਬੀ ਤੋਂ ਲੰਬੀ ਹੁੰਦੀ ਜਾਂਦੀ ਆ ਸੋ ਇਹੀ ਹਾਲ ਜਿਹੜਾ ਹੈ ਉਹ ਅਜੋਕੇ ਸਮੇਂ ਦੇ ਵਿੱਚ ਕਿਸਾਨਾਂ ਦਾ ਜਾਂ ਫਿਰ ਜਦੋਂ ਅਸੀਂ ਸਿੱਖਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ ਜਾਂ ਫਿਰ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਇਸ ਲੰਬੀ ਲੜਾਈ ਦੇ ਵਿੱਚ ਇਸ ਲੰਬੀ ਘਾਲਣਾ ਦੇ ਵਿੱਚ ਕਿੰਨੇ ਸਾਲਾਂ ਤੋਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਸ ਆਜ਼ਾਦੀ ਤੋਂ ਬਾਅਦ ਉਸ ਸੰਘਰਸ਼ ਦੇ ਵਿੱਚ ਆਪਣੇ ਆਪ ਨੂੰ ਝੋਕਣਾ ਪਿਆ ਪਰ ਉਸ ਸੰਘਰਸ਼ ਦੇ ਵਿੱਚ ਝੋਕਣ ਤੋਂ ਬਾਅਦ ਵੀ ਕੁਛ ਜਿਹੜੇ ਸਕਾਰਾਤਮਕ ਜਿਹੜੇ ਨਤੀਜੇ ਆ ਉਹ ਪ੍ਰਾਪਤ ਕਰਨ ਦੇ ਵਿੱਚ ਬਹੁਤ ਅਸਫਲ ਵੀ ਰਹੇ ਆ ਪਰ ਇਸ ਦੇ ਬਾਵਜੂਦ ਸਾਨੂੰ ਜਿਹੜੀ ਜਾਰੀ ਜੰਗ ਰੱਖਣੀ ਚਾਹੀਦੀ ਹੈ ਯਾਨੀ ਕਿ ਆਪਣੇ ਹੱਕਾਂ ਦੇ ਲਈ ਲਗਾਤਾਰ ਲੜਦੇ ਰਹਿਣਾ ਵੀ ਜ਼ਰੂਰੀ ਹੈ ਕਿਉਂਕਿ ਜਿਉਂਦੇ ਹੋਣ ਦੀ ਹੀ ਇਹ ਨਿਸ਼ਾਨੀ ਹੁੰਦੀ ਹੈ ਕਿ ਅਸੀਂ ਕਿੰਨਾ ਕੁ ਸੁਚੇਤ ਹੋ ਕੇ ਜੀ ਰਹੇ ਹਾਂ ਖੁੱਲੀਆਂ ਅੱਖਾਂ ਦੇ ਨਾਲ ਕੀ ਅਸੀਂ ਦੇਖਣ ਦੇ ਯੋਗ ਆ ਜੋ ਗਲਤ ਹੋ ਰਿਹਾ ਜਾਂ ਜੋ ਸਹੀ ਹੋ ਰਿਹਾ ਖੈਰ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਕੁਝ ਦੋਸਤ ਵੀ ਸਾਡੇ ਨਾਲ ਜੁੜੇ ਨੇ ਮੈਂ ਉਨ੍ਹਾਂ ਨੂੰ ਸ਼ਾਮਲ ਕਰ ਲਵਾਂ ਇਸ ਵੇਲੇ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਹੋਰੀ ਜੁੜ ਚੁੱਕੇ ਨੇ ਪ੍ਰੋਗਰਾਮ ਚ ਘੁੰਮਣ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਬੱਸੀ ਪਠਾਣਾ ਤੋਂ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਕਿਸਾਨ ਕਮਜ਼ੋਰ ਹੋ ਗਿਆ ਤਾਂ ਆਰਥਿਕ ਮੰਦੀ ਆਊਗੀ ਤੇ ਸਾਰਿਆਂ ਵਰਗਾਂ ਤੇ ਫਰਕ ਪਊਗਾ ਤੇ ਉਸ ਕਿਸੇ ਨਹੀਂ ਛੱਡਣੀ ਪਊਗਾ ਤੇ ਭੇਡ ਤੇ ਉੱਨ ਕਿਸੇ ਨਹੀਂ ਛੱਡਣੀ ਬਿਲਕੁਲ ਜੀ ਸੋ ਤੁਹਾਡਾ ਕਹਿਣਾ ਬਿਲਕੁਲ ਸਹੀ ਹੈ ਕਿਉਂਕਿ ਜਿਹੜੀ ਇੱਕ ਦੇਸ਼ ਦੀ ਆਰਥਿਕਤਾ ਜਿਹੜੀ ਹੈ ਉਹ ਅਸਲ ਦੇ ਵਿੱਚ ਕਿਸਾਨ ਦੇ ਉੱਤੇ ਹੀ ਨਿਰਭਰ ਹੁੰਦੀ ਹੈ ਹਨਾ ਔਰ ਅਗਲਾ ਜਿਹੜਾ ਸੁਨੇਹਾ ਮੈਂ ਉਹ ਵੀ ਸ਼ਾਮਲ ਕਰਦੀ ਹਾਂ ਘੁੰਮਣ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਤੇ ਸਹਿਮਤ ਹਾਂ ਜੀ ਤੁਹਾਡੇ ਇਸ ਵਿਚਾਰ ਦੇ ਨਾਲ ਅੱਗੇ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਜੁੜ ਚੁੱਕੇ ਨੇ ਬਹੁਤ ਬਹੁਤ ਸਵਾਗਤ ਗਿੱਲ ਸਾਹਿਬ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਤੇ ਇਨ੍ਹਾਂ ਨੇ ਕਿਹਾ ਕਹਿੰਦੇ ਸੰਸਦ ਲੀਡਰ ਕਾਨੂੰਨ ਘਾੜੇ ਤੇ ਪੁਲਸੀਏ ਸਵੇਰੇ ਜਾਗਣ ਤੇ ਸੌਣ ਤੱਕ ਬਿਨਾਂ ਹਵਾ ਤੋਂ ਹਰ ਵਸਤ ਖਾਣ ਪੀਣ ਤੇ ਪਹਿਨਣ ਤੱਕ ਸਭ ਕੁਝ ਵਰਤਣ ਕਿਸਾਨ ਦਾ ਉਪਜਾਇਆ ਫਿਰ ਬਰਸਣ ਕਿਸਾਨ ਦੇ ਉੱਪਰ ਕਿਆ ਬਾਤ ਹੈ ਜੀ ਬਿਲਕੁਲ ਬਿਲਕੁਲ ਤੁਹਾਡਾ ਕਹਿਣਾ ਸਹੀ ਹੈ ਕਹਿੰਦੇ ਸ਼ੁਭ ਸਵੇਰ ਦੋਸਤੋ ਬਹੁਤ ਹੀ ਸਹੀ ਔਰ ਸਮੇਂ ਦੇ ਅਨੁਸਾਰ ਢੁਕਵਾਂ ਜਿਹੜਾ ਤੁਸੀਂ ਵਿਚਾਰ ਹੈ ਸਾਂਝਾ ਕੀਤਾ ਔਰ ਇਸ ਵਿਚਾਰ ਨੂੰ ਇੱਕ ਬਹੁਤ ਸੋਹਣੀ ਤਸਵੀਰ ਦੇ ਨਾਲ ਔਰ ਇੱਥੇ ਗਿੱਲ ਸਾਹਿਬ ਇਹ ਦੇਖੋ ਕਿ ਜਦੋਂ ਅਸੀਂ ਮੁਕਾਬਲੇ ਦੇ ਵਿੱਚ ਦੇਖਦੇ ਹਾਂ ਆਪਣੇ ਦੇਸ਼ ਨੂੰ ਤਾਂ ਤੁਸੀਂ ਹਾਂਗਕਾਂਗ ਤੋਂ ਸਾਡੇ ਨਾਲ ਜੁੜੇ ਹੋ ਤੇ ਹਾਂਗਕਾਂਗ ਦੀ ਜਿਸ ਇਲਾਕੇ ਦੀ ਇਹ ਤਸਵੀਰ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਹਨਾ ਬਹੁਤ ਸੋਹਣੀ ਇੱਕ ਨਦੀ ਜਿਹੜੀ ਆ ਵਗ ਰਹੀ ਹੈ ਉਹਦੇ ਉੱਤੋਂ ਜਿਹੜਾ ਲੰਘ ਰਿਹਾ ਪੁਲ ਆ ਹਨਾ ਉਹ ਉਸ ਦੀ ਤਰੱਕੀ ਦਾ ਇੱਕ ਜਿਹੜੀ ਮਿਸਾਲ ਹੈ ਉਸ ਤਰੱਕੀ ਦੀ ਹਨਾ ਔਰ ਜਦੋਂ ਅਸੀਂ ਆਪਣੇ ਦੇਸ਼ ਦੇ ਵਿੱਚ ਦੇਖਦੇ ਹਾਂ ਤਾਂ ਇਸ ਤਰ੍ਹਾਂ ਦੀਆਂ ਨਦੀਆਂ ਦੇ ਆਲੇ ਦੁਆਲੇ ਜਿਹੜਾ ਪ੍ਰਦੂਸ਼ਣ ਆ ਉਹ ਕਿਸ ਹੱਦ ਤੱਕ ਫੈਲਿਆ ਹੋਇਆ ਔਰ ਸਾਡੀਆਂ ਜਿਹੜੀਆਂ ਸਰਕਾਰਾਂ ਉਹ ਕਿੰਨੀਆਂ ਅਸਫਲ ਰਹੀਆਂ ਆ ਇਹੋ ਛੋਟੀਆਂ ਛੋਟੀਆਂ ਜਿਹੜੀਆਂ ਸਾਡੀਆਂ ਬੁਨਿਆਦੀ ਲੋੜਾਂ ਆ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਉਸ ਪ੍ਰਦੂਸ਼ਣ ਨੂੰ ਘਟਾਉਣ ਦੇ ਵਿੱਚ ਜਾਂ ਫਿਰ ਇਹੋ ਜਿਹੇ ਕਾਨੂੰਨਾਂ ਨੂੰ ਅਮਲੀ ਰੂਪ ਦੇ ਵਿੱਚ ਲਾਗੂ ਕਰਨ ਦੇ ਵਿੱਚ ਯਾਨੀ ਕਿ ਜਿੱਥੇ ਦੇਸ਼ ਦੇ ਵਿਕਾਸ ਦੇ ਵਿੱਚ ਅਸਲ ਯੋਗਦਾਨ ਪਾਉਣਾ ਆ ਉੱਥੇ ਸਰਕਾਰਾਂ ਦਾ ਜਿਹੜਾ ਰੋਲ ਹੈ ਉਹ ਜ਼ੀਰੋ ਹੋ ਜਾਂਦਾ ਪਰ ਜਿੱਥੇ ਲੋੜ ਨਹੀਂ ਹੈ ਜਿੱਥੇ ਅਸੀਂ ਲੋਕਾਂ ਦੇ ਹੱਕਾਂ ਦਾ ਘਾਣ ਕਰਨਾ ਅਧਿਕਾਰਾਂ ਦਾ ਘਾਣ ਕਰਨਾ ਉੱਥੇ ਜ਼ਰੂਰ ਜਿਹੜੀ ਸਰਕਾਰ ਆ ਉਹ ਆਪਣੇ ਆਪ ਨੂੰ ਹੀਰੋ ਸਾਬਤ ਕਰਨਾ ਚਾਹੁੰਦੀ ਹੈ ਖੈਰ ਤੁਹਾਡੇ ਇਸ ਵਿਚਾਰ ਦੇ ਲਈ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਤੇ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪ੍ਰੋਗਰਾਮ ਚ ਅਗਲੇ ਸਾਡੇ ਮਹਿਮਾਨ ਨੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਹੋਰੀ
ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਉਨ੍ਹਾਂ ਨਾਲ ਇਕ ਮੁਲਾਕਾਤ ਸਿਲਸਿਲੇ ਰਾਹੀਂ ਤੁਹਾਨੂੰ ਉਨ੍ਹਾਂ ਦੇ ਰੂਬਰੂ ਕਰਾਂਗੇ। ਫਿਲਹਾਲ ਇਕ ਗੀਤ ਸੁਰਜੀਤ ਖਾਨ ਦੀ ਆਵਾਜ਼ ਵਿਚ ਤੁਹਾਡੀ ਨਜ਼ਰ ਕਰਦੇ ਹਾਂ ਤੇ ਆਉਂਦੇ ਹਾਂ ਬਹੁਤ ਜਲਦੀ ਆਪਣੇ ਅਗਲੇ ਸਿਲਸਿਲੇ ਚ ਅਗਲੇ ਮਹਿਮਾਨ।
ਨਸ਼ਾ ਵਗੇ ਨਸ਼ੇ ਚ ਜਵਾਨੀ ਬਣੀ ਸਾਫੀ ਕੁਈਨ ਬਣਨੀ ਸੀ ਚਾਸੀ ਦੀ ਜੋ ਰਾਣੀ ਚੁੱਪ ਗੱਤ ਸਿੰਘ ਬਣਨੇ ਸੀ ਬੜੇ ਗਮਗੀਨ ਦਿਲ ਦੇ ਮਰੀਜ਼ ਦਾਰੂ ਪੀਣ ਚਹਿਨੀ ਨੇ ਜੁਜਾਰ ਜੇ ਨਾ ਜੋਦੇ ਬਸ ਮੁੱਛਾਂ ਦੇ ਸ਼ਕੀਨ ਇਹੀ ਇਹੀ ਤਾਂ ਸਕੀਨ ਹੈ ਇਹ ਗੌਰਮੈਂਟ ਮੀਨ ਹੈ
ਗੌਰਮੈਂਟ
ਵਾਪਸੀ ਬਣਾਇਆ ਜਾ ਕੇ ਪੁੱਛੋ ਉਸ ਪਿਓ ਨੂੰ ਜਿੰਨੇ ਪੈਗ ਸੀ ਲਵਾਇਆ ਜਿੰਨੇ ਸੱਤ ਵੋਟਾਂ ਪਿੱਛੇ ਇੱਕ ਬੁਲਟ ਦਵਾਇਆ ਪੁੱਛੋ ਚਿੱਟਾ ਕਿੱਥੋਂ ਆਇਆ ਕਿੱਦਾਂ ਮੁਲਕ ਨੂੰ ਲਾਇਆ ਕਿੱਦਾਂ ਰੰਗ ਲਾ ਪੰਜਾਬ ਮੇਰਾ ਉੜਦਾ ਬਖਾਇਆ ਪਰ ਸੱਚ ਨਾ ਸੁਣਾਇਆ ਹੁਣ ਸੁਣ ਕੰਨ ਕਰਕੇ ਜਿਹੜਾ ਜਿਹਾ ਕਰਕੇ ਥਾਰ ਦੇ ਬੁਲਟ ਉੱਤੇ ਬੋਰਾ ਅੱਜ ਬੜ ਕੇ ਸਪੀਕਰ ਤੇ ਕੰਨ ਕੇ
ਲੋ ਜੀ ਸੁਰਜੀਤ ਖਾਨ ਦੀ ਆਵਾਜ਼ ਦੇ ਵਿਚ ਤੁਸੀਂ ਇਹ ਗੀਤ ਸੁਣ ਰਹੇ ਸੀ ਮੈਂ ਖਟਕੜ ਕਲਾਂ ਤੋਂ ਭਗਤ ਸਿੰਘ ਸਰਦਾਰ ਬੋਲਦਾ ਹਾਂ। ਬਹੁਤ ਸਾਰੇ ਸਵਾਲ ਭਗਤ ਸਿੰਘ ਵੱਲੋਂ ਆਮ ਲੋਕਾਂ ਨੂੰ ਵੀ ਕੀਤੇ ਗਏ ਇਸ ਗੀਤ ਦੇ ਰੂਪ ਦੇ ਵਿਚ। ਖੈਰ ਭਾਵੇਂ ਕਿ ਉਹ ਆਪਣੀ ਕੁਰਬਾਨੀ ਸਦਕਾ ਅਮਰ ਹੋ ਗਏ। ਗੱਲ ਕਰਾਂ ਮੇਰੇ ਜਜ਼ਬਾਤਾਂ ਤੋਂ ਇਸ ਤਰ੍ਹਾਂ ਵਾਕਫ ਹੈ ਮੇਰੀ ਕਲਮ ਮੇਰੇ ਜਜ਼ਬਾਤਾਂ ਤੋਂ ਇਸ ਤਰ੍ਹਾਂ ਵਾਕਫ ਹੈ ਮੇਰੀ ਕਲਮ ਮੈਂ ਇਸ਼ਕ ਵੀ ਲਿਖਾਂ ਤਾਂ ਇਨਕਲਾਬ ਲਿਖਿਆ ਜਾਂਦਾ ਹੈ। ਇਨਕਲਾਬ ਦੀ ਹੀ ਅੱਗੇ ਗੱਲ ਕਰਾਂ ਤਾਂ ਉਨ੍ਹਾਂ ਦੀ ਹੀ ਸੋਚ ਮੈਂ ਤੁਹਾਡੇ ਸਾਹਮਣੇ ਰੱਖਦੀ ਹਾਂ ਕਿ ਲਿਖ ਰਹਾ ਹੂੰ ਮੈਂ ਅੰਜਾਮ ਜਿਸਕਾ ਕਲ ਆਗਾਜ਼ ਆਏਗਾ ਲਿਖ ਰਹਾ ਹੂੰ ਮੈਂ ਅੰਜਾਮ ਜਿਸਕਾ ਕਲ ਆਗਾਜ਼ ਆਏਗਾ ਮੇਰੇ ਲਹੂ ਕਾ ਹਰ ਏਕ ਕਤਰਾ ਇਨਕਲਾਬ ਲਾਏਗਾ ਮੈਂ ਰਹੂੰ ਯਾ ਨਾ ਰਹੂੰ ਪਰ ਯੇ ਵਾਦਾ ਹੈ ਤੁਮਸੇ ਮੇਰਾ ਕਿ ਮੇਰੇ ਬਾਦ ਵਤਨ ਪਰ ਮਰਨੇ ਵਾਲੋ ਕਾ ਸੈਲਾਬ ਆਏਗਾ ਕਿ ਮੇਰੇ ਬਾਦ ਵਤਨ ਪਰ ਮਰਨੇ ਵਾਲੋ ਕਾ ਸੈਲਾਬ ਆਏਗਾ। ਸੋ ਦੇਸ਼ ਦੇ ਲਈ ਕੌਮ ਦੇ ਲਈ ਆਪਾਂ ਵਾਰਨ ਵਾਲੇ ਜਿਹੜੇ ਆ ਉਹਨਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਂਦਾ ਹੈ। ਉਹ ਦੁਨੀਆਂ ਦੇ ਵਿੱਚ ਇੱਕ ਮਿਸਾਲ ਬਣ ਜਾਂਦੇ ਆ ਤੇ ਇਹੋ ਜਿਹੀ ਹੀ ਮਿਸਾਲ ਬਣੇ ਸ਼ਹੀਦ ਆਜ਼ਮ ਭਗਤ ਸਿੰਘ ਜਿਨ੍ਹਾਂ ਦਾ 113ਵਾਂ ਜਨਮ ਦਿਨ ਬੀਤੇ ਕੱਲ ਮਨਾਇਆ ਗਿਆ ਤੇ ਅੱਜ ਇੱਕ ਮੁਲਾਕਾਤ ਸਿਲਸਿਲੇ ਦੇ ਵਿਚ ਅਸੀਂ ਉਨ੍ਹਾਂ ਦੇ ਹੀ ਇੱਕ ਪਰਿਵਾਰਕ ਮੈਂਬਰ ਯਾਨੀ ਕਿ ਉਨ੍ਹਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਹੋਰਾਂ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ ਔਰ ਭਗਤ ਸਿੰਘ ਹੋਰਾਂ ਦੀ ਸੋਚ ਅਤੇ ਫਲਸਫੇ ਦੇ ਬਾਰੇ ਕੁਝ ਗੱਲਾਂ ਜਿਹੜੀਆਂ ਉਹ ਵੀ ਕਰਾਂਗੇ ਤੇ ਮੌਜੂਦਾ ਜੋ ਨਿਜ਼ਾਮ ਇਸ ਵੇਲੇ ਪੰਜਾਬ ਦੇ ਵਿਚ ਕੰਮ ਕਰ ਰਿਹਾ ਉਹਦੇ ਉੱਤੇ ਵੀ ਉਨ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਉਹ ਜ਼ਰੂਰ ਲਵਾਂਗੇ। ਪਹਿਲਾਂ ਤਾਂ ਸਵਾਗਤ ਕਰਦੇ ਹਾਂ ਪ੍ਰੋਫੈਸਰ ਸਾਹਿਬ ਤੁਹਾਡਾ ਅੱਜ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿਚ ਤੁਸੀਂ ਸਾਡੇ ਮਹਿਮਾਨ ਹੋ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਤੁਹਾਡੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
ਜੀ
ਤੁਹਾਡਾ ਧੰਨਵਾਦ
ਹਾਂਜੀ ਸ਼ੁਕਰੀਆ ਤੁਸੀਂ ਵੀ ਬੜੇ ਵੱਡੇ ਤੜਕੇ ਅੱਜ ਸਾਡੇ ਸਰੋਤਿਆਂ ਦੇ ਲਈ ਸਾਡੇ ਲਈ ਇਹ ਸਮਾਂ ਜਿਹੜਾ ਕੱਢਿਆ ਔਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜਦੋਂ ਅਸੀਂ ਗੱਲ ਸ਼ੁਰੂ ਕਰਦੇ ਹਾਂ ਤਾਂ ਪਹਿਲਾਂ ਤਾਂ ਤੁਹਾਡੇ ਮਾਤਾ ਜੀ ਦੀ ਗੱਲ ਤੁਰਨੀ ਬਹੁਤ ਜ਼ਰੂਰੀ ਹੈ ਜਿਹੜੇ ਕਿ ਭਗਤ ਸਿੰਘ ਹੋਰਾਂ ਦੀ ਭੈਣ ਸੀ ਔਰ ਭੈਣਾਂ ਜਿਹੜੀਆਂ ਹੁੰਦੀਆਂ ਉਹ ਆਪਣੇ ਵੀਰਾਂ ਦੇ ਬਹੁਤ ਨੇੜੇ ਹੁੰਦੀਆਂ ਉਨ੍ਹਾਂ ਦੀ ਸੋਚ ਨੂੰ ਸਮਝਣ ਦੇ ਵਿਚ ਜਜ਼ਬਾਤੀ ਤੌਰ ਤੇ ਵੀ ਜਿਹੜੀ ਉਨ੍ਹਾਂ ਦੀ ਨੇੜਤਾ ਆ ਉਹ ਵੱਖਰੀ ਹੁੰਦੀ ਹੈ ਅਮਲੀ ਤੌਰ ਦੇ ਉੱਤੇ ਵੀ ਉਹ ਉਸ ਆਪਣੇ ਭਰਾ ਦੀ ਜਿਹੜੀ ਸੋਚ ਆ ਉਹਨੂੰ ਸਮਝਣ ਦੇ ਵਿਚ ਬੜੀਆਂ ਨੇੜੇ ਮੰਨੀਆਂ ਜਾਂਦੀਆਂ ਔਰ ਤੁਸੀਂ ਆਪਣੇ ਮਾਤਾ ਜੀ ਤੋਂ ਜਾਂ ਫਿਰ ਆਪਣੇ ਪਰਿਵਾਰ ਦੇ ਵਿਚ ਉਨ੍ਹਾਂ ਦੀ ਸੋਚ ਦੇ ਬਾਰੇ ਉਨ੍ਹਾਂ ਦੇ ਫਲਸਫੇ ਦੇ ਬਾਰੇ ਬਹੁਤ ਕੁਛ ਹਮੇਸ਼ਾ ਤੋਂ ਹੀ ਸੁਣਦੇ ਵੀ ਆਏ ਹੋਏ ਆ ਸਿੱਖਦੇ ਵੀ ਆਏ ਹੋਏ ਹੋ ਅੱਜ ਜਦੋਂ ਅਸੀਂ ਇਹ ਗੱਲਬਾਤ ਜਿਹੜੀ ਉਨ੍ਹਾਂ ਦੀ ਸੋਚ ਤੇ ਫਲਸਫੇ ਨੂੰ ਲੈ ਕੇ ਤੁਹਾਡੇ ਨਾਲ ਕਰਨਾ ਚਾਹੁੰਦੇ ਹਾਂ ਤਾਂ ਤੁਸੀਂ ਅੱਜ ਇਸ 113ਵੇਂ ਜਨਮ ਦਿਨ ਤੋਂ ਬਾਅਦ ਕੀ ਮਹਿਸੂਸ ਕਰਦੇ ਹੋ ਕਿ ਭਗਤ ਸਿੰਘ ਹੋਰੀ ਜਿਸ ਸੋਚ ਨੂੰ ਜਿਸ ਫਲਸਫੇ ਨੂੰ ਲੈ ਕੇ ਤੁਰੇ ਸੀ ਔਰ ਜਿਸ ਆਜ਼ਾਦ ਭਾਰਤ ਦੀ ਕਲਪਨਾ ਉਸ ਵੇਲੇ ਭਗਤ ਸਿੰਘ ਹੋਰਾਂ ਨੇ ਕੀਤੀ ਸੀ ਆਪਣੀ ਜਾਨ ਨੂੰ ਦਾਅ ਦੇ ਉੱਤੇ ਲਗਾ ਕੇ ਕੀ ਉਸ ਆਜ਼ਾਦ ਭਾਰਤ ਦਾ ਉਹ ਸੁਪਨਾ ਸਾਕਾਰ ਹੋ ਸਕਿਆ
ਤੁਸੀਂ ਕਿਹਾ ਕਿ ਮੇਰੇ ਬੀਬੀ ਜੀ ਅਮਰ ਕੌਰ ਉਹਨਾਂ ਤੋਂ 3 ਸਾਲ ਛੋਟੇ ਸੀ
ਜੀ
ਔਰ ਵਾਕਈ ਬਹੁਤ ਨੇੜੇ ਦਾ ਸਭ ਤੋਂ ਨੇੜੇ ਦਾ ਜਿਹੜਾ ਘਰ ਵਿਚ ਔਰ ਇੱਕ ਭੈਣ ਭਰਾ ਦਾ ਇੱਕ ਵੈਸੇ ਵੀ ਉਹਨਾਂ ਦਾ ਰਿਹਾ ਔਰ ਜਿਦਾਂ ਉਹਨਾਂ ਨੇ ਆਪਣਾ ਜੀਵਨ ਜੀਵਿਆ ਉਹ ਵੀ ਭਗਤ ਸਿੰਘ ਹੋਣਾ ਦੇ ਫਲਸਫੇ ਨੂੰ ਲੈ ਕੇ ਜਿਵੇਂ ਉਹਨਾਂ ਦਾ ਕਹਿਣਾ ਸੀ ਕਿ ਭਗਤ ਸਿੰਘ ਹੋਣਾ ਦੀ ਆਖਰੀ ਉਹਨਾਂ ਨੂੰ ਜਿਹੜੀ ਸੰਦੇਸ਼ ਸੀਗਾ ਉਹ ਇਹ ਸੀਗਾ ਕਿ ਉਹ ਉਦੋਂ ਮਤਲਬ 20 ਸਾਲਾਂ ਦੇ ਸੀ ਮਦਰ ਉਹ ਕਈ ਹੋਰ ਤੇ ਉਹ ਉਦੋਂ ਤੋਂ ਹੀ ਖੱਦਰ ਪਾਉਂਦੇ ਸੀਗੇ ਹਾਲਾਂਕਿ ਵਿਆਹ ਹੋ ਚੁੱਕਾ ਸੀ ਤਾਂ ਮੇਰੇ ਵੱਡੇ ਬ੍ਰਦਰ ਦਾ ਜਨਮ ਵੀ 1930 ਚ ਹੋਇਆ
ਠੀਕ
ਪਰ ਉਹ ਕਹਿੰਦੇ ਬੀਬੀ ਸਾਦਗੀ ਬੜੀ ਚੰਗੀ ਚੀਜ਼ ਹੈ ਪਰ ਵਿਚਾਰਾਂ ਵਿਚ ਜਿਹੜੀ ਹੈ ਉਹ ਪੁਖਤਗੀ ਰੱਖਣੀ ਹੈ ਵਿਚਾਰਾਂ ਚ ਮਜ਼ਬੂਤੀ ਰਹਿਣੀ ਚਾਹੀਦੀ ਹੈਗੀ ਹੈ ਉਹ ਤੇ ਉਹਨਾਂ ਦਾ ਲੇਕਿਨ ਜਦੋਂ ਅਸੀਂ ਹੁਣ ਭਗਤ ਸਿੰਘ ਹੋਣਾ ਨੂੰ ਉਹਨਾਂ ਦੇ ਉਹ ਸਾਰੇ ਮਤਲਬ ਕੰਮ ਵਿਚ ਦੇਖਦੇ ਹਾਂ ਤੇ ਉਹਦੇ ਵਿਚ ਮੈਨੂੰ ਬੜੀ ਸਪਸ਼ਟਤਾ ਚ ਜਿਹੜੀ ਔਰ ਜਿਹੜਾ ਮੈਨੂੰ ਮੇਰੇ ਮਦਰ ਨੇ ਵੀ ਕਿਹਾ ਕਿ ਬਈ ਮੈਨੂੰ ਲੋਕ ਪੁੱਛਦੇ ਨੇ ਕਿ ਭਗਤ ਸਿੰਘ ਨੂੰ ਜਾਣਨ ਵਾਲਾ ਘਰ ਚ ਕੋਈ ਹੈ ਮੈਂ ਕਿਹਾ ਉਹਨਾਂ ਨੇ ਇੱਕ ਅਹਿਸਾਸ ਕਰਵਾਇਆ ਕਿ ਰਿਸ਼ਤਾ ਜਿਹੜਾ ਹੈ ਉਹ ਜਾਣਨ ਨਾ ਬਣਦਾ ਇਸ ਕਰਕੇ ਉਦੋਂ ਤੇ ਮੇਰੀ ਇਹ ਖੋਜ ਰਹੀ ਕਿ ਮੈਂ ਉਹਨਾਂ ਦੇ ਬਾਰੇ ਚ ਹਰ ਚੀਜ਼ ਜਾਣਾ ਆਪਣੇ ਪਰਿਵਾਰ ਵਿਚੋਂ ਵੀ ਉਹਨਾਂ ਦੇ ਸਾਥੀਆਂ ਵਿਚੋਂ ਵੀ ਉਹਨਾਂ ਦੀਆਂ ਲਿਖਤਾਂ ਵਿਚੋਂ ਵੀ ਔਰ ਇੱਕ ਗੱਲ ਜਿਹੜੀ ਮੇਰੇ ਮਨ ਚ ਵੀ ਰਹੀ ਜਿਹੜੀ ਸ਼ਾਇਦ ਸਾਰਿਆਂ ਨੂੰ ਕਈ ਵਾਰੀ ਇਹ ਭਰਮ ਕਿ ਭਗਤ ਸਿੰਘ ਨੂੰ ਇੰਨੀ ਜ਼ਿਆਦਾ ਅਹਿਮੀਅਤ ਕਿਉਂ ਦਿੱਤੀ ਜਾਂਦੀ ਹੈ ਇੰਨੀ ਜ਼ਿਆਦਾ ਵਾਹ ਵਾਹ ਕਿਉਂ ਮਿਲਦੀ ਹੈ ਮੇਰੇ ਮਨ ਚ ਵੀ ਸਵਾਲ ਸੀ ਕਿ ਕਿਤੇ ਮੈਨੂੰ ਗਲਤ ਫਹਿਮੀ ਚੱਲੀ ਵੀ ਮੇਰਾ ਮਾਮਾ ਇਸ ਕਰਕੇ ਮਿਲਦਾ ਤੇ ਮੈਂ ਇਹ ਸਵਾਲ ਜਿਹੜੇ ਬੰਗਾਲ ਦੇ ਬਹੁਤ ਹੀ ਬਿਰਧ ਰੈਵੋਲੂਸ਼ਨਰੀ ਸੀ ਨਲਨੀ ਕਿਸ਼ੋਰ ਗੋਹਾ ਉਹ ਮਿਰਜ਼ਾਪੁਰ ਉਹਨਾਂ ਦੇ ਬੁੱਤ ਦਾ ਉਦਘਾਟਨ ਕਰਨ ਵਾਸਤੇ ਆਏ ਸੀਗੇ ਮੈਂ ਵੀ ਇਧਰੋਂ ਪਹੁੰਚ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਇਹਨਾਂ ਤੋਂ ਮੈਂ ਬਜ਼ੁਰਗਾਂ ਤੋਂ ਪੁੱਛ ਸਕਦਾ ਕਿ ਭਗਤ ਸਿੰਘ ਦੀ ਅਹਿਮੀਅਤ ਕੀ ਹੈ ਤੋ ਮੈਂ ਉਹਨਾਂ ਨੂੰ ਇਸ ਲਈ ਮੈਂ ਕਿਹਾ ਵੀ ਤੁਸੀਂ ਬੰਗਾਲ ਤੋਂ ਆਏ ਹੋ ਬੰਗਾਲ ਨੇ ਤੇ ਬੜੇ ਬੜੇ ਵਿਚਾਰ ਦਾ ਬੰਦੇ ਪੈਦਾ ਕੀਤੇ ਨੇ
ਬਿਲਕੁਲ
ਬੰਗਾਲ ਨੇ ਬਹੁਤ ਬਹਾਦਰ ਵੀ ਪੈਦਾ ਕੀਤੇ ਨੇ ਗਦਰ ਪਾਰਟੀ ਦੇ ਵਿਚ ਜੈਤਨ ਬਾਘਾ ਸੀ ਫਿਰ ਉਸ ਤੋਂ ਬਾਅਦ ਉਸੇ ਪੀਰੀਅਡ ਵਿਚ ਸੂਰਿਆ ਸੈਨ ਹੋਏ ਚਿਟਾਗਾਂਗ ਤੇ 5 ਦਿਨ ਉਨ੍ਹਾਂ ਨੇ ਆਪਣਾ ਕਬਜ਼ਾ ਰੱਖਿਆ ਮਤਲਬ ਲਤਾ ਵਾਦੇਕਰ ਸੀ ਉਹ ਕਹਿੰਦੇ ਅਸਲ ਗੱਲ ਇਹ ਹੈ ਕਾਕਾ ਕਿ ਜਦੋਂ ਅਸੀਂ ਇਸ ਸਦੀ ਦੇ ਸ਼ੁਰੂ ਵਿਚ ਕੀਤਾ ਤੇ ਬੜੀ ਫਰਸਟ੍ਰੇਸ਼ਨ ਸੀ ਸਾਨੂੰ, ਕਿਉਂਕਿ ਅਸੀਂ ਕੁਛ ਵੀ ਕਰਦੇ ਸੀਗੇ ਲੇਕਿਨ ਅੰਗਰੇਜ਼ ਰਾਜ ਜਿਹੜਾ ਉਹ ਚਾਲਾ ਲਗਾਤਾਰ ਚੱਲ ਰਿਹਾ ਸੀ, ਮਤਲਬ ਲੋਕਾਂ ਨੂੰ ਐਵੇਂ ਫੜ ਫੜ ਕੇ ਸਜ਼ਾਵਾਂ ਦੇ ਰਿਹਾ ਸੀ, ਔਰ ਫਿਰ ਉਹਨਾਂ ਨੇ ਬੰਗਾਲ ਨੂੰ ਮਤਲਬ ਧਾਰਮਿਕ ਨੀਹਾਂ ਉੱਤੇ ਵੰਡਿਆ ਮੁਸਲਮਾਨਾਂ ਦਾ ਤੇ ਹਿੰਦੂਆਂ ਦਾ, ਤੇ ਕਹਿੰਦੇ ਸਾਡੇ ਉਹ ਫਰਸਟ੍ਰੇਸ਼ਨ ਸੀ ਤੇ ਉਹਦੇ ਵਿਚ ਲੋਕਾਂ ਨੂੰ ਨਿਰਾਸ਼ਾ ਹੋ ਰਹੀ ਸੀ, ਉਸ ਨਿਰਾਸ਼ਾ ਨੂੰ ਤੋੜਨ ਵਾਲੇ ਸਾਡੇ ਨੌਜਵਾਨ ਖੁਦੀ ਰਾਮ ਬੋਸ ਕਨਈ ਲਾਲ ਦਾ ਤਾਏ, ਪਰ ਕਹਿੰਦੇ ਜਦੋਂ ਭਗਤ ਸਿੰਘ ਆਏ ਮਤਲਬ ਇਹਨਾਂ ਦੀ ਪਾਰਟੀ ਦੇ ਕੰਮ ਸ਼ੁਰੂ ਕੀਤਾ ਤੇ ਉਹਨਾਂ ਦੀ ਮੋਟੀਵੇਟਿੰਗ ਫੋਰਸ ਲੋਕਾਂ ਪ੍ਰਤੀ ਪ੍ਰੇਮ ਸੀ ਤੇ ਲੋਕਾਂ ਦੀਆਂ ਪ੍ਰੋਬਲਮਸ ਕੀ ਨੇ ਤੇ ਉਹ ਹੱਲ ਕੀ ਕਰਨੀਆਂ, ਔਰ ਐਗਜੈਕਟਲੀ ਮਤਲਬ ਜਿਹੜਾ ਪ੍ਰੇਮ ਦੀ ਮੋਟੀਵੇਸ਼ਨ ਹੈ, ਇਸੇ ਕਰਕੇ ਅਸੀਂ ਦੇਖਦੇ ਕਿ ਭਗਤ ਸਿੰਘ ਵਿਚ ਕਿਤੇ ਕੋਈ ਨਿਰਾਸ਼ਾ ਵਾਲੀ ਗੱਲ ਨਹੀਂ ਹੈ, ਉਹ ਹਮੇਸ਼ਾ ਸਗੋਂ ਇਹ ਲਿਖਦੇ ਨੇ ਜਦੋਂ ਉਹਨਾਂ ਨੇ ਮਤਲਬ ਪੋਖੜਦਾਲ ਤੋਂ ਬਾਅਦ ਉਹਨਾਂ ਦੀ ਜਿਹੜੀ ਜਿੱਤ ਦੀ ਟਰਾਫੀ ਹੈ ਉਹਨਾਂ ਦੀ ਉਹ ਨੋਟ ਬੁੱਕ ਹੈ, ਅਸੀਰ ਤੇ ਸਰਕਾਰ ਨੇ ਕਿਹਾ ਵੀ ਜੋ ਮਰਜ਼ੀ ਪੜ੍ਹ ਲਾ ਲਿਖ ਲਾ, ਸਾਡਾ ਕੰਮ ਤੇ ਤੈਨੂੰ ਹੋਰ ਬੰਨੇ ਪਰ ਫਾਂਸੀ ਦੇਣ ਵਾਲਾ ਹੈ, ਉਹ ਆਪਣੇ ਕੰਮ ਚ ਲੱਗੇ ਹੋਏ ਨੇ। ਸ਼ੁਰੂ ਚ ਉਹਨਾਂ ਨੇ ਸ਼ੇਰ ਲਿਖ ਦਿੱਤਾ, ਮੇਰੀ ਹਵਾ ਮੇ ਰਹੇਗੀ ਮੁਸ਼ਤੇ ਖਾ ਕੇ ਫਾਨੀ ਰਹੇ ਰਹੇ ਜਾਂ ਨਾ ਰਹੇ। ਦੂਜਾ ਉਹਨਾਂ ਨੇ ਉਹਦੇ ਚ ਉਹਨਾਂ ਲਿਖਦਾ ਕਿ ਮਾਈ ਸਟਰੈਂਥ ਇਜ਼ ਦਾ ਸਟਰੈਂਥ ਆਫ ਦਾ ਪ੍ਰੈਸ, ਮਾਈ ਕਰੇਜ ਇਜ਼ ਦਾ ਕਰੇਜ ਆਫ ਫਰਸਟ੍ਰੇਸ਼ਨ। ਬਿਲਕੁਲ। ਉਰਦੂ ਦਾ ਸ਼ੇਰ ਜਿਹੜਾ ਸੀ, ਤੁਰੇ ਖਾਕ ਹੈ ਗਰਦਿਸ਼ ਨੇ ਤਪਿਸ਼ ਸੇ ਮੇਰੀ, ਮੈਂ ਵੋ ਮਜਨੂ ਹੂੰ ਜੋ ਜ਼ਿੰਦਾ ਮੈਂ ਵੀ ਆਜ਼ਾਦ ਰਹਾ, ਕਿ ਮੇਰੇ ਅੰਦਰ ਜਿਹੜੀ ਅਨੁਸ਼ਕਤੀ ਹੈ ਉਹਨੇ ਉਹ ਮਤਲਬ ਕਿ ਮੈਂ ਜੇਲ੍ਹ ਵਿਚ ਵੀ ਆਜ਼ਾਦ ਹੈਗਾ, ਇਹ ਜਿਹੜੀ ਸਪਿਰਿਟ ਹੈ ਇਹ ਮਤਲਬ ਉਹਨਾਂ ਦੀ ਦੱਸਦੀ ਆ, ਜਿਹੜਾ ਉਹਨਾਂ ਦਾ ਪੂਰਾ ਕੰਮ ਸੀ। ਔਰ ਉਹਨਾਂ ਨੇ ਮਤਲਬ ਗਦਰ ਪਾਰਟੀ ਤੋਂ ਇੱਕ ਗੱਲ ਸਿੱਖੀ, ਕਿਉਂਕਿ ਗਦਰ ਪਾਰਟੀ ਦੀ ਕਰਤਾਰ ਸਿੰਘ ਸਰਾਭਾ ਵਰਗੇ 19 ਸਾਲਾਂ ਦੇ ਨੌਜਵਾਨ ਔਰ ਵਿਸ਼ਨੂੰ ਗਣੇਸ਼ ਦੱਤ ਪਿੰਗਲੇ ਵਰਗੇ 22-23 ਸਾਲਾਂ ਦੇ ਇੰਜੀਨੀਅਰ ਉਹ ਆਗੂ ਟੋਲੀ ਵਿਚ, ਉਹਨਾਂ ਨੇ ਕਿਹਾ ਕਿ ਤੁਸੀਂ ਜਦੋਂ ਲੜਦੇ ਆ ਤੇ ਅਸੀਂ ਕਿਸੇ ਬੰਦਿਆਂ ਖਿਲਾਫ਼ ਨੀ ਲੜਦੇ, ਅਸੀਂ ਕਿਸੇ ਜਾਤ ਦੇ ਖਿਲਾਫ਼ ਨੀ ਲੜਦੇ, ਅਸੀਂ ਇੱਕ ਸਿਸਟਮ ਦੇ ਖਿਲਾਫ਼ ਲੜਦੇ ਆ, ਔਰ ਉਹ ਸਿਸਟਮ ਨੂੰ ਸਾਮਰਾਜਵਾਦ ਕਿਹਾ ਜਾਂਦਾ। ਭਗਤ ਸਿੰਘ ਨੇ ਕਿਹਾ ਕਿ ਅਗਰ ਸਿਸਟਮ ਦੇ ਖਿਲਾਫ਼ ਲੜਦੇ ਆ ਤੇ ਫਿਰ ਸਾਨੂੰ ਉਹ ਜਿਹੜੇ ਸਿਸਟਮ ਨੇ ਸਾਡੇ ਤੇ ਬਿਮਾਰੀਆਂ ਖੜੀਆਂ ਕੀਤੀਆਂ ਨੇ, ਸਾਡੇ ਸਮਾਜ ਦੀਆਂ ਕਮਜ਼ੋਰੀਆਂ ਨੂੰ ਹੋਰ ਜ਼ਿਆਦਾ ਵਧਾ ਕੇ ਉਹਦਾ ਫਾਇਦਾ ਹੁੰਦਾ, ਕਿਉਂਕਿ ਇੱਦਾਂ ਐਗਜੈਕਟਲੀ ਉਹਨਾਂ ਨੇ ਨੌਜਵਾਨ ਭਾਰਤ ਦੇ ਮੈਨੀਫੈਸਟੋ ਚ ਲਿਖਿਆ। ਸਾਡੀ ਲੜਾਈ ਜਿਹੜੀ ਆ ਉਹ ਦੋ ਤਾਰੀ ਹੁੰਦੀ ਹੈ, ਇੱਕ ਤੇ ਕਿ ਸਾਡੀਆਂ ਆਪਣੀਆਂ ਸਮਾਜਿਕ ਕਮਜ਼ੋਰੀਆਂ ਦੇ ਖਿਲਾਫ਼ ਜਿਹੜੀਆਂ ਸਾਨੂੰ ਜਿਹਦਾ ਫਾਇਦਾ ਦੁਸ਼ਮਣ ਵੀ ਉਠਾਉਂਦਾ ਤੇ ਸਾਡੇ ਖੁਦਗਰਜ ਲੋਕ ਵੀ ਉਠਾਉਂਦੇ, ਤੇ ਦੂਜਾ ਜਿਹੜਾ ਹੈ ਉਹ ਇੱਕ ਇਹ ਸਾਮਰਾਜੀ ਲੁੱਟ ਦਾ, ਇਹ ਜਿਹੜੀ ਪਕੜ ਸੀ ਉਹਨਾਂ ਦੀ ਇਹਨੇ ਉਹਨਾਂ ਨੂੰ ਬਹੁਤ ਮਜ਼ਬੂਤ ਕੀਤਾ ਉਹਨਾਂ ਦੇ ਸਾਥੀਆਂ ਨੂੰ, ਕਿ ਇਹਦਾ ਬਦਲ ਕੀ ਹੋਵੇ, ਜਿਵੇਂ ਜਿਹੜੀ ਜਿੱਥੋਂ ਗੱਲ ਚੱਲੀ ਉਹ ਜਲਿਆਂ ਵਾਲਾ ਬਾਗ ਦਾ, ਕਿਉਂਕਿ ਹੁਣੇ ਆਪਾਂ ਪਿੱਛੇ 100 ਸਾਲਾਂ ਮਨਾ ਕੇ ਹਟੇ ਆ,
ਬਿਲਕੁਲ,
ਤੇ ਜਲਿਆਂ ਵਾਲੇ ਬਾਗ ਵਿਚ ਮੇਰੇ ਮਨ ਚ ਵੀ ਇਹ ਸਵਾਲ ਸੀ ਕਿ ਡਾਇਰ ਡਵਾਇਰ ਪਾਗਲ ਕਿਉਂ ਹੋਏ, ਕਿਉਂਕਿ ਕੌਣ ਕਹਿੰਦਾ ਕਿ ਤੁਸੀਂ ਆਮ ਲੋਕਾਂ ਤੇ ਪੀਸਫੁਲ ਲੋਕਾਂ ਉੱਤੇ ਅੰਨੇ ਵਾਹ ਗੋਲੀਆਂ ਚਲਾਓ ਔਰ ਫੇਰ ਕਹੋ ਕਿ ਮੈਂ ਸਬਕ ਸਿਖਾਉਣਾ ਚਾਹੁੰਦਾ। ਉਹਦਾ ਕਾਰਨ ਇਹ ਸੀ ਕਿ ਉਦੋਂ ਲੋਕਾਂ ਵਿਚ ਇੰਨੀ ਏਕਤਾ ਹੋ ਗਈ ਸੀ ਜਿਹੜੀ 1916 ਚ ਸ਼ੁਰੂ ਸੀ, 1919 ਵਿਚ ਰਾਮ ਨੌਮੀ ਜਿਹੜੀ ਹੈਗੀ ਹੈ 9 ਅਪ੍ਰੈਲ ਦੀ ਉਹ ਇਕੱਠੀ ਮਨਾਈ ਗਈ, ਉਹਦੇ ਵਿਚ ਹਿੰਦੂ ਮੁਸਲਮਾਨ ਸਿੱਖ ਜਿਹੜਾ ਕਦੀ ਹਿੰਦੂ ਪਾਣੀ ਮੁਸਲਮਾਨ ਪਾਣੀ ਤੇ ਉਹ ਸਾਰੇ ਲੋਕਾਂ ਨੇ ਇਕੱਠਿਆ ਸ਼ਬੀਲਾਂ ਲਾ ਲਈਆਂ, ਮਤਲਬ ਲੋਕਾਂ ਨੇ ਮਤਲਬ ਹਰ ਚੀਜ਼ ਜਿਹੜੀ ਹੈ ਉਹ ਮਤਲਬ ਮਿਲ ਕੇ ਕੀਤੀ ਔਰ ਉਸ ਏਕੇ ਨੇ ਪਾਗਲ ਕੀਤਾ। ਤੇ ਭਗਤ ਸਿੰਘ ਉਹਨਾਂ ਨੇ ਕਿਹਾ ਕਿ ਇਹਦਾ ਮਤਲਬ ਹੈ ਕਿ ਜਿਹੜੀਆਂ ਸਾਡੇ ਮਤਲਬ ਧਰਮ ਦੇ ਨਾਂ ਤੇ ਵਖਰੇਵਾ ਪਾਇਆ ਜਾ ਰਿਹਾ ਇਸ ਮਤਲਬ ਜਿਹੜਾ ਹੈ ਇਹ ਉਹਦੀ ਇੱਕ ਬਿਮਾਰੀ ਹੈ। ਦੂਜੀ ਬਿਮਾਰੀ ਇਹ ਹੈ ਕਿ ਅਸੀਂ ਇੱਕ ਤਿਹਾਈ ਲੋਕਾਂ ਨੂੰ ਉਹਨਾਂ ਦੇ ਇਨਸਾਨੀ ਹੱਕ ਵੀ ਨਹੀਂ ਦਿੰਦੇ, ਉਦੋਂ ਅਛੂਤ ਕਿਹਾ ਜਾਂਦਾ ਸੀ, ਅਨਟਚੇਬਿਲਟੀ ਕਿਹਾ ਜਾਂਦਾ ਸੀ। ਤੋ ਕਹਿੰਦੇ ਇਹ ਦੋ ਬਿਮਾਰੀਆਂ ਜਿਹੜੀਆਂ ਨੇ ਨੌਜਵਾਨਾਂ ਦੇ ਮਨ ਚੋਂ ਖਤਮ ਕੀਤੀਆਂ ਜਾ ਸਕਦੀਆਂ ਨੇ ਔਰ ਜਿਹੜੀ ਸਾਡੀ ਪ੍ਰਥਾ ਲੰਗਰ ਦੀ ਹੈ ਉਹ ਇਸ ਤੋਂ ਬਰੀ ਕਰਦੀ। ਔਰ ਉਹ ਮਤਲਬ ਨੇ ਮਾਰਸ਼ਲ ਲਾ ਦੇ ਵੇਲੇ ਜਲਿਆਂ ਵਾਲੇ ਬਾਗ ਤੋਂ ਬਾਅਦ ਲੰਗਰ ਬੰਦ ਕਰਤੇ ਤੇ ਲੰਗਰ ਨੀ ਲਾਉਣੇ, ਕਿਉਂਕਿ ਲੰਗਰ ਚ ਲੋਕਾਂ ਨੂੰ ਇਕੱਠੇ ਖਾਣਾ ਸਿਖਾਉਂਦੇ ਨੇ ਔਰ ਧਰਮ ਜਾਤ ਲਿੰਗਕ ਜਿਹੜਾ ਵਖਰੇਵਾ ਉਹਦੇ ਤੋਂ ਮੁਕਤ ਕਰਦੇ ਨੇ। ਉਹਦੇ ਤੇ ਭਗਤ ਸਿੰਘ ਨੇ ਨੌਜਵਾਨ ਭਾਰਤ ਸਭਾ ਬਣਾਈ, ਪਰ ਉਹਨਾਂ ਨੇ ਕਿਹਾ ਕਿ ਚੌਥੀ ਜਿਹੜੀ ਉਹਦੀ ਇੱਕ ਧਾਰਾ ਹੈ ਇੱਕ ਤੇ ਕਿ ਨੌਜਵਾਨ ਲੜਕੇ ਲੜਕੀਆਂ ਤਨਦੇਹੀ ਨਾਲ ਹਿੱਸੇਦਾਰ ਹੋਣ ਮਤਲਬ ਸਾਰੀ ਲੜਾਈ ਵਿੱਚ, ਪਰ ਉਹ ਕਹਿੰਦੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਨਾ ਬਰਾਬਰੀ ਖੜੀ ਕੀਤੀ ਹੈ ਕਿ ਜਿਹੜਾ ਸਾਡਾ ਬਸਤੀਵਾਦੀ ਸਮਾਜ ਹੈ ਅੰਗਰੇਜ਼ ਰਾਜ ਹੈ ਇਹਨੇ ਮਤਲਬ ਬਹੁਤ ਵੱਡੀ ਨਾ ਬਰਾਬਰੀ ਕੀਤੀ ਹੈ। ਔਰ ਉਹਨਾਂ ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਚ ਲਿਖਿਆ ਸੀ ਕਿ ਅਸੀਂ ਜਿਸ ਸਵਰਾਜ ਲਈ ਕੰਮ ਕਰ ਰਹੇ ਹਾਂ ਉਹ 99% ਲੋਕਾਂ ਦਾ ਹੋਏਗਾ ਔਰ 99% ਲੋਕਾਂ ਦੀ ਹਿੱਸੇਦਾਰੀ ਨਾਲ ਆਏਗਾ। ਤੇ ਇਹ ਕਹਿੰਦੇ ਵੀ ਜਿਹੜੀ ਨਾ ਬਰਾਬਰੀ ਹੈ ਇਹ ਇਹਦਾ ਇਹ ਬਰਾਬਰੀ ਤੇ ਬਰਾਬਰੀ ਜਿਹੜੀ ਉਹ ਭਾਈਚਾਰੇ ਤੋਂ ਬਗੈਰ ਨਹੀਂ ਆਉਂਦੀ। ਸੋ ਬਰਾਬਰੀ ਨੂੰ ਤੇ ਭਾਈਚਾਰੇ ਨੂੰ ਸਮਾਜ ਵਿੱਚ ਸਥਾਪਿਤ ਕਰਨ ਲਈ ਜਿਹੜਾ ਸਾਡਾ ਪੁਰਾਣਾ ਮਤਲਬ ਜਿੰਨਾ ਗੁਰੂਆਂ ਦਾ ਮਤਲਬ ਸਾਡੇ ਸੰਤਾਂ ਸੂਫੀਆਂ ਦਾ ਹੈ ਉਹਨਾਂ ਦਾ ਵੀ ਸਮਾਜ ਵਿੱਚ ਇਸੇ ਭਾਈਚਾਰੇ ਨੂੰ ਤੇ ਬਰਾਬਰਤਾ ਨੂੰ ਖੜਾ ਕਰਨ ਦਾ ਸੰਦੇਸ਼ ਸੀ। ਉਹ ਕਹਿੰਦੇ ਇਹ ਇਹ ਕਿੱਦਾਂ ਆਊਗਾ, ਪਰ ਉਹ ਕਹਿੰਦੇ ਅੱਜ ਵਿਗਿਆਨਕ ਜਿਹੜੀ ਸਾਡੀ ਇੱਕ ਬਰਾਬਰਤਾ ਤੇ ਭਾਈਚਾਰੇ ਦਾ ਹੈ ਉਹਨਾਂ ਨੇ ਉਹ ਸ਼ਬਦ ਸਮਾਜਵਾਦ ਜਿਹੜਾ ਹੈ ਉਹਨੂੰ ਮਤਲਬ ਉਦੋਂ ਦੇ ਏਜੰਡੇ ਉੱਤੇ ਲਿਆਂਦਾ। ਇਹ ਮਤਲਬ ਜਿਹੜੀ ਫਲਸਫਾ ਹੈ ਕਿ ਅਸੀਂ ਅਸਲ ਵਿੱਚ ਉਸ ਬਿਮਾਰੀ ਦੇ ਖਿਲਾਫ਼ ਲੜਦੇ ਹਾਂ ਜਿਹੜੀ ਸਾਡੇ ਸਮਾਜ ਨੂੰ ਕਮਜ਼ੋਰ ਕਰਦੀ ਔਰ ਉਹ ਲੁੱਟ ਦਾ ਮਤਲਬ ਧੰਦਾ ਬਣਦੀ ਹੈ। ਜਿਹੜਾ ਉਹਨਾਂ ਨੇ ਕਿਹਾ ਸੀ ਕਿ ਸਾਮਰਾਜਵਾਦ ਕੀ ਹੈ, ਇੰਪੀਰੀਅਲਿਜ਼ਮ ਕੀ ਹੈ, ਜਿਹੜਾ ਇੱਕ ਦੇਸ਼ ਦੂਜੇ ਦੇਸ਼ ਆਣ ਕੇ ਲੁੱਟਦਾ, ਉਹਦੇ ਖਣਿਜ ਪਦਾਰਥਾਂ ਨੂੰ ਲੁੱਟਦਾ, ਕੁਦਰਤੀ ਸਰੋਤਾਂ ਨੂੰ ਲੁੱਟ ਕੇ ਉਹਦੇ ਤੋਂ ਆਪਣੇ ਲੋੜ ਪੂਰੀ ਕਰਦਾ, ਲੇਕਿਨ ਆਪਣੇ ਲੋੜ ਵਿਚਾਰੇ ਅੱਜ ਵੀ ਜਿੱਦਾਂ ਕਿਸਾਨੀ ਹੈਗੀ ਹੈ ਉਹ ਸਾਰਿਆਂ ਦਾ ਢਿੱਡ ਭਰਦੀ ਹੈ, ਪਰ ਆਪ ਉਹ ਨੰਗੀ ਹੋ ਰਹੀ ਹੈ ਕਿਉਂਕਿ ਉਹਨੂੰ ਉਹਦਾ ਹੱਕ ਨੀ ਮਿਲਦਾ। ਇਹ ਜਿਹੜੀ ਮਤਲਬ ਹੈ ਉਹਨਾਂ ਦੀ ਮਤਲਬ ਇਹ ਜਿਹੜੀ ਪਕੜ ਸੀ ਇਹਨੇ, ਔਰ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਤੇ ਛੋਟੇ ਜਿਹੇ ਨੌਜਵਾਨ ਜਿਹੜੇ ਆ ਅਸੀਂ ਤੇ ਜਿਹੜੀ ਆਜ਼ਾਦੀ ਦੀ ਵੱਡੀ ਲਹਿਰ ਚੱਲ ਰਹੀ ਹੈ ਉਹਦੇ ਅਗਵਾ ਟੋਲੇ ਦੇ ਤੌਰ ਤੇ ਆ, ਤਾਂ ਕਿ ਉਹਦੀ ਡਾਇਰੈਕਸ਼ਨ ਜਿਹੜੀ ਹੈਗੀ ਹੈ ਉਹਨੂੰ ਮਤਲਬ ਠੀਕ ਦਿੱਤਾ ਜਾ ਸਕੇ। ਔਰ ਉਹੋ ਹੀ ਗੱਲ ਜਿਹੜੀ ਹੈ ਉਹਦੀ ਬੜੀ ਸਭ ਤੋਂ ਮੈਂ ਸਮਝਦਾ ਇਤਿਹਾਸਕ ਗੱਲ ਹੋਈ ਉਹਨਾਂ ਦੀ ਫਾਂਸੀ ਨੇ ਔਰ ਉਹਨਾਂ ਦੇ ਸਾਥੀ ਜੈਤਨ ਦਾਸ ਦੀ ਪੋਖੜਤਾਲ ਦੀ ਮਤਲਬ ਸ਼ਹਾਦਤ ਤੋਂ ਬਾਅਦ ਪੂਰਾ ਏਜੰਡਾ ਜਿਹੜਾ ਹੈ ਉਹ ਬਦਲ ਗਿਆ। ਸੰਪੂਰਨ ਆਜ਼ਾਦੀ ਨੂੰ ਅਸੀਂ ਕਹਿ ਰਹੇ ਸੀਗੇ ਕਿ ਕੋਈ ਗੱਲ ਨੀ, ਮਤਲਬ ਕਲਕੱਤੇ ਗਾਂਧੀ ਜੀ ਨੇ ਕਿਹਾ ਕਿ ਸਾਲ ਬਾਅਦ ਦੇਖ ਲਾਂਗੇ, ਫਿਰ ਸਾਲ ਵਿੱਚ ਅੰਗਰੇਜ਼ ਕੁਛ ਦੇ ਦੇ ਆਪਾਂ ਨੂੰ ਫਿਰ ਆਪਾਂ ਸੋਚਾਂਗੇ। ਤੇ ਸਿੰਗਲਾ ਨੇ ਕਿਹਾ ਕਿ ਇਹ ਜਿਹੜਾ ਹੈ ਇਹ ਤੇ ਤੁਹਾਨੂੰ ਪਹਿਲਾਂ ਦਾਇਆ ਆਪਣਾ ਪੱਕਾ ਕਰਨਾ ਹੀ ਪੈਣਾ। ਇਸੇ ਕਰਕੇ 26 ਜਨਵਰੀ 1930 ਨੂੰ ਲਾਹੌਰ ਵਿਚ ਮਤਲਬ ਸਾਰੀ ਹਿੰਦੁਸਤਾਨ ਨੂੰ ਸਹੁੰ ਖਾ ਕੇ ਦੱਸਿਆ ਗਿਆ ਕਿ ਅਸੀਂ ਮਤਲਬ ਹੁਣ ਤੋਂ ਬਾਅਦ ਸੰਪੂਰਨ ਆਜ਼ਾਦੀ ਦੀ ਗੱਲ ਕਰਾਂਗੇ, ਅਧੂਰੀ ਦੀ ਗੱਲ ਨਹੀਂ ਪਵੇਗੀ। ਉਹ ਜਿਹੜੇ ਦਾਈਏ ਨੇ ਉਹ ਔਰ ਉਹਦੇ ਚ ਉਹਨਾਂ ਦਾ ਆਪਣਾ ਹੀ ਕਹਿਣਾ ਸੀ ਜਿਹੜਾ ਮੇਰੇ ਮਦਰ ਨੂੰ ਹੀ ਉਹਨਾਂ ਨੇ ਆਖਰੀ ਕਿਹਾ ਕਿਉਂਕਿ ਥੋੜੇ ਵੱਡੇ ਸਨ, ਦੂਜੇ ਛੋਟੇ ਭੈਣਾਂ ਭਰਾਵਾਂ ਨੂੰ ਵੀ ਮੈਸੇਜ ਦਿੱਤਾ, ਉਹ ਵੀ ਮੈਂ ਸਾਂਝਾ ਕਰਾਂਗਾ। ਤੇ ਉਹਨਾਂ ਨੇ ਕਿਹਾ ਕਿ ਦੀਦੀ ਮਤਲਬ ਅੰਗਰੇਜ਼ ਦੀਆਂ ਜਿਹੜਾ ਹਾਲਾਤ ਦੀਆਂ ਅਸੀਂ ਕਿਉਂਕਿ ਪਾਰਲੀਮੈਂਟ ਨੰਗੀ ਕਰ ਦਿੱਤੀ, ਜਿਹੜਾ ਇਹਨਾਂ ਦਾ ਅਦਾਲਤੀ ਸਿਸਟਮ ਸੀ ਉਹ ਨੰਗਾ ਕਰ ਦਿੱਤਾ, ਜੇਲਾਂ ਜਿਹੜੀਆਂ ਸੀਗੀਆਂ ਉਹ ਹੁਣ ਤੋਂ ਬਾਅਦ ਹੁਣ ਲੋਕਾਂ ਲਈ ਪਿਕਨਿਕ ਸਪੋਟ ਬਣ ਜਾਣਗੇ, ਉਹਦੀਆਂ ਜੇ ਬੰਦਿਸ਼ਾਂ ਸੀ ਉਹ ਸਾਰੀਆਂ ਖਤਮ ਕਰਤੀਆਂ, ਔਰ ਜਿਹੜਾ ਪੁਲਿਸ ਹੈ ਜਿਹੜੀ ਲੋਕਾਂ ਨੂੰ ਡਰਾਉਂਦੀ ਸੀ ਹੁਣ ਉਲਟੀ ਆਪ ਡਰੀ ਫਿਰਦੀ ਹੈ। ਉਹ ਕਹਿੰਦੇ ਇਹ ਜਿਹੜਾ ਮਤਲਬ ਹਾਲਾਤ ਨੇ, ਉਹ ਕਹਿੰਦੇ 15 ਸਾਲ ਤੋਂ ਵੱਧ ਹੁਣ ਰਾਜ ਟਿਕ ਨਹੀਂ ਸਕਦਾ, ਲੇਕਿਨ ਬਦਕਿਸਮਤੀ ਇਹ ਹੈ ਕਿ ਉਹਦਾ ਜਿਹੜਾ ਬਦਲ ਖੜਾ ਕਰਨਾ ਸੀ ਅਸੀਂ, ਕਿਉਂਕਿ ਢਾਉਣਾ ਸੌਖਾ ਹੈਗਾ ਲੇਕਿਨ ਬਦਲ ਖੜਾ ਕਰਨਾ ਬੜਾ ਮੁਸ਼ਕਲ ਹੈ, ਔਰ ਉਹੋ ਹੀ ਬਿਮਾਰੀਆਂ ਜਿਹੜੀਆਂ ਬਦਲ ਨਹੀਂ ਆ ਸਕਿਆ। ਉਹ ਕਹਿੰਦੇ ਉਸ ਤੋਂ ਬਾਅਦ 20 ਸਾਲ ਤੇ ਮਤਲਬ ਕਿਓਸ ਦੇ ਲੰਘ ਜਾਣੇ ਨੇ, ਔਰ ਫਿਰ ਉਸ ਤੋਂ ਬਾਅਦ ਸ਼ਾਇਦ ਮੈਨੂੰ ਲੋਕ ਯਾਦ ਕਰਨਗੇ ਕਿ ਮੈਂ ਕੁਛ ਗੱਲਾਂ ਮਤਲਬ ਰੱਖੀਆਂ ਸੀ ਏਜੰਡੇ ਤੇ, ਔਰ ਉਹਦੇ ਤੋਂ ਬਗੈਰ ਲੋਕਾਂ ਦਾ ਜਿਹੜਾ ਹੈ ਮਤਲਬ ਨਿਤਾਰਾ ਨਹੀਂ ਹੋ ਸਕਦਾ। ਸੋ ਜਿਹੜਾ ਤੁਸੀਂ ਪਹਿਲਾ ਸਵਾਲ ਕੀਤਾ ਸੀ ਉਹ ਇੱਥੇ ਆਣ ਕੇ ਕਿ ਜਿਹੜੇ ਮਤਲਬ ਬਸਤੀਵਾਦ ਦੀਆਂ ਅਲਾਮਤਾਂ ਨੂੰ ਅਸੀਂ ਖਤਮ ਕਰਨ ਦਾ ਉਹਨਾਂ ਨੇ ਟੀਕਾ ਚੁੱਕਿਆ ਸੀ ਉਹ ਕੁਛ ਤੇ ਖਤਮ ਹੋਈਆਂ 47 ਤੋਂ ਬਾਅਦ, ਅਸੀਂ ਕੁਛ ਡੀਕੋਲੋਨਾਈਜੇਸ਼ਨ ਅਸੀਂ ਕਹਿੰਦੇ ਹਾਂ ਬਸਤੀਵਾਦ ਦੇ ਉਹਨਾਂ ਚੀਜ਼ਾਂ ਨੂੰ ਖਤਮ ਕੀਤਾ, ਲੇਕਿਨ ਉਹ ਜਿਹੜਾ ਢਾਂਚਾ ਰੱਖ ਲਿਆ ਬਸਤੀਵਾਦ ਦਾ ਉਹ ਵੱਧਦਾ ਗਿਆ, ਔਰ ਉਹ ਹੁਣ ਮਤਲਬ ਅਸੀਂ ਵਾਪਸ ਬਸਤੀਵਾਦ ਵੱਲ ਨੂੰ ਮੁੜੇ ਹਾਂ, ਪਿੱਛੇ ਨੂੰ ਜਾ ਰਹੇ ਅੱਗੇ ਨੂੰ ਨਹੀਂ ਜਾ ਰਹੇ। ਜਿਵੇਂ ਜਦੋਂ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਬੜੀ ਸਚਾਈ ਨਾਲ ਇਹ ਕਹਿੰਦੇ ਨੇ ਕਿ ਹਿੰਦੁਸਤਾਨ ਵਿਚ 80 ਕਰੋੜ ਲੋਕ ਹੁਣ ਕਰ ਦਿੱਤੇ ਗਏ ਨੇ ਇੰਨੇ ਕੰਗਾਲ ਕਿ ਉਹਨਾਂ ਨੂੰ 5 ਕਿਲੋ ਦਾਣਿਆਂ ਨਾਲ ਇੱਕ ਕਿਲੋ ਦਾਲ ਨਾਲ ਮਹੀਨੇ ਲਈ ਚੁੱਪ ਕਰਵਾਇਆ ਜਾ ਸਕਦਾ,
ਇਹਦੇ
ਕਿੰਨੀ ਖੂਬਸੂਰਤ ਸਿੰਚਾਈ ਕਹਿ ਰਹੇ ਨੇ। ਔਰ ਭਗਤ ਸਿੰਘ ਹੋਣਾ ਦਾ ਇਹ ਕਹਿਣਾ ਸੀਗਾ ਕਿ ਵੀ ਜਿਹੜੇ ਜਿਹੜੇ ਤੱਥ ਨੇ, ਜੋ ਅਸਲੀਅਤ ਹੈ, ਉਹ ਕਹਿੰਦੇ ਰੀਅਲਿਜ਼ਮ ਇਜ਼ ਮਾਈ ਕਲਟ, ਤੇ ਮੇਰਾ ਜਿਹੜਾ ਯਕੀਨ ਹੈ ਉਹ ਯਥਾਰਤ ਵਿੱਚ ਹੈ, ਸਾਹਮਣੇ ਜਿਹੜੀਆਂ ਚੀਜ਼ਾਂ ਨੇ, ਜਿਹੜੀ ਤੱਥ ਨੇ, ਰੀਜ਼ਨ ਹੈ ਉਹਦੇ ਵਿੱਚ ਹੈ। ਔਰ ਉਹ ਅੱਜ ਵੀ ਅਸੀਂ ਉਸੇ ਬਸਤੀਵਾਦ ਦਾ ਜਿਹੜਾ ਹੈਗਾ, ਮਤਲਬ ਇਹਨੂੰ ਮਤਲਬ ਨਿਊ ਕਲੋਨਲਿਜ਼ਮ ਕਹਿ ਲਈਏ, ਉਹ ਉਹਨੂੰ ਸਫ਼ਰ ਕਰ ਰਹੇ ਹਾਂ। ਔਰ ਉਹਦੀ ਔਰ ਇਹ ਹੈ ਕਿ ਕੋਈ ਵੀ ਲੜਾਈ, ਮਤਲਬ ਇਹ ਗੱਲ ਬਹੁਤ ਹੀ ਖੂਬਸੂਰਤ ਜਿਹੜੀ ਹੈ, ਮੈਂ ਗੁਰੂ ਗੋਬਿੰਦ ਸਿੰਘ ਜੀ ਤੋਂ ਲੈਂਦਾ, ਉਹਨਾਂ ਨੇ ਵਚਿੱਤਰ ਨਾਟਕ ਵਿੱਚ ਲਿਖਿਆ ਸੀ ਕਿ ਜੋ ਸਾਧ ਕਰਮ ਕਰਿਹਨ ਤਾਂ ਦੇਵਤਾ ਕਹਾਇਨ, ਜੋ ਕੁਕਰਮ ਕਰਿਹਨ ਤਾਂ ਦਾਨਵ ਕਹਾਇਨ। ਤੇ ਅਖੀਰ ਤੇ ਇਸ ਯੁੱਗ ਇਸ ਜਮਾਨੇ ਵਿੱਚ ਹੀ ਦੋ ਤਾਕਤਾਂ ਦੀ ਲੜਾਈ ਹੁੰਦੀ ਹੈ, ਦੇਵ ਸ਼ਕਤੀਆਂ ਦੀ ਤੇ ਦਾਨਵ ਸ਼ਕਤੀਆਂ ਦੀ। ਦੇਵ ਉਹ ਨੇ ਜਿਹੜੇ ਮਤਲਬ ਆਪਣਾ ਤਿਆਗ ਕੇ, ਆਪਣਾ ਹਿੱਤ ਛੱਡ ਕੇ ਸਮਾਜ ਦੇ ਹਿੱਤ ਚ ਕੰਮ ਕਰਦੇ ਨੇ, ਔਰ ਦਾਨਵ ਉਹ ਹੁੰਦੇ ਨੇ ਜਿਹੜੇ ਖੁਦਗਰਜੀ ਲਈ ਆਪਣੇ ਵਾਸਤੇ ਕਰਦੇ ਨੇ। ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਦੋ ਹੀ ਤਰ੍ਹਾਂ ਦੇ ਲੋਕ ਹੁੰਦੇ ਨੇ, ਗੁਰਮੁਖ ਹੁੰਦੇ ਨੇ ਇੱਕ ਮਨਮੁਖ ਹੁੰਦੇ ਨੇ। ਗੁਰਮੁਖ ਨੇ ਜਿਹੜੇ ਗੁਰ ਤੇ ਚੱਲਦੇ ਨੇ, ਪ੍ਰਿੰਸੀਪਲ ਤੇ ਚੱਲਦੇ ਨੇ, ਮਨਮੁਖ ਹੁੰਦੇ ਨੇ ਜਿਹੜੇ ਮਨ ਦੇ ਮਨ ਤੋਂ ਚੱਲਦੇ ਨੇ। ਉਹ ਜਿਹੜਾ ਹੈ, ਉਹਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਭਾਈ ਇਹ ਯਕੀਨ ਆਪਣੇ ਆਪ ਚ ਪੈਦਾ ਕਰ ਲਓ ਕਿ ਚੰਗਾਈ ਜਿਹੜੀ ਮਤਲਬ ਦੇਵ ਸ਼ਕਤੀਆਂ ਨੇ ਉਹ ਕਦੀ ਹਾਰਦੀਆਂ ਨਹੀਂ, ਉਹ ਹਮੇਸ਼ਾ ਜਿੱਤਦੀਆਂ ਨੇ। ਸੋ ਇਹ ਇਸ ਕਰਕੇ ਇਹ ਇੱਕ ਲਗਾਤਾਰਤਾ ਹੈ। ਪਰ ਇਹ ਸੰਕਲਪ ਵਿੱਚ ਜੇ ਆਪਾਂ ਅੱਜ ਦੇਖਾਂਗੇ ਤੇ ਫਿਰ ਆਪਾਂ ਨੂੰ ਪੂਰੀ ਦੁਨੀਆਂ ਦੀ ਸਮਝਦਾਰੀ ਜਿਹੜੀ ਭਗਤ ਸਿੰਘ ਨੇ 305 ਕਿਤਾਬਾਂ ਪੜ੍ਹ ਕੇ ਬਣਾਈ ਔਰ ਉਹਦਾ ਵਿਚਾਰਾਂ ਨਾਲ ਇੱਕ ਦੂਜੇ ਨਾਲ ਟਕਰਾ ਕੇ ਬਣਾਈ, ਉਹ ਸਾਨੂੰ ਉਹ ਸਮਝਦਾਰੀ ਤੱਕ ਲੈ ਜਾਂਦਾ ਕਿ ਅੱਜ ਵੀ ਸਮੱਸਿਆਵਾਂ ਹੈਗੀਆਂ ਨੇ, ਪਰ ਉਹ ਕਮਜ਼ੋਰੀਆਂ ਜਿਹੜੀਆਂ ਨੂੰ ਖਤਮ ਕਰ ਦੇਣਾ ਚਾਹੀਦਾ ਸੀ ਸਾਨੂੰ, ਉਹ ਕਮਜ਼ੋਰੀਆਂ ਹੇਠਾਂ ਹੇਠਾਂ ਪਲਦੀਆਂ ਰਹੀਆਂ ਔਰ ਅੱਜ ਤੇ ਅਸੀਂ ਉਹਨਾਂ ਲੋਕਾਂ ਦੇ ਨਾਲ ਹੈਗੇ ਜਿਹੜੇ ਚੂਹੇ ਨੂੰ ਪੂਜਦੇ ਨੇ।
ਬਿਲਕੁਲ ਹੁਣ ਆਪਣੀ ਬਿਲਕੁਲ ਚਰਮ ਸੀਮਾ ਤੱਕ ਪਹੁੰਚ ਗਈਆਂ ਉਹੀ ਕਮਜ਼ੋਰੀਆਂ, ਔਰ ਉਹਦਾ ਜਿਹੜਾ ਫਾਇਦਾ ਆ ਉਹ ਵੀ ਸਿਰਫ ਤੇ ਸਿਰਫ ਸਿਆਸਤਦਾਨਾਂ ਜਾਂ ਫਿਰ ਸਮੇਂ ਦੀਆਂ ਹਕੂਮਤਾਂ ਨੂੰ ਹੀ ਹੋਇਆ। ਬਿਲਕੁਲ ਜੀ,
ਖੁਦਗਰਜ ਲੋਕ ਜਿਹੜੇ ਨੇ ਮਤਲਬ ਉਹ ਸਿਆਸਤ ਦਾ ਚੋਲਾ ਪਹਿਨ ਕੇ ਜਾਂ ਧਰਮ ਦਾ ਚੋਲਾ ਪਹਿਨ ਕੇ ਮਤਲਬ ਉਹ ਸਾਰੇ ਨੂੰ ਅੱਜ ਵੀ ਉਸੇ ਤਰ੍ਹਾਂ ਹੀ ਹੋ ਰਿਹਾ। ਉਹ ਅੰਗਰੇਜ਼ ਵੀ ਧਰਮ ਦਾ ਚੋਲਾ ਪਹਿਨ ਕੇ ਚੱਲਦਾ ਸੀ,
ਬਿਲਕੁਲ
ਉਹ ਵੀ ਧਰਮਾਂ ਦੀਆਂ ਵੰਡੀਆਂ ਪਾਉਂਦਾ ਸੀ, ਧਰਮਾਂ ਵਿੱਚ ਮਤਲਬ ਉਹ ਜਿਹੜੇ ਉਹਨਾਂ ਦੇ ਗੁਣ ਨੇ ਉਹਨਾਂ ਨੂੰ ਦਬਾ ਕੇ ਉਹਦੇ ਥਾਂ ਉਹ ਮਤਲਬ ਚੌਧਰ ਦਾ ਜਿਹੜਾ ਹੈ ਮਤਲਬ ਉਹਨਾਂ ਨੇ ਵੀ ਉਹਨੂੰ ਇਨਕਰੇਜ ਕੀਤਾ। ਬਿਲਕੁਲ
ਬਿਲਕੁਲ ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਉਹਨਾਂ ਦਾ ਜਿਹੜਾ ਵੇਖਿਆ ਹੋਇਆ ਸੁਪਨਾ ਹੈ ਨਾ, ਉਹਦੇ ਵਿੱਚੋਂ ਜੋ ਅਜੇ ਵੀ ਉਹਨਾਂ ਦਾ ਮਨੋਰਥ ਸੀ ਹੈ ਨਾ, ਜੋ ਉਹਨਾਂ ਦੇ ਏਜੰਡੇ ਦੇ ਵਿੱਚ ਸ਼ਾਮਲ ਸੀ, ਉਸ ਨੂੰ ਪੂਰਨ ਤੌਰ ਤੇ ਲਾਗੂ ਵੀ ਨਹੀਂ ਕੀਤਾ ਗਿਆ। ਖੈਰ ਜਿਹੜਾ ਇੱਕ ਵਿਚਾਰਕ ਮਤਭੇਦ ਜਿਹੜਾ ਸੀਗਾ ਉਹ ਹਮੇਸ਼ਾ ਉਸ ਸਮੇਂ ਦੇ ਜਿਹੜੇ ਕੁਛ ਆਗੂ ਜਾਂ ਲੀਡਰ ਸੀ ਉਹਨਾਂ ਦੇ ਨਾਲ ਵੀ ਬਣਿਆ ਰਿਹਾ। ਪਰ ਇੱਕ ਗੱਲ ਜਿਹੜੀ ਜਿਹਦੇ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਭਗਤ ਸਿੰਘ ਹੋਰਾਂ ਨੇ ਉਸ ਸਮੇਂ ਦੀ ਲੁਕਾਈ ਦੇ ਵਿੱਚ ਇੱਕ ਨਵੀਂ ਰੂਹ ਜਿਹੜੀ ਸੀ ਉਹ ਜ਼ਰੂਰ ਫੂਕੀ ਸੀ, ਔਰ ਜਿਹਦੇ ਕਾਰਨ ਜਿਹੜਾ ਰੋਸ ਸੀ ਉਹ ਉਸ ਵੇਲੇ ਜਿਹੜੀ ਗੋਰੀ ਹਕੂਮਤ ਦੇ ਵਿਰੋਧ ਚ ਹੋ ਗਿਆ ਸੀ ਲੋਕਾਂ ਦਾ, ਔਰ ਉਸ ਗੋਰੀ ਹਕੂਮਤ ਦੇ ਨਾਲ ਟੱਕਰ ਲੈਣ ਦੇ ਲਈ ਉਹਨਾਂ ਨੇ ਬੜਾ ਨਿਧੜਕ ਹੋ ਕੇ ਅੱਗੇ ਵਧਣਾ ਜਾਰੀ ਰੱਖਿਆ, ਜਦਕਿ ਉਹਨਾਂ ਨੂੰ ਪਤਾ ਸੀਗਾ ਕਿ ਅੱਗੇ ਸਜ਼ਾ ਵੀ ਜਿਹੜੀ ਆ ਉਹ ਫਾਂਸੀ ਦੀ ਸੀ, ਫਾਂਸੀ ਦਾ ਰਸਾ ਵੀ ਉਹਨਾਂ ਨੇ ਬੜੀ ਆਪ ਚਾਹ ਦੇ ਨਾਲ ਚੁੰਮਿਆ, ਪਰ ਇੱਕ ਬਦਲਾਅ ਜਿਹੜਾ ਚਾਹੁੰਦੇ ਸੀ, ਸਿਰਫ ਉਸ ਬਦਲਾਅ ਦੇ ਲਈ ਉਹਨਾਂ ਨੇ ਆਪਣਾ ਜਿਹੜਾ ਆਪਾ ਆ ਉਹ ਦਾਅ ਦੇ ਉੱਤੇ ਲਾਤਾ। ਪਰ ਉਹ ਜਿਹੜੀ ਗੁਲਾਮੀ, ਉਹ ਗੁਲਾਮੀ ਦੀਆਂ ਜੰਜੀਰਾਂ ਜਿਹੜੀਆਂ ਤੋੜ ਕੇ ਦੇਸ਼ ਨੂੰ ਆਜ਼ਾਦੀ ਮਿਲੀ, ਔਰ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਉਹਨਾਂ ਦੀ ਜਿਹੜੀ ਘਾਲਣਾ ਆ ਉਹ ਬਹੁਤ ਵੱਡੀ ਘਾਲਣਾ ਰਹੀ ਹੈ। ਪਰ ਆਜ਼ਾਦੀ ਤੋਂ ਬਾਅਦ ਜੇ ਅਸੀਂ ਹੁਣ ਗੱਲ ਕਰੀਏ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਅੱਜ ਜਿਹੜੀਆਂ ਕਮਜ਼ੋਰੀਆਂ ਜਿਹੜੀਆਂ ਉਹ ਆਪਣੀ ਚਰਮ ਸੀਮਾ ਤੇ ਪਹੁੰਚ ਚੁੱਕੀਆਂ, ਔਰ ਉਹੀ ਸਾਡੇ ਆਮ ਲੋਕਾਂ ਦੇ ਲਈ ਹੁਣ ਬਹੁਤ ਜਿਹੜੀਆਂ ਇੱਕ ਤਰ੍ਹਾਂ ਦੇ ਨਾਲ ਵਿਰੋਧ ਦੇ ਵਿੱਚ ਪੈਦਾ ਹੋ ਗਈਆਂ, ਚਾਹੇ ਉਹ ਜਿਹੜਾ ਵਿਰੋਧ ਹੈ ਉਹ ਸਿਆਸਤਦਾਨਾਂ ਵੱਲੋਂ ਉਹਨਾਂ ਦੇ ਹੱਕਾਂ ਦੇ ਨਾਲ ਕੀਤਾ ਜਾ ਰਿਹਾ, ਧੱਕਾ ਜਿਹੜਾ ਕੀਤਾ ਜਾ ਰਿਹਾ। ਆਜ਼ਾਦੀ ਤੋਂ ਬਾਅਦ ਇੱਕ ਵਾਰ ਫੇਰ ਅਸੀਂ ਗੋਰਿਆਂ ਦੇ ਨਹੀਂ ਪਰ ਆਪਣਿਆਂ ਦੇ ਹੀ ਗੁਲਾਮ ਹੋ ਗਏ ਹਾਂ ਇਸ ਵੇਲੇ, ਹਨਾ। ਤੇ ਇਹ ਜਿਹੜੀ ਗੁਲਾਮੀ ਆ ਇਹਦਾ ਜਿਹੜਾ ਅਹਿਸਾਸ ਆ ਇੱਕ ਵਾਰ ਫੇਰ
ਅੱਜ ਸਾਨੂੰ ਹੋ ਰਿਹਾ ਬੜੀ ਸ਼ਿੱਦਤ ਦੇ ਨਾਲ, ਜਦੋਂ ਹੁਣ ਕਿਸਾਨਾਂ ਦੇ ਜਿਹੜੇ ਹੱਕ ਆ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ, ਨਵੇਂ ਨਵੇਂ ਜਿਹੜੇ ਕਾਨੂੰਨ ਆ ਉਹ ਸਰਕਾਰਾਂ ਵੱਲੋਂ ਪਾਸ ਕੀਤੇ ਜਾ ਰਹੇ ਆ। ਸੋ ਇਸ ਵੇਲੇ ਪੰਜਾਬ ਦੇ ਵਿੱਚ ਖੇਤੀ ਆਰਡੀਨੈਂਸ ਕਾਨੂੰਨ ਨੂੰ ਲੈ ਕੇ ਵੀ ਜਿਹੜੀਆਂ ਸਾਰੀਆਂ ਕਿਸਾਨ ਜਿਹੜੀਆਂ ਏਜੰਸੀਆਂ ਨੇ ਜਾਂ ਫਿਰ ਜਿਹੜੀ ਵੀ ਉੱਥੇ ਕੁਛ ਆਰਗੇਨਾਈਜੇਸ਼ਨ ਜਿਹੜੀਆਂ ਬਣੀਆਂ ਹੋਈਆਂ ਨੇ, ਸਭਾਵਾਂ ਬਣੀਆਂ ਹੋਈਆਂ ਨੇ, ਇਸ ਵੇਲੇ ਉਹ ਸਾਰੀਆਂ ਇੱਕ ਮੁੱਠ ਹੋਈਆਂ ਨੇ। ਕੀ ਲੱਗਦਾ ਕਿ ਇਸ ਸਮੇਂ ਜੋ ਹਾਲਾਤ ਬਣੇ ਹੋਏ ਆ, ਰਾਜਸੀ ਜੋ ਉਹਨਾਂ ਦਾ ਪੱਖ ਹੈ ਜਾਂ ਫਿਰ ਜਿਹੜਾ ਆਮ ਕਿਸਾਨਾਂ ਦਾ ਜਿਹੜਾ ਪੱਖ ਹੈ, ਉਹਨਾਂ ਦੇ ਵਿੱਚ ਭਗਤ ਸਿੰਘ ਦੀ ਸੋਚ ਤੇ ਫਲਸਫੇ ਨੂੰ ਅਪਣਾਉਣ ਦਾ ਜਿਹੜਾ ਕਿੰਨਾ ਕੁ ਜਿਹੜੀ ਰੁਚੀ ਆ, ਕਿੰਨੀ ਕੁ ਦਿਲਚਸਪੀ ਆ?
ਦੇਖੋ ਬਹੁਤ ਜ਼ਿਆਦਾ ਹੈ ਜਿੱਦਾਂ ਤੁਸੀਂ ਕਿਹਾ ਕਿ ਅਸਲ ਵਿੱਚ ਜਿਹੜੀ ਗੱਲ ਤੇ ਹੁਣ ਸਮਝਦਾਰੀ ਦੋ ਚੀਜ਼ਾਂ ਬਹੁਤ ਭਾਰਤੀ ਸਮਾਜ ਵਿੱਚ ਹੋ ਰਹੀਆਂ ਜਿਹੜੀਆਂ, ਇੱਕ ਤੇ ਹੈ ਕਿ ਪਿੱਛੇ ਅਸੀਂ ਜਿਵੇਂ ਸ਼ੀਨ ਬੈਗ ਵਿੱਚ ਉਹ ਦਾਦੀਆਂ ਨੂੰ ਨੇ ਲੈ ਕੇ ਸ਼ੁਰੂ ਕੀਤੀ ਐਜੀਟੇਸ਼ਨ, ਜਿਨ੍ਹਾਂ ਨੂੰ ਅੱਜ ਟਾਈਮਸ ਮੈਗਜ਼ੀਨ ਨੇ ਵੀ 100 ਪਾਵਰਫੁਲ ਪਰਸਨਸ ਵਿੱਚ ਉਹ ਸਾਡੀਆਂ ਦਾਦੀਆਂ ਨੂੰ ਉਹਨੇ ਲਿਆਂਦਾ। ਔਰਤਾਂ ਦੀ ਚੇਤਨਤਾ ਜਿਹੜੀ ਭਗਤ ਸਿੰਘ ਹੋਣੀ ਸਾਂਘਦੇ ਸੀ, ਜਿਹਦੇ ਵਿੱਚ ਉਹਨਾਂ ਨੇ ਦੁਰਗਾ ਭਾਬੀ ਔਰ ਉਹਨਾਂ ਦੀ ਸੁਸ਼ੀਲਾ ਦੀਦੀ ਵਰਗੀਆਂ ਇਨਕਲਾਬੀ ਲੜਕੀਆਂ ਜਿਹੜੀਆਂ ਆਮ ਲੜਕੀਆਂ ਸਨ ਉਹ ਬਣੀਆਂ, ਉਹ ਉਹਨਾਂ ਦੀ ਦੂਜੀ ਤਾਂਗ ਸੀ। ਨੌਜਵਾਨ ਲੜਕੇ ਲੜਕੀਆਂ ਜਦੋਂ ਤੱਕ ਬਰਾਬਰ ਨਹੀਂ ਆਉਂਦੇ, ਉਹ ਪੰਜਾਬ ਵਿੱਚ ਵੀ ਪਿਛਲੇ ਮਤਲਬ ਸਮਝੋ ਕਿ ਪਿਛਲੇ 7-8 ਸਾਲ ਤੋਂ ਔਰਤਾਂ ਜਿਹੜੀਆਂ ਨੇ ਉਹ ਏਜੰਡਾ ਮਤਲਬ ਕਰ ਰਹੀਆਂ ਨੇ, ਔਰ ਹੁਣ ਵੀ ਬਹੁਤ ਵੱਡੇ ਪੈਮਾਨੇ ਵਿੱਚ ਔਰਤਾਂ ਜਿਹੜੀਆਂ ਨੇ ਉਹ ਇਹਦੀ ਅਗਵਾਈ ਕਰ ਸਕਦੀਆਂ ਨੇ। ਕਿਉਂਕਿ ਇੱਕ ਗੱਲ ਸਮਝ ਲੱਗ ਗਈ ਹੈ ਕਿ ਇਹ ਸਿਰਫ ਕਿਸਾਨਾਂ ਦੀ ਪ੍ਰੋਬਲਮ ਨਹੀਂ, ਇਹ ਅੱਜ ਰੋਜੀ ਤੇ ਰੋਟੀ ਦੀ ਪ੍ਰੋਬਲਮ ਹੋ ਗਈ। ਕਿਉਂਕਿ ਅਸੀਂ ਆਪਣਾ ਜਿਹੜਾ ਅਨਾਜ ਭੰਡਾਰ ਨੇ ਉਹ ਮਤਲਬ ਇੱਥੋਂ ਦੇ ਪੂੰਜੀਪਤੀ ਅਡਾਨੀਆਂ ਨੂੰ ਹੈਂਡ ਓਵਰ ਕਰ ਰਹੇ ਆ, ਔਰ ਇਹ ਸਰਕਾਰ ਨੰਗੇ ਚਿੱਟੇ ਕਰ ਰਹੀ ਹੈ, ਧੱਕੇ ਨਾਲ ਕਰ ਰਹੀ ਹੈ। ਪਾਰਲੀਮੈਂਟ ਵਿੱਚ ਵੀ ਉਹ ਇਹ ਵੀ ਗੱਲ ਨੀ ਕਰਨ ਦੇਣਾ ਚਾਹੁੰਦੀ ਕਿ ਕੌਣ ਇਹਦੇ ਹੱਕ ਚ ਹੈ, ਕੌਣ ਖਿਲਾਫ਼ ਹੈ। ਕਹਿੰਦੇ ਰੌਲੇ ਗੋਲੇ ਚ ਪਾਸ ਕਰਦੇ, ਉਹਦੇ ਤੇ ਲੜਾਈ ਹੋਈ ਰਾਜ ਸਭਾ ਵਿਚ। ਇਹ ਜਿਹੜਾ ਰੌਲਾ ਗੋਲਾ ਮਤਲਬ ਹੈ ਇਹਦੇ ਨਾਲ ਉਹ ਸਾਰਾ, ਲੇਕਿਨ ਲੋਕਾਂ ਨੂੰ ਇਹ ਸਮਝ ਲੱਗ ਗਈ ਹੈ ਕਿ ਇਹ ਸਾਡੀਆਂ ਜ਼ਮੀਨਾਂ ਤੋਂ ਸਾਨੂੰ ਬੇਦਖਲ ਕਰਨ ਦਾ ਮਤਲਬ ਬਦਾਵਾ ਹੈ। ਔਰ ਫਿਰ ਲੋਕਾਂ ਨੂੰ ਯਾਦ ਆਉਂਦਾ ਕਿ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ 1907 ਵਿਚ ਵੀ ਇਹੋ ਜਿਹੀ ਤਿੰਨ, ਉਦੋਂ ਵੀ ਤਿੰਨ ਹੀ ਕਾਨੂੰਨ ਸਨ, ਲੇਕਿਨ ਉਦੋਂ ਲੋਕਾਂ ਦੀ ਏਕਤਾ ਨੇ ਮਤਲਬ ਪਹਿਲੀ ਵਾਰੀ ਅੰਗਰੇਜ਼ਾਂ ਤੋਂ ਵਾਪਸ ਲੈਣ ਲਈ ਮਜਬੂਰ ਕੀਤਾ ਸੀ। ਸੋ ਭਗਤ ਸਿੰਘ ਅੱਜ ਮਤਲਬ ਉਸ ਪੱਖੋਂ, ਪਹਿਲੀ ਤੇ ਗੱਲ ਹੈ ਕਿ ਭਗਤ ਸਿੰਘ ਦਾ ਜਿਹੜਾ ਪੱਖ ਨੌਜਵਾਨਾਂ ਨੂੰ ਦਿਖਾਲ ਕੇ ਜੀ ਉਹ ਤੇ ਬਦਲਾ ਲੈਣ ਵਾਲਾ ਸੀ, ਮੈਂ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਮੈਂ ਜਿਵੇਂ ਜਿਵੇਂ ਉਹਨੂੰ ਪੜਿਆ ਉਹ ਬਦਲਣ ਵਾਲਾ ਸੀ। ਬਦਲਾ ਉਹ ਕਿਸੇ ਬੰਦੇ ਤੋਂ ਬਦਲਾ ਨੀ, ਸਮਾਜ ਨੂੰ ਬਦਲਣ ਦੀ ਗੱਲ ਕਰਦਾ, ਔਰ ਇਸੇ ਕਰਕੇ ਉਹਦੀਆਂ ਆਧਾਰ ਦਿੰਦਾ। ਔਰ ਅੱਜ ਨੌਜਵਾਨ ਤੇ ਲੜਕੇ ਲੜਕੀਆਂ ਔਰ ਔਰਤਾਂ ਜਿਸ ਤਰ੍ਹਾਂ ਚੇਤਨ ਹੋਈਆਂ ਨੇ, ਕਿਉਂਕਿ ਪਿਛਲੇ ਜਿਹੜੇ ਹਮਲੇ ਨੇ ਇਹ ਤੇ ਮਤਲਬ ਉਸੇ ਲੜੀ ਵਿਚ ਹਮਲਾ ਹੈ। ਤੁਸੀਂ ਦੇਖੋ ਕਿ ਨੋਟਬੰਦੀ ਜਦੋਂ ਕੀਤੀ ਤੇ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਦਾ ਇੱਕ ਸਭ ਤੋਂ ਖੂਬਸੂਰਤ ਚੀਜ਼ ਸੀ ਕਿ ਉਹ ਬਚਤ ਕਰਦੀਆਂ। ਮੈਂ ਹੱਸਦਾ ਸੀ, ਮੈਂ ਕਿਹਾ ਵੀ ਜਦੋਂ ਸਾਡੀਆਂ ਨਾਨੀਆਂ ਦਾਦੀਆਂ ਨੇ ਮਾਤਾ ਨੇ ਆਪਣਾ ਸੰਦੂਕ ਖੋਲਣਾ ਤੇ ਅਸੀਂ ਬੜੇ ਬੱਚੇ ਉਸ ਚ ਇੰਟਰਸਟ ਹੁੰਦੇ, ਕਿਉਂਕਿ ਉਸ ਚ ਪੈਸੇ ਲੱਭਦੇ ਸੀ, ਕਿਉਂਕਿ ਉਹਨਾਂ ਨੇ ਕਿਸੇ ਕੇਸ ਦੀ ਕਿਸੇ ਤਹਿ ਚ ਪੈਸੇ ਦੇ ਕੇ ਰੱਖੇ ਹੋਏ ਨੇ, ਕਿਸੇ ਕੁੱਜੇ ਚ ਪਾ ਕੇ ਰੱਖੇ ਹੋਏ ਨੇ। ਉਹ ਜਿਹੜੀ ਬੱਚਤ ਸੀ ਉਹ ਸਾਡੇ ਘਰ ਨੂੰ ਸੇਫ ਰੱਖਦੀ। ਇਸੇ ਕਰਕੇ 2008 ਵਿਚ ਜਦੋਂ ਸਾਰੀ ਦੁਨੀਆਂ ਵਿਚ ਪੂੰਜੀਵਾਦੀ ਸੰਕਟ ਆਇਆ, ਲੇਕਿਨ ਹਿੰਦੁਸਤਾਨ ਨਹੀਂ ਸੀ ਕੰਬਿਆ, ਕਿਉਂਕਿ ਉਦੋਂ 20% ਬੱਚਤ ਲੋਕਾਂ ਦੇ ਹੱਥ ਵਿਚ ਸੀਗੀ। ਔਰ ਇਹ ਜਿਹੜੀ ਬਸਤੀਵਾਦੀ, ਮੈਂ ਤਾਂ ਹੀ ਕਹਿੰਦਾ ਕਿ ਨਵ ਬਸਤੀਵਾਦ ਹੈ, ਇਹ ਲੋਕਾਂ ਨੂੰ ਕਮਜ਼ੋਰ ਕਰਨ ਲਈ ਇਹਨਾਂ ਤੇ ਉਹ ਬੱਚਤ ਖਤਮ ਕੀਤੀ। ਫਿਰ ਹੈ ਕਿ ਸੂਬਿਆਂ ਨੂੰ ਖਤਮ ਮਤਲਬ ਜਿਹੜਾ ਕਮਜ਼ੋਰ ਕਰਨ ਲਈ ਤੇ GST ਅੱਧੀ ਰਾਤ ਨੂੰ, ਬੜਾ ਇਨਕਲਾਬੀ ਕੰਮ ਹੋ ਰਿਹਾ, ਅੱਧੀ ਰਾਤ ਨੂੰ ਆਜ਼ਾਦੀ ਕਿਹਦੀ ਆ ਰਹੀ ਹੈ, ਲੁੱਟ ਸੈਂਟਰ ਦੀ, ਔਰ ਸੂਬਿਆਂ ਨੂੰ ਨੰਗ ਕਰ ਦਿੱਤਾ। ਜਿਹੜਾ ਉਹਦੇ ਵਿਚ ਵਾਅਦਾ ਕੀਤਾ ਸੀ ਉਹ ਵਾਅਦਾ ਹੁਣ ਪੂਰਾ ਕਰਨ ਦੀ ਬਜਾਏ ਕਹਿੰਦੇ ਨੇ ਕਿ ਤੁਸੀਂ ਕਰਜ਼ਾ ਲੈ ਲਓ। ਮਤਲਬ ਕਰਜ਼ੇ ਨਾਲ ਤੇ ਜ਼ਿੰਦਗੀ ਨਹੀਂ ਚੱਲਦੀ, ਮਤਲਬ ਕਰਜ਼ੇ ਨਾਲ ਤੇ ਮਤਲਬ ਫਸਦੇ ਨੇ। ਔਰ ਇਹ ਬਹੁਤ ਪਹਿਲਾਂ ਮਤਲਬ ਬਾਬਾ ਰਾਮ ਸਿੰਘ ਉਹਨਾਂ ਨੇ ਕਹਿਤਾ ਸੀ ਕਿ ਜੇ ਭਾਈ ਇਸ ਸਿਸਟਮ ਤੋਂ ਬਚਣਾ ਅੰਗਰੇਜ਼ ਕੰਪਨੀ ਦੇ ਰਾਜ ਦੇ ਅਸਰ ਤੋਂ, ਤੇ ਫੇਰ ਹੈ ਕਿ ਵੀ ਤੁਸੀਂ ਨਾ ਕਰਜ਼ਾ ਲਿਓ ਤੇ ਨਾ ਕਰਜ਼ਾ ਦਿਓ, ਨਾ ਵਿਆਜ ਦਿਓ ਤੇ ਨਾ ਕਰਜ਼ਾ ਲਓ
ਜੀ। ਬਿਲਕੁਲ,
ਇਹ ਜਿਹੜੀ ਫਲਹਿਕ ਹੁਣ ਕਮਜ਼ੋਰੀ ਕਰਤੀ। ਉਹ ਤੋਂ ਬਾਅਦ ਜਿਹੜੇ ਨੌਕਰੀ ਪੇਸ਼ਾ ਲੋਕ ਸਨ ਉਹਨਾਂ ਨੂੰ ਕਹਿ ਕੇ ਤੁਸੀਂ ਆਪਣਾ EPF ਕਢਾ ਲਓ, ਕਿਉਂਕਿ ਉਹਨਾਂ ਦੀ ਬੱਚਤ ਤੇ ਉਹ ਹੁੰਦੀ
ਹੈ
ਨੌਕਰੀ ਵਾਲੇ ਦੀ, ਉਹਦਾ ਪ੍ਰੋਵੀਡੈਂਟ ਫੰਡ ਹੁੰਦਾ ਹੈ। 1,000 ਕਰੋੜ ਰੁਪਇਆ ਲੋਕਾਂ ਨੇ ਕੱਢ ਕੇ ਬੈਂਕਾਂ ਨੂੰ ਤੇ ਉਹਨਾਂ ਨੂੰ ਵਾਪਸ ਕਰਤਾ, ਕਿਉਂਕਿ ਉਹ ਕਰਜ਼ੇ ਲਏ ਹੋਏ ਸੀਗੇ
ਜੀ ਜੀ।
ਤੇ ਇਹ ਹੁਣ ਜਿਹੜਾ ਹੈ ਇਹ ਹੈਗਾ ਕਿ ਤੁਸੀਂ ਕਿਸਾਨੀ ਨੂੰ ਮਤਲਬ ਕਮਜ਼ੋਰ ਕਰ ਦਿਓ, ਔਰ ਦੂਜੇ ਬੰਨੇ ਇੱਧਰ ਤੇ ਮਤਲਬ ਸਾਰਾ ਅਨਾਜ ਜਿਹੜਾ ਹੈ ਉਹ ਵੱਡਿਆਂ ਨੂੰ ਦੇਤਾ ਕਿ ਉਹਨਾਂ ਨੂੰ ਕੋਈ ਪੁੱਛੂਗਾ ਨਹੀਂ, ਕੋਈ ਮੰਡੀ ਨਹੀਂ ਆਊ, ਨਾਲ ਉਹਨਾਂ ਨੂੰ ਰੇਲ ਗੱਡੀਆਂ ਦੇ
ਦਿੱਤੀਆਂ,
ਉਹ ਆਪਣੀ ਰੇਲ ਗੱਡੀ ਚਲਾਉਣਗੇ। ਇਹਦਾ ਮਤਲਬ ਕਿ ਸਰਕਾਰੀ ਔਰ ਲੋਕਾਂ ਦਾ ਉਹਨਾਂ ਤੇ ਕੋਈ ਨਜ਼ਰਸਾਨੀ ਨਹੀਂ ਹੋਈ। ਔਰ ਹਿੰਦੁਸਤਾਨ ਦੀ ਇੱਕ ਬਹੁਤ ਵੱਡੀ ਕਮਜ਼ੋਰੀ ਜਿਹੜੀ ਅੰਗਰੇਜ਼ ਰਾਜ ਚ ਵੀ ਹੋਈ ਉਹ ਇਹ ਹੈ ਕਿ ਜਿਹੜਾ ਸਾਡਾ ਪੂੰਜੀਪਤੀ ਹੈ ਉਹ ਪਲਿਆ ਹੀ ਮਤਲਬ ਜਦੋਂ ਅਕਾਲ ਪੈਂਦੇ ਸੀ ਉਹਦੇ ਵਿੱਚ ਅਨਾਜ ਦੇ ਵਪਾਰ ਚੋਂ ਉਹਨੇ ਪੈਸਾ ਬਣਾਇਆ। ਉਹਦੀ ਅੱਜ ਵੀ ਮਾਨਸਿਕਤਾ ਉਹ ਹੈ,
ਜਿੱਦਾਂ
ਉਹ ਕਾਨੂੰਨ ਚ ਮਾੜਾ ਜਿਹਾ ਲਿਖ ਦਿੱਤਾ ਕਿ ਜੇ ਅਕਾਲ ਪਊ ਤੇ ਫੇਰ ਅਸੀਂ ਇਹ ਭੰਡਾਰ ਜਿਹੜੇ ਨੇ ਇਹਨਾਂ ਦੇ ਉੱਤੇ ਰੋਕ ਲਾ ਸਕਦੇ,
ਜਿਹੜਾ
ਮਤਲਬ ਤੁਸੀਂ ਅਕਾਲ ਵਾਸਤੇ ਇੰਤਜ਼ਾਰ ਕਰ ਰਹੇ ਹੋ, ਅਕਾਲ ਪੈਣ ਦੀ ਇੰਤਜ਼ਾਰ ਕਰ ਰਹੇ ਹੋ। ਔਰ ਦੂਜੇ ਬੰਨੇ ਹੈਗਾ ਕਿ ਕਿਸਾਨ ਤੇ ਛੋਟੀ ਛੋਟੀ ਕਿਸਾਨੀ ਵਾਲਾ ਹੈ ਉਹ ਤੁਸੀਂ ਕਹਿੰਦੇ ਉਹਨੂੰ ਤੁਸੀਂ ਮੰਡੀ ਤੋਂ ਮੁਕਤ ਕਰ ਰਹੇ ਹੋ, ਮੰਡੀ ਕਰਕੇ ਸਾਡਾ ਪਿੰਡਾਂ ਦੀਆਂ ਸੜਕਾਂ ਸੀ, ਜਦੋਂ ਤੁਸੀਂ ਹੁਣ ਅਗਲੀ ਵਾਰੀ ਪਿੰਡ ਨੂੰ ਆਓਗੇ ਤੇ ਸੜਕ ਟੁੱਟੀ ਹੋਏਗੀ, ਕਿਉਂਕਿ ਉਹਦੇ ਤੇ ਪੈਸਾ ਹੀ ਹੈ, ਮੰਡੀ ਦੇ ਪੈਸੇ ਤੋਂ ਸੜਕਾਂ ਬਣਦੇ, ਤੁਹਾਨੂੰ ਬਾਹਰ ਵਾਲਿਆਂ ਨੂੰ ਜਿਆਦਾ ਮੁਸ਼ਕਿਲ ਹੋਏ ਕੱਚੀਆਂ ਸੜਕਾਂ ਤੁਰ ਲਾਂਗੇ। ਇਸ ਕਰਕੇ ਇਹ ਜਿਹੜਾ ਇੰਨਾ ਪ੍ਰਭਾਵੀ ਹੈ। ਔਰ ਜਿਹੜਾ ਆਖਰੀ ਹਥਿਆਰ ਵਰਤਿਆ ਜਾ ਰਿਹਾ ਹੈ ਜੋ ਪਾਸ ਵਿੱਚ ਨਾ ਅੰਗਰੇਜ਼ ਪੜ੍ਹਨ ਦੇਣਾ ਚਾਹੁੰਦੇ ਸੀ, ਉਹਦੇ ਤੋਂ ਪਹਿਲਾਂ ਸਾਡੀ ਬ੍ਰਾਹਮਣਵਾਦੀ ਸੋਚ ਵੀ ਸੀਗੀ ਮਤਲਬ ਵੀ ਕਿਸੇ ਦੀ ਅਕਲ ਨਹੀਂ ਆਉਣ ਦੇਣੀ, ਹੁਣ ਉਹ ਜਿਹੜੀ ਹੈ ਨਵੀਂ ਐਜੂਕੇਸ਼ਨ ਪਾਲਿਸੀ ਜਿਹੜੀ ਕਿ ਪਾਰਲੀਮੈਂਟ ਵਿੱਚ ਹੀ ਨਹੀਂ ਲਿਜਾਈ ਗਈ, ਪਾਲਿਸੀ ਕਹੀ ਜਾ ਰਹੀ
ਹੈ।
ਮਤਲਬ ਮੋਦੀ ਨੇ ਇਹ ਆਪਣੀ ਕੈਬਨਿਟ ਵਿੱਚ ਪਾਸ ਕਰਕੇ ਕਹਿਤਾ ਜੀ ਇਹ ਪਾਲਿਸੀ ਬਣ ਗਈ, ਇਹ ਤਾਂ ਲੋਕਾਂ ਦੀ ਪਾਲਿਸੀ ਹੈ, ਇਹਨੂੰ ਪਾਰਲੀਮੈਂਟ ਜਾਣ ਦੀ ਲੋੜ ਨਹੀਂ ਕਿਉਂਕਿ ਉੱਥੇ ਰੁਕਾਵਟ ਹੋਣੀ ਹੈ। ਉਹ ਹਰ ਤਰ੍ਹਾਂ ਲੋਕਾਂ ਨੂੰ ਕਮਜ਼ੋਰ ਕਰਕੇ ਉਹਨਾਂ ਦਾ ਖੂਨ ਚੂਸਣ ਲਈ ਔਰ ਭਾਰਤ ਦੇ ਰਿਸੋਰਸਿਸ ਲੁੱਟਣ ਲਈ ਇੱਕ ਰਾਹ ਪੱਧਰਾ ਕੀਤਾ ਜਾ ਰਿਹਾ ਹੈ, ਜਿਹਦੇ ਤੁਸੀਂ ਸਮਝ ਜਦੋਂ ਤੁਸੀਂ ਪਹਿਲਾ ਸਵਾਲ ਜਿਹੜਾ ਸੀ ਕਿ ਹੁਣ ਭਗਤ ਸਿੰਘ ਜਿਹੜਾ ਹੈ ਉਹ ਲੋਕਾਂ ਨੂੰ ਜਿਆਦਾ ਸਮਝ ਲੱਗ ਰਿਹਾ ਕਿਉਂਕਿ ਉਹਨਾਂ ਦੀਆਂ ਲਿਖਤਾਂ ਨੂੰ ਲੋਕ ਪੜ੍ਹਦੇ ਨੇ। ਕੱਲ ਮਤਲਬ ਇੰਨੇ ਪ੍ਰੋਗਰਾਮ ਸੀਗੇ ਕਿ ਨੌਜਵਾਨ ਪੜ੍ਹ ਕੇ ਸੋਚ ਰਹੇ ਸੀ ਕਿ ਭਗਤ ਸਿੰਘ ਨੇ ਕੀ ਕਿਹਾ, ਕਦੋਂ ਕਿਹਾ, ਤੋ ਉਹ ਪ੍ਰੇਰਨਾ ਹੀ ਹੈ। ਔਰ ਇਹੀ ਗੱਲ ਹੁੰਦੀ ਹੈ ਕਿ ਜਿਹਦਾ ਉਹਨਾਂ ਦਾ ਆਖਰੀ ਸ਼ੇਰ ਆਪਣੇ ਛੋਟੇ ਭਰਾ ਦੇ ਨਾਂ ਉਹਨਾਂ ਨੇ ਚਿੱਠੀ ਲਿਖਿਆ ਕਿ 12 ਸਾਲ ਦਾ ਸੀ, 12 ਸਾਲ ਦੇ ਬੱਚੇ ਨੂੰ ਵਾਰਤਕ ਯਾਦ ਨਹੀਂ ਰਹਿੰਦੀ ਲੇਕਿਨ ਕਵਿਤਾ ਯਾਦ ਰਹਿ ਜਾਂਦੀ ਹੈ, ਉਹਦੇ ਵਿੱਚ ਸੀ ਕਿ ਮੇਰੀ ਹਵਾ ਮੇ ਰਹੇਗੀ ਖਿਆਲ ਕੀ ਬਿਜਲੀਆਂ, ਇਹ ਮੁਸ਼ਤੇ ਖਾਕ ਹੈ ਫਾਨੀ ਰਹੇ ਜਾਂ ਨਾ ਰਹੇ, ਮੇਰੇ ਤੋਂ ਬਾਅਦ ਮੇਰੇ ਵਿਚਾਰਾਂ ਦਾ ਜਿਹੜਾ ਹੈ ਉਹ ਮਤਲਬ ਉਹਨੇ ਰਹਿਣਾ। ਔਰ ਉਹ ਵਿਚਾਰ ਅੱਜ ਮਤਲਬ ਆਲਟਰਨੇਟਿਵ ਨੇ ਸਾਡੇ ਕੋਲ, ਇੱਕ ਬਦਲ ਹੈ ਮਤਲਬ ਜਿਹੜਾ ਲੋਕਾਂ ਨੂੰ ਉਤਸ਼ਾਹਿਤ ਕਰਦਾ ਹੈ, ਸਾਰੇ ਮਤਲਬ ਉਹਨੂੰ ਲੈ ਕੇ ਚੱਲ ਰਹੇ ਨੇ
ਜੀ। ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਕਿ ਕੱਲ ਜਿਹੜਾ ਜਨਮ ਦਿਹਾੜਾ ਮਨਾਇਆ ਗਿਆ, 113ਵਾਂ ਜਨਮ ਦਿਹਾੜਾ ਸੀ ਸ਼ਹੀਦ ਅਜ਼ਮ ਭਗਤ ਸਿੰਘ ਹੋਰਾਂ ਦਾ, ਔਰ ਦੂਜੇ ਪਾਸੇ ਇੱਕ ਹੋਰ ਜਿਹੜਾ ਪੱਖ ਹੈ ਉਹ ਤੁਸੀਂ ਇਹ ਵੀ ਰੱਖਿਆ ਕਿ ਪੰਜਾਬ ਦੇ ਵਿਚ ਜਾਂ ਫਿਰ ਪੰਜਾਬ ਤੋਂ ਬਾਹਰ ਵੀ ਭਗਤ ਸਿੰਘ ਦਾ ਜਿਹੜਾ ਰੂਪ ਅਸਲ ਦੇ ਵਿਚ ਪੇਸ਼ ਕਰਨ ਦੀ ਲੋੜ ਸੀ, ਜਿਹੜਾ ਰੂਪ ਜਿਹੜੀ ਸੋਚ ਲੋਕਾਂ ਨੂੰ ਦਿਖਾਉਣ ਦੀ ਲੋੜ ਸੀ ਉਹਨੂੰ ਕਿਤੇ ਨਾ ਕਿਤੇ ਓਹਲੇ ਰੱਖਿਆ ਗਿਆ ਹਨਾ। ਆਪਣੀ ਭਾਰ ਜਵਾਨੀ ਵੇਲੇ ਜੇ ਭਗਤ ਸਿੰਘ ਹੋਰਾਂ ਦੀ ਗੱਲ ਕਰੀਏ ਤਾਂ ਮਹਿਜ 23 ਸਾਲ ਦੀ ਉਮਰ ਦੇ ਵਿਚ ਹੀ ਜਿਹੜੀ ਬੌਧਿਕ ਸੂਝਬੂਝ ਉਹ ਰੱਖਦੇ ਸੀ, ਜਿਹੋ ਜਿਹਾ ਉਹਨਾਂ ਦਾ ਦ੍ਰਿੜ ਨਿਸ਼ਚਾ ਸੀ ਜਾਂ ਫਿਰ ਦਾਰਸ਼ਨਿਕ ਜਾਂ ਫਿਰ ਸੰਵੇਦਨਸ਼ੀਲ ਮਸਲਿਆਂ ਦੀ ਜਿਹੜੀ ਸਮਝ ਸੀ ਉਹਨਾਂ ਦੀ, ਇੱਕ ਚਿੰਤਕ ਸੀਗੇ, ਇੱਕ ਸੁਹਿਰਦ ਪਾਠਕ ਸੀਗੇ ਹਨਾ, ਜਿਹੜੇ ਇਹ ਸਾਰੇ ਗੁਣ ਜਿਹੜੇ ਸੀ ਉਹਨਾਂ ਨੂੰ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਵਿਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਉਹਨਾਂ ਦੀ ਸ਼ਖਸੀਅਤ ਦੇ ਵਿਚ। ਪਰ ਅੱਜ ਦੇ ਨੌਜਵਾਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਫਲਸਫੇ ਨੂੰ ਤੇ ਉਹਨਾਂ ਦੀ ਸੋਚ ਨੂੰ ਸਮਝਣ ਤੇ ਅਪਣਾਉਣ ਦੀ ਬਹੁਤ ਵੱਡੀ ਲੋੜ ਹੈ ਅੱਜ ਦੇ ਨੌਜਵਾਨ ਦੇ ਲਈ, ਕਿਉਂਕਿ ਅੱਜ ਦਾ ਨੌਜਵਾਨ ਜਿਹੜਾ ਕਿਤੇ ਨਾ ਕਿਤੇ ਗੁੰਮਰਾਹ ਹੋ ਰਿਹਾ ਔਰ ਉਹਨੂੰ ਇਹ ਪਤਾ ਨਹੀਂ ਲੱਗਦਾ ਕਿ ਉਹ ਕਿਸ ਦਿਸ਼ਾ ਵੱਲ ਜਾਵੇ, ਕਿਉਂਕਿ ਜੇ ਅਸੀਂ ਪੰਜਾਬ ਦੇ ਹਾਲਾਤ ਦੇਖੀਏ ਤਾਂ ਪੰਜਾਬ ਦੇ ਵਿਚ ਦੇਖੋ ਇੱਕ ਤਾਂ ਰੁਜ਼ਗਾਰ ਨਹੀਂ ਹੈ ਨੌਜਵਾਨਾਂ ਦੇ ਲਈ ਹਨਾ, ਔਰ ਦੂਜੇ ਪਾਸੇ ਜਦੋਂ ਅਸੀਂ ਭਗਤ ਸਿੰਘ ਹੋਰਾਂ ਦੀ ਗੱਲ ਕਰਦੇ ਹਾਂ, ਇੱਕ ਸੁਹਿਰਦ ਪਾਠਕ ਸੀ ਜਿਵੇਂ ਤੁਸੀਂ ਕਿਹਾ ਵੀ 300 ਦੇ ਕਰੀਬ ਕਿਤਾਬਾਂ ਤਾਂ ਉਹਨਾਂ ਨੇ ਜੇਲ੍ਹ ਦੇ ਵਿਚ ਹੀ ਪੜ੍ਹ ਦਿੱਤੀਆਂ ਹਨਾ, ਤੇ ਅੱਜ ਪੜ੍ਹਨ ਦੀ ਵੱਡੀ ਲੋੜ ਹੈ, ਉਹਨਾਂ ਦੀ ਸੋਚ ਤੇ ਫਲਸਫੇ ਨੂੰ ਸਮਝਣ ਦੀ ਵੱਡੀ ਲੋੜ ਹੈ ਨੌਜਵਾਨਾਂ ਦੇ ਲਈ। ਸੋ ਇਸ ਪੱਖ ਤੋਂ ਤੁਸੀਂ ਕੀ ਸਮਝਦੇ ਹੋ ਵੀ ਇਸ ਵੇਲੇ ਕਿੰਨਾ ਕੁ ਕੰਮ ਹੋ ਰਿਹਾ?
ਮੈਂ ਸਮਝਦਾ ਕਿ ਸਾਨੂੰ ਸਮਝ ਜਿਹੜੀ ਹੈ ਨਾ, ਕਿਉਂਕਿ ਉਹ ਜਿਹੜੀ ਜਿਹੜੀ ਜਿਹੜਾ ਭਗਤ ਸਿੰਘ ਨੇ ਕਿਹਾ ਕਿ ਅਸਲੀਅਤ ਜਿਹੜੀ ਯਥਾਰਥ ਹੈ ਜਿਹੜਾ, ਮਤਲਬ ਉਹ ਤੁਹਾਨੂੰ ਸਿਖਾਉਂਦਾ। ਆਪਾਂ ਨੂੰ ਜਦੋਂ ਸਮੱਸਿਆ ਦਾ ਔਰ ਉਦੋਂ ਫਿਰ ਪਾਠ ਯਾਦ ਆਉਂਦਾ, ਆਪਾਂ ਮਤਲਬ ਉਦੋਂ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਲੱਭਦੇ ਹਾਂ ਜਿਹੜਾ ਸਾਨੂੰ ਉਸ ਵੇਲੇ ਰਾਹ ਦਿਖਾ ਸਕੇ। ਇਹ ਜਿਹੜਾ ਪੀਰੀਅਡ ਇੱਕ ਵਿੱਚ ਆਇਆ, ਔਰ ਜਦੋਂ ਅਸੀਂ ਗ੍ਰੀਨ ਰੈਵੋਲੂਸ਼ਨ ਦਾ ਪੀਰੀਅਡ ਮਤਲਬ ਕਹਿੰਦੇ ਹਾਂ, ਐਕਚੁਅਲੀ ਗ੍ਰੀਨ ਰੈਵੋਲੂਸ਼ਨ ਨੇ ਮਤਲਬ ਇੱਕ ਬਹੁਤ ਇੰਪੋਰਟੈਂਟ ਗੱਲ ਕੀਤੀ। ਮੈਂ ਵਿਗਿਆਨਿਕ ਤੌਰ ਤੇ, ਕਿਉਂਕਿ ਮੈਂ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਕੰਪਿਊਟਰ ਵੀ ਪੜ੍ਹਾਇਆ, ਮੈਂ ਕਿਹਾ ਤੁਹਾਡੀ ਸਾਇੰਸ ਮੈਂ ਪੜ੍ਹ ਲਈ, ਤੁਸੀਂ ਮੇਰਾ ਕੰਪਿਊਟਰ ਕਿੰਨਾ ਖਿੱਚਿਆ ਮੈਨੂੰ ਨੀ ਪਤਾ। ਮਤਲਬ ਉਹਦੇ ਵਿੱਚ ਹੈ ਕਿ ਸਾਡੀ ਕਣਕ ਜਿਹੜੀ ਹੈ ਉਹਦੇ ਵਿੱਚ ਇੱਕ ਵਾਹਦ ਇੰਪੋਰਟੈਂਟ ਐਲੀਮੈਂਟ ਸੀ ਜਿੰਕ। ਅੱਜ ਕੱਲ ਜਿੰਕ ਦੀ ਗੱਲ ਬਹੁਤ ਹੁੰਦੀ ਹੈ ਕੋਵਿਡ ਕਰਕੇ, ਕੋਵਿਡ ਤੋਂ ਬਚਣਾ ਹੈਗਾ ਤੇ ਜਿੰਕ ਦੀ ਮਾਤਰਾ ਤੁਹਾਡੀ ਸਰੀਰ ਵਿੱਚ ਬਹੁਤ ਤਕੜੀ ਤਰ੍ਹਾਂ ਹੋਣੀ ਚਾਹੀਦੀ ਹੈ। ਲੇਕਿਨ ਅਸੀਂ ਕਣਕ ਵਿੱਚੋਂ ਜਿੰਕ ਖਤਮ ਕਰਤਾ ਇੱਕ, ਮਤਲਬ ਇਹ ਦੇਖੋ ਕਿੰਨੀ ਅੰਦਰੂਨੀ ਗੱਲ ਹੁੰਦੀ ਹੈ, ਉਹਨੇ ਇੱਕ ਇਹੋ ਜਿਹੀ ਸਾਡੇ ਸਰੀਰ ਵਿੱਚ ਘਾਟ ਪੈਦਾ ਕਰ ਦਿੱਤੀ, ਨਸ਼ਿਆਂ ਵਾਸਤੇ ਰਾਹ ਬਣਾ ਦਿੱਤਾ, ਦੂਜੇ ਵੇਲੇ ਪੋਜ਼ਿਟਿਵ ਨੇ ਕਰ ਲਿਆ। ਲੇਕਿਨ ਜਿਵੇਂ ਜਿਹੜਾ ਤੁਸੀਂ ਪਹਿਲੇ ਗੱਲ ਕਹੀ ਹੈ ਕਿ ਇਹ ਇੱਕ ਬਹੁਤ ਮੰਨਿਆ ਹੋਇਆ ਕੁਦਰਤੀ ਕਿਲਾ ਹੈ ਕਿ ਆਪਾਂ ਉਦੋਂ ਸਿੱਖਦੇ ਹਾਂ ਜਦੋਂ ਆਪਣੇ ਸਿਰ ਤੇ ਪੈਂਦੀ ਹੈ, ਜਬੇ ਬਾਣ ਲਾਗੇ ਤਬੇ ਰੋਸ ਜਾਗੇ। ਜਦੋਂ ਅਸੀਂ ਔਰ ਹੁਣ ਲੋਕ ਉਸ ਅਸਲੀਅਤ ਨੂੰ, ਕਿਉਂਕਿ ਭਰਮ ਥੋੜੀ ਦੇਰ ਰਹਿੰਦਾ, ਔਰ ਸਾਡੇ ਪੁਰਾਣੀਆਂ ਕਹਾਵਤਾਂ ਵੀ ਨੇ ਕਿ ਵੀ ਜੇ ਤੁਸੀਂ ਕਿਸੇ ਅਕਲ ਵਾਲੇ ਨੂੰ ਵੀ ਬੇਅਕਲ ਕਰਨਾ ਹੈ ਤੇ ਉਹਨੂੰ ਭਰਮ ਖੜਾ ਕਰ ਦਿਓ। ਮੈਂ ਕਹਿੰਦਾ ਹੁੰਦਾ ਕਿ ਮਹਾਭਾਰਤ ਦਾ ਜਿਹੜਾ ਅਸਰ ਹੈ ਉਹ ਇਹ ਹੈਗਾ ਕਿ ਜੇ ਦਰੋਣਾਚਾਰੀਆਂ ਨੂੰ ਮਾਰਨਾ ਹੈ ਅੱਧੇ ਸੱਚ ਨਾਲ ਮਾਰੋ, ਮਤਲਬ ਜੇ ਤੁਸੀਂ ਨੌਜਵਾਨ ਅਭਿਮਨੂ ਵਰਗੇ ਨੂੰ ਮਾਰਨਾ ਤੇ ਅੱਧੇ ਗਿਆਨ ਨਾਲ ਮਾਰੋ। ਮੈਂ ਕਿਹਾ ਪਰ ਹੈ ਕਿ ਭਗਤ ਸਿੰਘ ਨੇ ਮਤਲਬ ਉਹ ਅੱਧੇ ਗਿਆਨ ਨਾਲ ਨੀ, ਪੂਰੇ ਗਿਆਨ ਨਾਲ, ਮਤਲਬ ਉਹ ਆਪ ਵਾਕ ਇਨ ਕਰਦਾ ਹੈ, ਸੈਂਟਰਲ ਅਸੈਂਬਲੀ ਚ ਆਪ ਜਾਂਦਾ, ਉਹਨੂੰ ਕੋਈ ਖਰਚਾ ਨੀ ਲੱਗਿਆ,
ਜੀ ਜੀ,
6 ਮਹੀਨੇ ਤੱਕ ਵੀ ਉਹ ਲੱਭ ਨੀ ਸਕੇ ਕਿ ਭਗਤ ਸਿੰਘ ਕੀ ਕਰ ਗਿਆ। ਇਹ ਜਿਹੜਾ ਹੈ ਹੁਣ, ਕਿਉਂਕਿ ਹਾਲਾਤ ਜਿਹੜੇ ਨੇ ਉਹ ਤੁਹਾਨੂੰ ਸਮਝਣ ਲਈ ਮਜਬੂਰ ਕਰਦੇ ਨੇ, ਕਿਉਂਕਿ ਇਹੀ ਜਿਹੜਾ ਵਿਸ਼ਵਾਸ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਕਿ ਭਾਈ ਜਿਹੜੀਆਂ ਚੰਗਿਆਈ ਤੇ ਸਮਾਜ ਨੇ ਕਦੀ ਮਤਲਬ ਰੁਕਣਾ ਨਹੀਂ। ਔਰ ਭਗਤ ਸਿੰਘ ਉਹਨਾਂ ਦਾ ਇੱਕ ਬਹੁਤ ਖੂਬਸੂਰਤ ਜਿਹੜੀ ਗੱਲ ਅੱਜ ਸਭ ਲੋਕਾਂ ਨੂੰ ਸਮਝ ਲੱਗ ਰਹੀ ਹੈ ਕਿ ਵਿਚਾਰਾਂ ਨਾਲੋਂ ਵੀ ਵੱਡੀ ਗੱਲ ਜਿਹੜੀ ਹੁੰਦੀ ਹੈ ਉਹ ਤੁਹਾਡਾ ਇਨਕਲਾਬੀ ਜਜ਼ਬਾ ਹੁੰਦਾ। ਮੈਂ ਬਜ਼ੁਰਗਾਂ ਨਾਲ, ਬਾਬਾ ਭਕਨਾ ਹੋਣਾ ਨਾਲ, ਗਦਰ ਪਾਰਟੀ ਦੇ ਜਿਹੜੇ ਪ੍ਰੈਜ਼ੀਡੈਂਟ ਸੀ, ਮੈਨੂੰ ਆਪ ਉਹਨਾਂ ਦੀ ਜ਼ਿੰਦਗੀ ਦੇ ਜਦੋਂ 95 ਸਾਲ ਦੇ ਸੀਗੇ, ਉਹਨਾਂ ਸਾਹਿਬ ਵਿੱਚ ਉਹਨਾਂ ਦੇ ਇੱਕ ਸਵਾਲ ਨੇ ਮੈਨੂੰ ਖਿੱਚ ਕੇ ਉਹਨਾਂ ਕੋਲ ਲਿਆਂਦਾ ਕਿ ਭਾਈ ਨੌਜਵਾਨੋ, ਅਸੀਂ ਬੜੇ ਸਿਰੜੀ ਬੰਦੇ ਆ, ਜਿੰਨਾ ਚਿਰ ਤੱਕ ਤੁਸੀਂ ਆਣ ਕੇ ਆਪਣੀ ਵਿਰਾਸਤ ਸਾਡੇ ਕੋਲ ਨੀ ਨਾ ਲੈਂਦੇ, ਅਸੀਂ ਮਰਨ ਵਾਲੇ ਨੀ। ਇਹ ਉਹਨਾਂ ਦੇ ਸ਼ਬਦ ਸੀ, ਮਤਲਬ ਮੈਨੂੰ ਉਹ ਖਿੱਚ ਕੇ ਲਗਾਏ, ਮੈਂ ਆਪਣੇ ਪ੍ਰੋਫੈਸਰ ਨੂੰ ਨਾਲ ਖਿੱਚ ਕੇ ਲੈ ਗਿਆ। ਪਰ ਉਹ ਵਾਕਈ ਉਹਨਾਂ ਤੋਂ ਜੋ ਸਿੱਖਿਆ, ਇੰਨੀ ਉਮਰ 99 ਸਾਲ ਦੀ ਉਮਰ ਤੱਕ ਉਹਨਾਂ ਵਿੱਚ ਉਹ ਇਨਕਲਾਬੀ ਜਜ਼ਬੇ ਦੀ ਕਮੀ ਨਹੀਂ ਸੀ ਆਪਣੇ ਲੋਕਾਂ ਪ੍ਰਤੀ। ਔਰ ਜਿਹੜੀ ਉਹ ਆਪਾਂ ਪਹਿਲਾਂ ਗੱਲ ਕਰਦੇ ਹਾਂ ਉਹ ਹੈ ਕਿ ਵੀ ਤੁਸੀਂ ਲੋਕਾਂ ਦੇ ਨਾਲ ਪ੍ਰੇਮ, ਜਦੋਂ ਪ੍ਰੇਮ ਤੁਹਾਡਾ ਮੋਟੀਵੇਟਿਵ ਹੋ ਜਾਏ ਫਿਰ ਤੁਸੀਂ ਸਿੱਖਦੇ। ਔਰ ਇਹ ਗੱਲ ਸਾਡੇ ਸੰਤਾਂ ਨੇ ਵੀ ਕਹੀ, ਇਹ ਸੂਫੀਆਂ ਨੇ ਵੀ ਕਹੀ ਕਿ ਆਪਣੇ ਅੰਦਰ ਜਦੋਂ ਤੁਸੀਂ, ਔਰ ਕੱਲ ਇੱਕ ਸਿੱਖ ਬਹੁਤ ਇੰਟਰਸਟਿੰਗ ਗੱਲ ਹੋਈ, ਉਹ ਕਹਿੰਦੇ ਜੀ ਇਹ ਲੈਫਟ ਰਾਈਟ ਵਾਲੀ ਜਿਹੜੀ ਮਤਲਬ ਚੱਕਰ ਰਹਿੰਦਾ ਇਹ ਕੀ ਹੈ? ਮੈਂ ਕਿਹਾ ਵੀ ਮੈਨੂੰ ਤਾਂ ਇੰਨੀ ਕੁ ਸਮਝ ਆਇਆ ਕਿ ਖੱਬੇ ਉਹ ਹੁੰਦੇ ਨੇ ਜਿਨ੍ਹਾਂ ਦੇ ਦਿਲ ਹੈ, ਕਿਉਂਕਿ ਖੱਬੇ ਪਾਸੇ ਸਾਡੇ ਦਿਲ ਹੁੰਦਾ, ਦਿਲ ਜਿਨ੍ਹਾਂ ਦਾ ਲੋਕਾਂ ਲਈ ਧੜਕਦਾ ਉਹ ਖੱਬੇ ਪੱਕੀਏ ਹੁੰਦੇ ਨੇ, ਤੇ ਜਿਹੜਾ ਹੱਥ ਚੁੱਕ ਕੇ ਥੱਪੜ ਮਾਰਦਾ ਉਹ ਸੱਜਾ ਪੱਕਿਆ ਹੁੰਦਾ, ਕਿਉਂਕਿ ਅਸੀਂ ਸੱਜੇ ਹੱਥ ਨਾਲ ਮਾਰਦੇ।
ਮੇਰਾ ਅਗਲਾ ਸਵਾਲ ਵੀ ਪ੍ਰੋਫੈਸਰ ਜੀ, ਮੇਰਾ ਅਗਲਾ ਸਵਾਲ ਵੀ ਕੁਛ ਏਦਾਂ ਦਾ ਹੀ ਹੋਣਾ ਸੀਗਾ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੀ ਵਿਚਾਰਧਾਰਾ ਮੁਤਾਬਕ, ਆਪਣੇ ਹਿੱਤਾਂ ਮੁਤਾਬਕ ਭਗਤ ਸਿੰਘ ਹੋਰਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਆ। ਕੁਛ ਕੱਟੜ ਲੋਕ ਜਿਹੜੇ ਆ ਉਹ ਇਸ ਗੱਲ ਕਰਕੇ ਵੀ ਇੱਕ ਵਿਵਾਦ ਜੋੜਦੇ ਆ ਕਿ ਭਗਤ ਸਿੰਘ ਹੁਰੀ ਜਿਹੜੇ ਆ ਉਹਨਾਂ ਦੇ ਉੱਤੇ ਹਿੰਦੂ ਮਤ ਦਾ ਜਿਹੜਾ ਪ੍ਰਭਾਵ ਆ ਜ਼ਿਆਦਾ ਰਿਹਾ, ਚਾਹੇ ਕਿ ਉਹ ਇੱਕ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਏ ਹਨਾ। ਜਦੋਂ ਅਸੀਂ ਉਹਨਾਂ ਦੇ ਚਾਚਾ ਜੀ ਦੀ ਗੱਲ ਕਰਦੇ ਆ, ਅਜੀਤ ਸਿੰਘ ਜਿਹੜੇ ਕਿ ਪਗੜੀ ਸੰਭਾਲ ਜੱਟਾ ਅੰਦੋਲਨ ਦੇ ਹਨਾ ਵਿੱਚ ਖਾਸ ਤੌਰ ਤੇ ਕਿਸਾਨਾਂ ਦੇ ਹੱਕ ਦੇ ਲਈ ਖੜਦੇ ਆ, ਔਰ ਇਸ ਤਰ੍ਹਾਂ ਦਾ ਜਿਹੜਾ ਲੇਬਲ ਲਗਾ ਦੇਣਾ ਜਾਂ ਫਿਰ ਹਿੰਦੂ ਲੋਕ ਜਾਂ ਜਿਹੜੇ ਸਮਾਜਵਾਦੀ ਲੋਕ ਜਿਹੜੇ ਉਹ ਆਪਣੇ ਆਪਣੇ ਅਨੁਸਾਰ ਆਪੋ ਆਪਣੀ ਵਿਚਾਰਧਾਰਾ ਦੇ ਅਨੁਸਾਰ ਭਗਤ ਸਿੰਘ ਹੋਰਾਂ ਨੂੰ ਦੇਖਣਾ ਚਾਹੁੰਦੇ ਆ, ਇਹਦੇ ਉੱਤੇ ਕੀ ਕਹਿਣਾ ਚਾਹੋਗੇ ਤੁਸੀਂ? ਸਮਾਂ ਸਾਡੇ ਕੋਲ ਬਹੁਤ ਥੋੜਾ ਬਚਿਆ ਜੀ। ਜੀ ਜੀ
ਬਸ ਇੱਕ ਮਿੰਟ ਜੀ, ਮੈਂ ਗੱਲ, ਸਾਡੇ ਘਰ ਵਿਚ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਧਾਰਾਵਾਂ ਨੇ ਉਹ ਬਰਾਬਰ ਵਗ ਰਹੀਆਂ ਸਨ
ਜੀ।
ਮਤਲਬ ਸਾਜੀਤ ਸਿੰਘ ਉਹਨਾਂ ਦਾ ਵਿਆਹ ਜਿਹੜਾ ਹੈ ਸਾਡੇ ਨਾਨੀ ਜੀ, ਮੈਂ ਉਹਨਾਂ ਕੋਲ ਪਲਿਆ ਹੈਗਾ, ਉਹ ਸੂਫੀਵਾਦ ਲੈ ਕੇ ਆਏ ਕਿਉਂਕਿ ਕਸੂਰ ਤੋਂ ਆਏ ਸੀਗੇ ਬਾਬਾ ਬੁੱਲੇ ਸ਼ਾਹ ਦਾ
ਜੀ।
ਮਤਲਬ ਸਿੰਘ ਸਭਾ ਨਾਲ ਉਹ ਇਸ ਕਰਕੇ ਨੀ ਜਾ ਸਕੇ ਕਿਉਂਕਿ ਉਹਦੇ ਤੋਂ ਪਹਿਲਾਂ ਨਾਮ ਧਾਰੇ ਸੀਗੇ
ਜੀ,
ਉਹਨਾਂ ਦੇ ਦਾਦਾ ਜੀ ਦੋਨੋਂ, ਉਹਨਾਂ ਦਾ ਰਿਕਾਰਡ ਹੈ
ਠੀਕ।
ਕਿਉਂਕਿ ਨਾਮਧਾਰੀ ਮੂਵਮੈਂਟ ਜਿਹੜੀ ਹੈ ਉਹਨੇ ਇੱਕ ਨਵਾਂ ਸੰਕਲਪ ਕੇ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਸਿੱਖ ਬਣਾਉਣਾ ਸੀ ਉਹਨੇ ਬਣਿਆ, ਉਹ ਕਿਵੇਂ ਬਣੇ, ਬੰਦਾ ਕਿਵੇਂ ਬਣੇ
ਜੀ,
ਔਰ ਉਹਨਾਂ ਨੇ ਕਰਕੇ ਦਿਖਾਇਆ, ਔਰ ਉਹ ਵੀ ਸੀ। ਉਹ ਤੋਂ ਬਾਅਦ ਸਿੰਘ ਸਭਾ ਨਾਲ ਇਸ ਕਰਕੇ ਨੀ ਜਾ ਸਕੇ ਕਿ ਸਿੰਘ ਸਭਾ ਦੇ ਜਿਹੜੇ ਪੈਟਰਨ ਸੀਗੇ ਉਹ ਗਵਰਨਰ ਪੰਜਾਬ ਤੇ ਕਮਾਂਡਰ ਇਨ ਚੀਫ ਆਫ ਫੌਜਾਂ ਦਾ ਸੀ
ਜੀ,
ਉਹ ਅੰਗਰੇਜ਼ਾਂ ਦਾ ਪ੍ਰਭਾਵ ਸੀ ਉਹਦੇ ਉੱਤੇ। ਇਸ ਕਰਕੇ ਫਿਰ ਉਹ ਆਰੀਆ ਸਮਾਜ ਚੋਂ ਵੀ ਕੀ ਸਿੱਖਿਆ ਉਹਨਾਂ ਨੇ, ਛੂਆ ਛਾਤ ਨੀ ਕਰਨੀ, ਕਈਆਂ ਨੂੰ ਬਚਾਉਣਾ। ਮੇਰੀ ਮਦਰ ਉਹਦੀ ਉਹ ਉਸ ਸੋਚ ਦੀ ਪੈਦਾਵਾਰ ਸੀਗੀ, ਉਹਨਾਂ ਨੂੰ ਬਚੇ, ਪਰ ਉਹਨਾਂ ਨੂੰ ਉਹਨਾਂ ਦੇ ਦਾਦਾ ਜੀ ਨੇ ਜਦੋਂ ਕਿ ਉਹਨਾਂ ਦੇ ਚਾਚਾ ਜੀ ਸ਼ਹੀਦ ਹੋ ਰਹੇ ਸੀ, ਮਤਲਬ ਉਹ ਪੈਦਾ ਹੋਏ ਤੇ ਉਹਨਾਂ ਨੂੰ ਅਮਰ ਨਾਮ ਵੀ ਦਿੱਤਾ
ਜੀ।
ਤੋ ਇਸ ਕਰਕੇ ਇਹ ਜਿਹੜਾ ਹੈ, ਦੂਜਾ ਇੱਕ ਲਫ਼ਜ਼ ਵਿਚ ਮੈਂ ਕਹਾਂ ਕਿ ਸਾਰੇ ਭਗਤ ਸਿੰਘ ਨੂੰ ਆਪਣੀ ਗਵਾਹੀ ਵਿਚ ਜਾਂ ਮਤਲਬ ਖੜਾ ਕਰਕੇ ਦੇਖਣਾ ਚਾਹੁੰਦੇ ਨੇ, ਕਿਉਂਕਿ ਉਹ ਸਮਾਜ ਦੀ ਉਸ ਮੁਕਤੀ ਵੱਲ ਨੂੰ ਜਾਣਾ ਹੀ ਨੀ ਚਾਹੁੰਦੇ ਜਿਹੜੀ ਸਮਾਜ ਦੀ ਮੁਕਤੀ ਗੁਰੂਆਂ ਨੇ ਦਿੱਤੀ, ਜਿਹੜੀ ਸਮਾਜ ਦੀ ਮੁਕਤੀ ਨੂੰ ਲੈ ਕੇ ਭਗਤ ਸਿੰਘ ਉਹਨਾਂ ਨੇ ਆਪਣੇ ਆਪ ਨੂੰ ਡੱਟ ਕੇ ਕੁਰਬਾਨੀ ਦਿੱਤੀ
ਜੀ।
ਇਹ ਜਿਹੜਾ ਹੈ, ਇਸੇ ਕਰਕੇ ਮੈਂ ਸਮਝਦਾ ਕਿ ਉਹ ਬਹੁਤ ਵੱਡਾ ਜਿਹੜਾ ਮਤਲਬ ਇਹ ਵਿਗਾੜ ਹੈ, ਔਰ ਉਹ ਲੋਕ ਨੇ ਜਿਹੜੇ ਸਮਾਜ ਦੇ ਪ੍ਰਤੀ ਕਿੰਨਾ ਕੁ ਤਿਆਗ ਕਰਕੇ ਸਮਾਜ ਨੂੰ ਠੀਕ ਕਰਨ ਦੇ ਵਿਚ ਗੱਲ ਕਰਦੇ। ਸੋ ਮੈਂ ਜਿੰਨਾ ਪੜ੍ਹਦਾ ਮੈਨੂੰ ਲੱਗਦਾ ਕਿ ਭਗਤ ਸਿੰਘ ਤੇ ਇਨਸਾਨੀਅਤ ਵਿਚ ਜਿਹੜਾ ਗੁਰੂ ਨਾਨਕ ਦਾ ਮਾਨਵਵਾਦੀ ਫਲਸਫਾ ਹੈ ਉਹਨੂੰ ਜੇ ਕਿਸੇ ਨੇ ਲਿਆ, ਔਰ ਆਖਰੀ ਗੱਲ ਕਿ ਭਗਤ ਸਿੰਘ ਉਹਨਾਂ ਨੇ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਖੁਦ ਗੁਰਮੁਖੀ ਪੜ੍ਹ ਕੇ ਗ੍ਰੰਥਾ ਪੜ੍ਹਿਆ
ਜੀ,
ਪਰ ਲੱਭਿਆ ਕੀ ਉਹਦੇ ਵਿਚੋਂ ਕਿ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਨੇ ਇਹ ਇਤਿਹਾਸਕ ਤੌਰ ਤੇ ਉਹ ਸ਼ਲੋਕ ਨੇ ਜਿਹੜੇ ਮਤਲਬ ਉਹਨਾਂ ਨੇ ਚਾਂਦਨੀ ਚੌਕ ਤੋਂ ਗੁਰੂ ਗੋਬਿੰਦ ਸਿੰਘ ਹੋਣਾ ਨੂੰ ਉਦੋਂ ਗੋਬਿੰਦ ਰਾਏ ਨੂੰ ਭੇਜਿਆ ਸੀ, ਉਹਦੇ ਵਿਚ ਗੁਰਮੰਤਰ ਹੈ ਕਿ ਬਲ ਛੁੱਟ ਕੇ ਉਹ ਬੰਧਨ ਪੜੇ ਕਿਸ਼ੂ ਨਾ ਹੋ ਤੋ ਪਾਏ, ਕਿ ਜੇ ਤੁਸੀਂ ਬਲਹੀਨ ਹੋ ਫਿਰ ਬੰਧਨ ਚੋਂ ਫਿਰ ਕੁਛ ਨੀ ਹੋ ਸਕਦਾ। ਪਰ ਉਹਦਾ ਜਵਾਬ ਗੁਰੂ ਗੋਬਿੰਦ ਸਿੰਘ ਨੇ ਲਿਖਿਆ, ਅਗਲਾ ਜਿਹੜਾ ਸ਼ਲੋਕ ਹੈ ਉਹ ਹੈ ਕਿ ਬਲ ਹੁਆ ਬੰਧਨ ਛੂਟੇ ਸਭ ਕੁਛ ਹੋ ਤੋ ਪਾਏ, ਨਾਨਕ ਤੁਮਰੇ ਹੱਥ ਮੇ ਤੁਮ ਹੀ ਹੋਏ ਸਹਾਇ, ਕਿ ਨਾਨਕ ਇਹ ਕਹਿੰਦਾ ਹੈ ਕਿ ਜੇ ਤੁਸੀਂ ਬਲਵਾਨ ਹੋ ਫਿਰ ਤੁਸੀਂ ਆਪਣਾ ਸਹਾਰਾ ਖੁਦ ਹੋ। ਇਸੇ ਫਿਲਾਸਫੀ ਤੇ ਭਗਤ ਸਿੰਘ ਨੇ ਆਪਣਾ ਪੂਰਾ ਜੀਵਨ ਲਾਇਆ, ਕਿ 14 ਸਾਲ ਦੀ ਉਮਰ ਵਿਚ ਉਹਨਾਂ ਨੇ ਪੜ੍ਹਿਆ। ਮੇਰੇ ਮਦਰ ਨੇ ਮੈਨੂੰ ਦੱਸੀ ਕਿ ਉਹ ਮੈਨੂੰ ਪੁੱਛਦੇ ਸੀ ਤੂੰ ਕੀ ਪੜ੍ਹ ਰਹੀ, ਕਹਿੰਦੇ ਮੈਂ 5 ਗ੍ਰੰਥ ਹੀ ਪੜ੍ਹ ਰਹੀ ਹਾਂ, ਉਹ ਕਹਿੰਦੇ ਮੈਂ ਗ੍ਰੰਥ ਸਾਹਿਬ ਵਿਚੋਂ ਗੁਰਮੰਤਰ ਪੜ੍ਹ ਆਇਆ, ਤੇ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਬਲਵਾਨ ਬਣਨਾ ਜਿਹੜਾ ਹੈ ਉਹ ਸਮਾਜ ਨੂੰ ਅੱਗੇ ਵਧਾਉਣਾ ਹੈ। ਇਸ ਕਰਕੇ ਉਹਨਾਂ ਸਾਰਿਆਂ ਦਾ ਮੇਰਾ ਇੱਕੋ ਹੀ ਹੈ ਕਿ ਤੁਸੀਂ ਪੜ੍ਹ ਕੇ ਸਮਝੋ ਔਰ ਜ਼ਿੰਦਗੀ ਚ ਲਗਾਓ, ਇਹ ਭਗਤ ਸਿੰਘ ਦਾ ਰਾਹ ਸੀ। ਇਸੇ ਕਰਕੇ ਭਗਤ ਸਿੰਘ ਆਪਣੀ ਔਰ ਆਪਣੇ ਸਾਥੀਆਂ ਦੇ ਨਾਲ ਉਹ ਮਤਲਬ ਸਾਡੇ ਵਾਸਤੇ ਇੱਕ ਬਹੁਤ ਹੀ ਸਮਝਦਾਰੀ ਵਾਲਾ ਔਰ ਸਮੱਸਿਆ ਨੂੰ ਸਮਝ ਕੇ ਉਹਦਾ ਹੱਲ ਕੱਢਣ ਵਾਲਾ ਔਰ ਸਮਾਜ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਵਾਲਾ ਇੱਕ ਸੰਦੇਸ਼ ਦੇ ਕੇ ਦੇ ਗਏ ਨੇ।
ਬਿਲਕੁਲ ਬਿਲਕੁਲ। ਸੋ ਇੱਕ ਉਹ ਮਹਾਨਾਇਕ, ਇੱਕ ਉਹ ਸੂਰਮਾ, ਔਰ ਜਿਸਨੇ ਕੌਮ ਦੇ ਲਈ, ਦੇਸ਼ ਦੇ ਲਈ, ਆਮ ਲੋਕਾਂ ਦੇ ਹਿੱਤਾਂ ਦੇ ਲਈ ਆਪਣਾ ਆਪਾ ਜਿਹੜਾ ਆ ਉਹ ਵਾਰਿਆ। ਔਰ ਤੁਹਾਡਾ ਇਹ ਕਹਿਣਾ ਜਿਹੜਾ ਆ ਉਹਦੇ ਨਾਲ ਮੈਂ ਕਾਫੀ ਹੱਦ ਤੱਕ ਸਹਿਮਤ ਹਾਂ ਕਿ ਕਈ ਵਾਰ ਕੀ ਹੁੰਦਾ ਕਿ ਸਾਨੂੰ ਆਪਣੇ ਜਿਹੜੇ ਮਨਸ਼ੇ ਆ, ਆਪਣੇ ਜਿਹੜੇ ਟੀਚੇ ਆ, ਉਹ ਹੀ ਸਪਸ਼ਟ ਨਹੀਂ ਹੁੰਦੇ। ਸੋ ਜਦੋਂ ਤੱਕ ਉਹ ਸਪਸ਼ਟ ਨਹੀਂ ਹੁੰਦੇ ਤਾਂ ਅਸੀਂ ਬਹੁਤ ਸਾਰੀਆਂ ਉਲਝਣਾਂ ਦੇ ਵਿਚ ਆਪ ਹੀ ਉਲਝੇ ਰਹਿੰਦੇ ਹਾਂ। ਸੋ ਇਹ ਬਹੁਤ ਜ਼ਰੂਰੀ ਆ ਕਿ ਸਮੇਂ ਤੋਂ ਪਹਿਲਾਂ ਅਸੀਂ ਉਨ੍ਹਾਂ ਉਲਝਣਾਂ ਚੋਂ ਬਾਹਰ ਆ ਕੇ ਆਪਣੇ ਟੀਚਿਆਂ ਨੂੰ ਸਮਰਪਿਤ ਹੋਈਏ, ਜਿਵੇਂ ਕਿ ਭਗਤ ਸਿੰਘ ਹੋਰਾਂ ਵਰਗੇ ਨੌਜਵਾਨ ਜਿਹੜੇ ਆ ਜਿਨ੍ਹਾਂ ਨੇ ਵਾਕਈ ਦੇਸ਼ ਦੇ ਲਈ ਆਪਣਾ ਆਪਾ ਵੀ ਵਾਰਿਆ ਤੇ ਦੇਸ਼ ਦੇ ਵਿਚ ਇਕ ਨਵਾਂ ਜਿਹੜਾ ਬਦਲਾਅ ਆ ਉਹ ਵੀ ਲਿਆਉਣ ਦੀ ਵੱਡੀ ਕੋਸ਼ਿਸ਼ ਕੀਤੀ ਔਰ ਉਸ ਕੋਸ਼ਿਸ਼ ਦੇ ਵਿਚ ਉਹ ਕਾਮਯਾਬ ਵੀ ਹੋਏ। ਸੋ ਪ੍ਰੋਫੈਸਰ ਸਾਹਿਬ ਦਿਲ ਤਾਂ ਕਰਦਾ ਕਿ ਤੁਹਾਡੇ ਨਾਲ ਉਨ੍ਹਾਂ ਦੇ ਬਾਰੇ ਜਾਂ ਉਨ੍ਹਾਂ ਦੀ ਜ਼ਿੰਦਗੀ ਦੇ ਜਿਹੜੇ ਹੋਰ ਤਜਰਬੇ ਆ ਉਹ ਵੀ ਤੁਹਾਡੇ ਤੋਂ ਅਸੀਂ ਜਾਣੀਏ, ਪਰ ਹੁਣ ਸਮਾਂ ਜਿਹੜਾ ਉਹ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ। ਤੁਸੀਂ ਵੱਡੇ ਧੜਕੇ ਸਾਡੇ ਨਾਲ ਜੁੜੇ, ਆਪਣਾ ਸਮਾਂ ਕੱਢਿਆ, ਤੁਹਾਡਾ ਇਸ ਮੁਲਾਕਾਤ ਦੇ ਵਿਚ ਆਪਣਾ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਤੁਹਾਡਾ ਬਹੁਤ ਸ਼ੁਕਰੀਆ ਹਰਮਨ ਰੇਡੀਓ ਦੇ ਨਾਲ ਸਾਰੇ ਸਾਥੀਆਂ ਨਾਲ ਮੁਲਾਕਾਤ ਕਰਨ ਦਾ, ਵਿਚਾਰ ਤੇ ਚਰਚਾ ਕਰਨ ਦਾ।
ਜੀ ਸ਼ੁਕਰੀਆ,
ਧੰਨਵਾਦ
ਜੀ। ਸੋ ਦੋਸਤੋ, ਇਹ ਸਨ ਸਾਡੇ ਅੱਜ ਦੇ ਮਹਿਮਾਨ ਪ੍ਰੋਫੈਸਰ ਜਗਮੋਹਨ ਸਿੰਘ ਹੁਰੀ, ਜਿਹੜੇ ਕਿ ਭਗਤ ਸਿੰਘ ਹੁਰਾਂ ਦੇ ਭਾਣਜੇ ਨੇ, ਔਰ ਉਹਨਾਂ ਦੇ ਪਰਿਵਾਰ ਦੇ ਵਿੱਚ ਅਕਸਰ ਭਗਤ ਸਿੰਘ ਹੁਰਾਂ ਦੀਆਂ ਜਿਹੜੀਆਂ ਗਤੀਵਿਧੀਆਂ, ਜੋ ਆਪਣੇ ਸਮੇਂ ਦੌਰਾਨ ਜਿਸ ਤਰ੍ਹਾਂ ਦੀ ਸੋਚ ਉਹ ਰੱਖਦੇ ਸੀ, ਜਿਸ ਤਰ੍ਹਾਂ ਦਾ ਫਲਸਫਾ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਅਪਣਾਇਆ, ਔਰ ਆਪਣੇ ਘਰ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ ਬਹੁਤ ਸੱਭਿਆਚਾਰਕ ਮਾਹੌਲ ਜਿਹੜਾ ਆ, ਉਸ ਮਾਹੌਲ ਦੇ ਵਿੱਚੋਂ ਚੰਗੇ ਗੁਣਾਂ ਦੇ ਧਾਰਨੀ ਜਿਹੜੇ ਆ ਉਹ ਕਿਵੇਂ ਬਣੇ, ਚੰਗੀਆਂ ਜਿਹੜੀਆਂ ਚੀਜ਼ਾਂ ਆ ਉਹ ਕਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਆਂ, ਉਹਦੇ ਬਾਰੇ ਬਹੁਤ ਵਿਸਥਾਰ ਦੇ ਵਿੱਚ ਜਗਮੋਹਨ ਸਿੰਘ ਹੋਰਾਂ ਨੇ ਸਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਕੀਤੀ ਆ। ਉਮੀਦ ਕਰਦੀ ਹਾਂ ਜ਼ਰੂਰ ਇਹ ਗੱਲਬਾਤ ਜਿਹੜੀ ਉਹ ਤੁਹਾਨੂੰ ਪਸੰਦ ਆਈ ਹੋਣੀ ਆ। ਫਿਲਹਾਲ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਬਿਲਕੁਲ ਸਮਾਪਤ ਹੈ, ਪਰ ਸਾਡੇ ਨਾਲ ਅੱਗੇ ਜੁੜੇ ਨੇ ਜੀ ਕੁਲਵਿੰਦਰ ਹੁਰੀ। ਕੁਲਵਿੰਦਰ ਹੁਰਾਂ ਨੇ ਕਿਹਾ ਜੀ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਕੈਨ ਯੂ ਪਲੀਜ਼ ਭਾਗ ਕਰੋਨਾ ਭਾਗ ਬਾਏ ਰਾਜ ਗਰੇਵਾਲ, ਇਟ ਇਜ਼ ਵੈਰੀ ਐਂਟਰਟੇਨਿੰਗ। ਪਹਿਲਾਂ ਤਾਂ ਕੁਲਵਿੰਦਰ ਜੀ ਇਸ ਗੱਲ ਲਈ ਮਾਫੀ ਚਾਹੁੰਦੀ ਆ ਕਿ ਇਹ ਗੀਤ ਮੈਨੂੰ ਲੱਭਿਆ ਨੀ, ਰਾਜ ਗਰੇਵਾਲ ਹੋਰਾਂ ਦੀ ਆਵਾਜ਼ ਚ ਹੋਰ ਗੀਤ ਮੈਨੂੰ ਲੱਭ ਗਏ ਆ, ਜਿਹਦੇ ਵਿਚ ਗੱਡੀ ਔਰ ਤਕਦੀਰ ਜਿਹੜਾ ਆ ਗੀਤ ਉਹ ਮੈਨੂੰ ਦਿਖਾਈ ਦੇ ਰਿਹਾ, ਪਰ ਭਾਗ ਕਰੋਨਾ ਭਾਗ ਜਿਹੜਾ ਆ ਉਹ ਨਹੀਂ ਲੱਭਿਆ, ਉਹਦੇ ਲਈ ਮਾਫੀ ਚਾਹੁੰਦੀ ਆ। ਪਰ ਪ੍ਰੋਗਰਾਮ ਦੇ ਵਿਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਹਾਡੀ ਫਰਮਾਇਸ਼ ਤੇ ਪ੍ਰੋਗਰਾਮ ਦੇ ਅਖੀਰ ਦੇ ਵਿਚ ਰਾਜ ਗਰੇਵਾਲ ਹੋਰਾਂ ਦੀ ਆਵਾਜ਼ ਚ ਇੱਕ ਗੀਤ ਜਿਹੜਾ ਮੈਂ ਛੱਡ ਕੇ ਜਾ ਰਹੀ ਹਾਂ, ਗੱਡੀ, ਸੋ ਉਹ ਗੀਤ ਤੁਸੀਂ ਜ਼ਰੂਰ ਸੁਣੋ। ਔਰ ਇਸ ਵੇਲੇ ਜਗਤਾਰ ਜੌਹਲ ਹੁਰੀ ਇੱਕ ਮੈਸੇਜ ਟਾਈਪ ਕਰ ਰਹੇ ਨੇ, ਮੈਨੂੰ ਲੱਗਦਾ ਕਿ ਮੈਸੇਜ ਜਿਹੜਾ ਆ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂ। ਜਗਤਾਰ ਜੌਹਲ ਕਹਿੰਦੇ ਨੇ, ਸਮਾਜ ਦੀ ਫਿਤਰਤ ਹੈ ਕਿ ਚੰਗੇ ਬੰਦੇ ਨਾਲ ਆਪਣੀ ਰਿਸ਼ਤੇਦਾਰੀ ਕੱਢਦਾ ਹੈ, ਇਵੇਂ ਹੀ ਭਗਤ ਸਿੰਘ ਨੂੰ ਹਰ ਕੋਈ ਆਪਣੀ ਵਿਚਾਰਧਾਰਾ ਵਾਲਾ ਦੱਸਦਾ। ਸੋ ਬਿਲਕੁਲ ਜਗਤਾਰ ਜੌਹਲ ਸਾਹਿਬ, ਤੁਹਾਡੇ ਇਸ ਵਿਚਾਰ ਦੇ ਨਾਲ ਮੈਂ ਵੀ ਸਹਿਮਤ ਹਾਂ, ਤੇ ਪ੍ਰੋਗਰਾਮ ਚ ਤੁਸੀਂ ਆਉਣਾ ਕੀਤਾ ਇੱਕ ਵਾਰ ਫਿਰ ਤੋਂ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਦੋਸਤੋ ਪ੍ਰੋਗਰਾਮ ਦੇ ਵਿਚ ਅੱਜ ਸਾਡੇ ਹਮਸਫ਼ਰ ਬਣਨ ਦੇ ਲਈ। ਤੇ ਲਓ ਫਿਰ ਪ੍ਰੋਗਰਾਮ ਦੇ ਅਖੀਰ ਦੇ ਵਿਚ ਕੁਲਵਿੰਦਰ ਹੁਰਾਂ ਦੀ ਫਰਮਾਇਸ਼ ਤੇ ਰਾਜ ਗਰੇਵਾਲ ਹੁਰਾਂ ਦੀ ਆਵਾਜ਼ ਦੇ ਵਿਚ ਜਿਹੜਾ ਅਗਲਾ ਗੀਤ ਹੈ ਤੁਹਾਡੀ ਨਜ਼ਰ ਹੈ, ਪ੍ਰੋਗਰਾਮ ਦਾ ਆਖਰੀ ਗੀਤ, ਪਰ ਉਸ ਤੋਂ ਬਾਅਦ ਕੁਝ ਜ਼ਰੂਰੀ ਇਸ਼ਤਿਹਾਰ, ਤੇ ਇਸ਼ਤਿਹਾਰਾਂ ਤੋਂ ਬਾਅਦ ਪ੍ਰੋਗਰਾਮ ਜਿਹੜੇ ਹਰਮਨ ਰੇਡੀਓ ਤੇ ਹੋਰ ਵੀ ਚੱਲਦੇ ਰਹਿਣਾ। ਸ਼ਾਮ ਨੂੰ ਅਸੀਂ ਮਿਲਾਂਗੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿਚ, ਕੱਲ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਸੁਖਪ੍ਰੀਤ ਕੌਰ।